ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ। ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ। ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ। ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਪ੍ਰੋਗਰਾਮ ਦੇ ਵਿਚ ਤੁਹਾਡਾ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ 31 ਦਸੰਬਰ ਚੜ ਚੁੱਕਾ ਆਸਟ੍ਰੇਲੀਆ ਦੇ ਵਿਚ, ਦਿਨ ਐਤਵਾਰ ਹੈ ਔਰ ਇਸ ਸਾਲ ਦਾ 2017 ਦਾ ਇਹ ਆਖਰੀ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਗੋਰਿਆਂ ਦੇ ਕੈਲੰਡਰ ਦੇ ਮੁਤਾਬਿਕ। ਪਰ ਸਮਾਂ ਚੱਲਦਾ ਰਹਿੰਦਾ, ਜਿਸ ਤਰ੍ਹਾਂ ਅਸੀਂ ਕੱਲ ਵੀ ਦਸਿਆ ਸੀ ਕਿ ਸਮਾਂ ਮਨੁੱਖੀ ਸਮਾਂ ਬਣਿਆ ਹੋਇਆ, ਆਪ ਘੜਿਆ ਹੋਇਆ। ਸੋ ਇਸ ਦੇ ਮੁਤਾਬਕ ਅਸੀਂ ਇਹ ਸਾਰੇ ਜਦੋਂ ਰਲ ਕੇ ਸਲਾਹ ਕਰ ਲਈ ਹੈ ਕਿ ਆਹ ਸਮਾਂ ਹੈ, ਸੋ ਉਸ ਦੇ ਮੁਤਾਬਕ ਇਹ ਆਪਾਂ ਚੱਲਦੇ ਹਾਂ। ਸੋ ਇਸ ਵੇਲੇ 9:02 ਘੜੀ ਦਿਖਾ ਰਹੀ ਹੈ ਸਿਡਨੀ ਸਮੇਂ ਦੇ ਮੁਤਾਬਕ, ਤੇ ਬ੍ਰਿਸਬਨ ਦੇ ਵਿਚ 1 ਘੰਟਾ ਪਿੱਛੇ ਹੈ, ਉਥੇ 8:02 ਹੋਏ ਨੇ। ਅੱਧਾ ਘੰਟਾ ਪਿੱਛੇ ਸਿਡਨੀ ਸਮੇਂ ਤੋਂ ਐਡਲੇਡ ਹੈ, 8:32, ਤੇ ਪਰਥ ਦੇ ਵਿਚ ਸਵੇਰ ਦੇ 6:02 ਹੋਏ ਨੇ। ਭਾਰਤ ਦੇ ਵਿਚ ਵੱਡਾ ਤੜਕਾ 3:32, ਲੰਡਨ ਦੇ ਵਿਚ ਹਜੇ ਸ਼ਨਿਚਰਵਾਰ ਦੀ ਰਾਤ ਚੱਲ ਰਹੀ ਹੈ, 10:02, ਔਰ ਉੱਤਰੀ ਤੇ ਦੱਖਣੀ ਅਮਰੀਕਾ ਦੇ ਮਹਾਂਦੀਪਾਂ ਦੇ ਵਿਚ ਦੁਪਹਿਰਾਂ ਤੇ ਸ਼ਾਮਾਂ ਢਲ ਰਹੀਆਂ ਨੇ ਸ਼ਨਿਚਰਵਾਰ ਦੀਆਂ। ਸੋ ਆਓ ਜਿੱਥੋਂ ਵੀ ਅਸੀਂ ਜੁੜੀਏ ਤੇ ਜੁੜ ਕੇ ਆਓ ਅਰਦਾਸ ਕਰਦੇ ਹਾਂ ਸਾਰੇ ਜਗਤ ਦੇ ਲਈ, ਸਾਰੇ ਬ੍ਰਹਿਮੰਡ ਦੇ ਲਈ, ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਵੀ ਅਰਦਾਸ ਕਰੀਏ ਕਿ ਸਾਰੇ ਖੁਸ਼ੀਆਂ ਕਿਹੜੇ ਮਾਨਣ ਚੜ੍ਹਦੀ ਕਲਾ ਚ ਰਹਿਣ, ਦੁੱਖ ਸੁੱਖ ਦੇ ਵਿਚ ਸਾਰੇ ਹੀ ਚੜ੍ਹਦੀ ਕਲਾ ਚ ਰਹਿਣ। ਚੜ੍ਹਦੀ ਕਲਾ ਇਹ ਨਹੀਂ ਹੁੰਦੀ ਕਿ ਸੁੱਖ ਦੇ ਵਿਚ ਹੀ ਚੜ੍ਹਦੀ ਕਲਾ ਹੁੰਦੀ ਹੈ, ਅਸਲ ਚੜ੍ਹਦੀ ਕਲਾ ਉਦੋਂ ਪਰਖੀ ਜਾਂਦੀ ਹੈ ਬੰਦੇ ਦੀ ਕਿ ਕਿੰਨੀ ਕੁ ਚੜ੍ਹਦੀ ਕਲਾ ਚ ਹੈ ਜਦੋਂ ਉਸ ਤੇ ਦੁੱਖ ਪੈਂਦਾ ਹੈ। ਸੋ ਹਮੇਸ਼ਾ ਹੀ ਆਪਾਂ ਆਪਣੇ ਆਪ ਨੂੰ ਪਾਜ਼ਿਟਿਵ ਰੱਖਣਾ ਹੈ। ਗੋਰੇ ਇਸ ਨੂੰ ਪਾਜ਼ਿਟਿਵ ਕਹਿ ਦਿੰਦੇ ਨੇ, ਅਸੀਂ ਚੜ੍ਹਦੀ ਕਲਾ ਕਹਿ ਦਿੰਦੇ ਹਾਂ, ਹਮੇਸ਼ਾ ਚੜ੍ਹਦੀ ਕਲਾ। ਸੋ ਇਹੀ ਅਰਦਾਸ ਕਰਨੀ ਆ ਤੇ ਦੁੱਖ ਸੁੱਖ ਆਪਣੇ ਆਪ ਹੀ ਲੰਘ ਜਾਂਦੇ ਨੇ ਤੇ ਦੋਨਾਂ ਨੂੰ ਬਰਾਬਰ ਕਰਕੇ ਜਾਣਨਾ ਆਪਾਂ। ਸੋ ਇਹ ਆਖਰੀ ਪ੍ਰੋਗਰਾਮ ਦੇ ਵਿਚ ਅਸੀਂ ਮਿੰਟੂ ਬਰਾੜ ਹੁਣਾਂ ਨੂੰ ਆਵਾਜ਼ ਮਾਰਾਂਗੇ ਤੇ ਉਹ ਵੀ ਤਿਆਰ ਨੇ, ਐਡਲੇਡ ਤੋਂ ਸਾਡੇ ਨਾਲ ਜੁੜਨਗੇ ਥੋੜੀ ਦੇਰ ਬਾਅਦ। ਇਸ ਤੋਂ ਇਲਾਵਾ ਤੁਸੀਂ ਜਿੱਥੋਂ ਵੀ ਸਾਨੂੰ ਸੁਣਦੇ ਹੋ ਸਾਡੇ ਨਾਲ ਜੁਆਇਨ ਕਰੋ, ਆਪਣੇ ਸੁਨੇਹੇ ਦਿਲ ਵਾਲੀਆਂ ਗੱਲਾਂ ਸਾਡੇ ਨਾਲ ਸ਼ੇਅਰ ਕਰੋ ਟੈਲੀਗ੍ਰਾਮ ਦੇ ਜ਼ਰੀਏ। ਈਮੇਲ request@harmanradio.com ਹੈ, ਉਸ ਦੇ ਜ਼ਰੀਏ ਮੈਸੇਜ ਭੇਜੋ। ਫਿਰ ਆਪਾਂ ਮੌਸਮ ਦੀ ਜਾਣਕਾਰੀ ਵੀ ਲੈਣੀ ਆ ਤੇ ਖਬਰਾਂ ਵੀ, ਉਤੇ ਵੀ ਥੋੜਾ ਤਬਸਰਾ ਕਰਨਾ, ਜਿਹੜੇ ਭਖਦੇ ਮਸਲੇ ਨੇ ਤੁਹਾਡੇ ਦਿਲ ਵਾਲੀਆਂ ਗੱਲਾਂ ਉਹ ਵੀ ਆਪਾਂ ਸ਼ੇਅਰ ਕਰਨੀਆਂ। ਸੋ ਪ੍ਰੋਗਰਾਮ ਦਾ ਪਤਾ ਨਹੀਂ ਲੱਗਦਾ ਕਿੱਦਾਂ ਮੁੱਕ ਜਾਂਦਾ। ਸੋ ਕੱਲ ਦਾ ਪ੍ਰੋਗਰਾਮ ਵੀ ਬੜਾ ਵਧੀਆ ਸੀਗਾ, ਅਸੀਂ ਵੀ ਕਾਫੀ ਇੰਜੋਏ ਕੀਤਾ। ਸੋ ਉਮੀਦ ਰੱਖਦੇ ਹਾਂ ਤੁਸੀਂ ਵੀ ਪਸੰਦ ਕਰਦੇ ਹੋਵੋਗੇ। ਸੱਤੀ ਸਿੰਘ, ਲੱਕੀ ਖੱਟਾ, ਗੌਰਵ ਸ਼ਰਮਾ, ਮਨਦੀਪ ਸਿੰਘ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਚੁੱਕੇ ਨੇ। ਸੋ ਈਮੇਲ ਦੇ ਜ਼ਰੀਏ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੇਲੇ ਵੀ, ਔਰ request@harmanradio.com ਸਾਡਾ ਈਮੇਲ ਪਤਾ ਹੈ ਜੀ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਅਸੀਂ ਇਕ ਵਿਚਾਰ ਸ਼ੇਅਰ ਕਰਦੇ ਹੁੰਦੇ ਹਾਂ, ਮੈਂ ਆਪਣੇ ਦਿਲ ਵਾਲੀ ਗੱਲ ਸ਼ੇਅਰ ਕਰਦਾ ਹੁੰਦਾ ਜੀ, ਜੋ ਮੈਨੂੰ ਮੇਰੇ ਦਿਲ ਦੇ ਵਿਚ ਵਲਵਲਾ ਹੁੰਦਾ ਹੈ ਕਿ ਅਸੀਂ ਇਕ ਮਿੱਥਿਆ ਹੋਇਆ ਸਮਾਂ ਹੈ ਕਿ ਆਹ ਸਾਲ ਦਾ ਹੁਣ ਅਖੀਰ ਆ ਗਿਆ, ਆਹ ਸ਼ੁਰੂ ਹੋਣ ਲੱਗਾ, ਆਹ ਮੱਧ ਆ ਗਿਆ। ਇਸੇ ਤਰ੍ਹਾਂ ਜਿਹੜਾ ਸਾਡਾ ਲਾਈਫ ਟਾਈਮ ਹੈ, ਸਾਡੀ ਜ਼ਿੰਦਗੀ ਹੈ, ਉਹ ਵੀ ਮਿੱਥੀ ਹੋਈ ਹੈ। ਇੱਕ ਸ਼ੁਰੂ ਹੈ, ਇੱਕ ਮੱਧ, ਇੱਕ ਅਖੀਰ ਹੈ। ਸੋ ਅਕਾਲ ਪੁਰਖ ਲਈ ਅਸੀਂ ਇੱਕ ਕਿਣਕੇ ਹਾਂ, ਤੇ ਉਸਨੇ ਸਾਨੂੰ ਮਿੱਥਿਆ ਹੋਇਆ ਕਿ ਇਹਨੇ ਇਦਾਂ ਜਨਮਣਾ, ਆਹ ਮੱਧ ਹੋਣਾ, ਇਹਦਾ ਇਹ ਅੰਤ ਹੋਣਾ। ਸੋ ਇਹ ਜਿਹੜੇ ਮਾਪਦੰਡ ਨੇ, ਇਹ ਮੀਟਰ ਨੇ, ਇਹ ਜਿਹੜੇ ਰੇਖਾਵਾਂ ਨੇ, ਇਹ ਸਾਡੀਆਂ ਆਪਣੀਆਂ ਬਣਾਈਆਂ ਹੋਈਆਂ ਨੇ। ਚਲੋ ਅਸੀਂ ਇਸ ਦੇ ਵਿਚ ਰਹਿਣਾ ਹੈ, ਇੱਦਾਂ ਨਹੀਂ ਵੀ ਇਹ ਤੋਂ ਬਾਹਰ ਹੋ ਸਕਦੇ ਹਾਂ, ਇਹ ਵੀ ਭਾਣੇ ਦੇ ਵਿਚ ਹੈ, ਕੁਦਰਤ ਦੇ ਵਿਚ ਹੈ। ਸੋ ਕੁਦਰਤ ਦੇ ਵਿਚ ਰਹਿਣਾ ਹੈ, ਪਰ ਇਹ ਸਾਨੂੰ ਲੇਖਾ ਜੋਖਾ ਜ਼ਰੂਰ ਕਰਨਾ ਪੈਣਾ ਹੈ ਕਿ ਅਸੀਂ ਇਸ ਸਮੇਂ ਦੇ ਦੌਰਾਨ ਕੀਤਾ ਕੀ ਹੈ। ਗੁਰਬਾਣੀ ਵੀ ਬਹੁਤ ਥਾਵਾਂ ਤੇ, ਅਨੇਕ ਥਾਵਾਂ ਤੇ ਕਹਿੰਦੀ ਹੈ ਕਿ ਵਿਚ ਦੁਨੀਆਂ ਕਾਹੇ ਆਇਆ। ਕਦੇ ਬੈਠ ਕੇ ਸਾਨੂੰ ਸੋਚਣਾ ਪਏਗਾ ਇਸ ਭੱਜ ਦੌੜ ਤੋਂ ਥੋੜਾ ਜਿਹਾ ਸਾਹ ਲੈ ਕੇ, ਆਰਾਮ ਕਰਕੇ, ਕਿ ਅਸੀਂ ਦੁਨੀਆਂ ਦੇ ਵਿਚ ਅਸਲ ਦੇ ਵਿਚ ਆਏ ਕੀ ਕਰਨਾ। ਮੈਂ ਬਹੁਤ ਵਾਰੀ ਕਿਹਾ ਕੀ ਅਸੀਂ ਬਿੱਲ ਦੇਣਾ ਆ, ਕੀ ਅਸੀਂ ਕਿਰਾਇਆ ਦੇਣਾ ਆ, ਕੀ ਅਸੀਂ PR ਦੀਆਂ ਐਪਲੀਕੇਸ਼ਨਾਂ ਪਾਉਣ ਆਏ ਆ, ਪੱਕੇ ਹੋਣ ਆਏ ਆ ਇੱਕ ਕੰਟਰੀ ਤੋਂ ਜਾ ਕੇ ਦੂਜੇ ਕੰਟਰੀ। ਸਿਰਫ ਇਹੀ ਕੰਮ ਹੈ, ਖਾਣਾ ਪੀਣਾ, ਸੌ ਲਏ, ਬਸ ਇਹੀ ਕੰਮ ਕਰਨਾ। ਇਹ ਤਾਂ ਪਸ਼ੂ ਵੀ ਕਰੀ ਜਾਂਦੇ ਨੇ। ਸੋ ਸਾਡਾ ਮਕਸਦ ਕੀ ਹੈ, ਅਸੀਂ ਛੋਟੇ ਛੋਟੇ ਟਾਰਗੇਟ ਰੱਖਣੇ ਨੇ, ਆਪਾਂ ਉਨ੍ਹਾਂ ਦੇ ਉੱਤੇ ਕੰਮ ਕਰਨਾ ਹੈ। ਆਪਣੇ ਫਾਈਨੈਂਸ਼ੀਅਲ ਟਾਰਗੇਟ ਹੁੰਦੇ ਨੇ ਸਾਲ ਦੇ, ਇਸ ਸਾਲ ਦੇ ਵਿਚ ਲਓ ਜੀ ਅਸੀਂ ਸਾਰੇ ਟੱਬਰ ਨੇ ਮਿਲ ਕੇ ਇੰਨਾ ਕੰਮ ਕਰਨਾ ਹੈ, ਤੇ ਇੰਨਾ ਕੁ ਅਸੀਂ ਬਚਾ ਲੈਣਾ, ਫਿਰ ਅਸੀਂ ਘਰ ਲੈਣਾ। ਇਹ ਹੈਗੇ ਫਾਈਨੈਂਸ਼ੀਅਲ ਟਾਰਗੇਟ। ਕਈਆਂ ਨੇ ਆਪਣਾ ਵੇਟ ਲਾਸ ਦਾ ਕੀਤਾ ਹੁੰਦਾ ਵੀ ਮੈਂ ਭਾਰ ਘਟਾਉਣਾ ਹੈ, ਜਾਂ ਕਈਆਂ ਨੇ ਇਹ ਕੀਤਾ ਹੁੰਦਾ ਕਿ ਮੈਂ ਆਪਣੇ ਸਿਹਤ ਬਣਾਉਣੀ ਹੈ, ਜਾਂ ਮੈਂ ਆਪਣੇ ਕਿਸੇ ਐਸ ਕੰਟਰੀ ਜਾਣਾ ਆ, ਘੁੰਮਣਾ ਆ, ਆਪਣੀ ਹੋਬੀ ਦੇ ਮੁਤਾਬਕ। ਪਰ ਆਪਣੇ ਲਈ ਕੀ ਕੀਤਾ, ਮਤਲਬ ਆਪਣੀ ਰੂਹਾਨੀਅਤ ਦਾ ਕੀ ਸਾਡਾ ਟਾਰਗੇਟ ਹੈ, ਇਹਦੇ ਬਾਰੇ ਬਹੁਤ ਘੱਟ ਲੋਕ ਚਿੰਤਨ ਕਰਦੇ ਨੇ ਕਿ ਅਸਲ ਦੇ ਵਿਚ ਜੋ ਅਸੀਂ ਬਾਹਰ ਕਰਦੇ ਹਾਂ ਦੁਨਿਆਵੀ, ਉਹ ਨਿਰਧਾਰਤ ਬੜਾ ਹੁੰਦਾ ਹੈ ਕਿ ਸਾਡੀ ਰੂਹਾਨੀਅਤ ਸਿਚੁਏਸ਼ਨ ਕੀ ਆ, ਪੋਜੀਸ਼ਨ ਕੀ ਆ। ਕੱਲ ਹੀ ਮੈਨੂੰ ਮੇਰਾ ਦੋਸਤ ਮਿਲਿਆ ਇੱਕ, ਸ਼ਾਇਦ ਤੁਸੀਂ ਜਾਣਦੇ ਹੋਗੇ, ਪਾਲਾ, ਮੈਲਬਰਨ ਵਾਲਾ ਫੋਟੋਗ੍ਰਾਫਰ, ਤੇ ਕਾਫੀ ਦੇਰ ਬਾਅਦ ਅਸੀਂ ਇੱਕ ਦੂਜੇ ਨੂੰ ਮਿਲੇ, ਤਾਂ ਵਿਆਹ ਸੀ ਇੱਥੇ, ਕੱਲ ਸ਼ਾਮ ਨੂੰ ਪਾਰਟੀ ਤੇ ਗਏ ਹੋਏ ਸੀ ਤੇ ਉਹ ਫੋਟੋਗ੍ਰਾਫੀ ਕਰ ਰਿਹਾ ਸੀ, ਤੇ ਖਾਣਾ ਖਾਣ ਵੇਲੇ ਅਸੀਂ ਇਕੱਠੇ ਬੈਠ ਗਏ ਤੇ ਗੱਲਾਂ ਕਰਨ ਲੱਗ ਗਏ, ਤੇ ਕੰਮ ਕਾਰ ਦਾ ਪੁੱਛਿਆ ਸਾਰਿਆਂ ਨੂੰ ਤੇ ਕਿੱਦਾਂ ਚੱਲ ਰਿਹਾ ਆਲੇ ਦੁਆਲੇ ਵੀ ਤੇ ਉਹ ਵੀ। ਤੇ ਉਹਦੀ ਗੱਲ ਮੈਨੂੰ ਇੱਕ ਬੜੀ ਚੰਗੀ ਲੱਗੀ, ਕਹਿੰਦੇ ਬਈ ਮੈਂ ਬਹੁਤ ਕੰਮ ਕੀਤਾ, ਫੈਕਟਰੀ ਚ ਕੀਤਾ, ਫਿਰ ਵੀਡੀਓਗ੍ਰਾਫੀ ਕੀਤੀ, ਕਾਫੀ ਹੁਣ ਵੀ ਕਰ ਰਿਹਾ, ਪਰ ਕਹਿੰਦੇ ਇੱਕ ਟਾਈਮ ਇਹ ਆਇਆ ਸੀ ਵੀ ਮੈਂ ਸਾਰਾ ਹੀ ਕੰਮ ਛੱਡਤਾ ਇੱਕ ਸਾਲ ਵਾਸਤੇ। ਫਿਰ ਕਹਿੰਦਾ ਮੈਂ ਆਪਣਾ ਚਿੰਤਨ ਕੀਤਾ, ਜੋ ਮੇਰੇ ਦਿਲ ਦੀਆਂ ਗੱਲਾਂ ਸੀ ਮੈਂ ਉਹ ਫਿਰ ਪੂਰੀਆਂ ਕੀਤੀਆਂ, ਮੈਂ ਸਾਰੀਆਂ ਫਿਲਮਾਂ ਦੇਖੀਆਂ, ਸਾਰਾ ਕੁਝ ਦੇਖਿਆ। ਬਸ ਮੈਂ ਵੀਕਐਂਡ ਤੇ ਕਿਸੇ ਦੀ ਹੈਲਪ ਕਰਾਉਣ ਜਾਂਦਾ ਹੁੰਦਾ ਸੀ, ਮੈਂ ਆਪਣੇ ਲਈ ਉਹ ਇੱਕ ਸਾਲ ਗੁਜ਼ਾਰਿਆ। ਉਸ ਤੋਂ ਬਾਅਦ ਕਹਿੰਦੇ ਫਿਰ ਮੈਂ ਹੁਣ ਆਪਣੀ ਸਿਹਤ ਦਾ ਵੀ ਖਿਆਲ ਰੱਖਦਾ, ਮੈਂ ਰੀਸਟਾਰਟ ਹੋ ਗਿਆ। ਸੋ ਇਸ ਤਰ੍ਹਾਂ ਨਾ ਕਈ ਵਾਰੀ ਸਵੈ ਚਿੰਤਨ ਕਰਨ ਦੀ ਲੋੜ ਹੁੰਦੀ ਹੈ। ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਦੌੜ ਦੇ ਵਿਚ ਦੌੜੀ ਹੀ ਜਾਣਾ ਹੈ, ਕਈਆਂ ਦੀ ਦੌੜ ਪਹਿਲਾਂ ਸ਼ੁਰੂ ਹੋ ਜਾਂਦੀ ਹੈ, ਪਹਿਲਾਂ ਖਤਮ ਹੋ ਜਾਂਦੀ ਹੈ। ਸੋ ਇਹ ਦੌੜ ਚੱਲਦੀ ਰਹਿਣੀ ਹੈ, ਆਪਾਂ ਉਨ੍ਹਾਂ ਦੇ ਚੱਕਰਾਂ ਦੇ ਵਿਚ ਦੌੜਾਂ ਚ ਨਹੀਂ ਪੈਣਾ, ਤੇ ਸ਼ੁਕਰ ਕਰਨਾ ਹੈ। ਹੁਣ ਆਪਾਂ ਅੱਜ ਦੇ ਦਿਨ ਬੈਠ ਕੇ, ਤੁਸੀਂ ਸਾਰੇ, ਮੈਂ ਵੀ ਵਿੱਚ ਹੀ ਹਾਂ, ਕਿ ਆਪਾਂ ਪਿਛਲੇ ਸਾਲ ਤੇ ਝਾਤੀ ਮਾਰਨੀ ਹੈ ਕਿ ਇਹ ਜਿਹੜਾ ਸਾਈਕਲ ਲੰਘ ਕੇ ਗਿਆ ਚੱਕਰ ਇੱਕ ਸਾਲ ਦਾ, ਇਹਦੇ ਵਿਚ ਅਸੀਂ ਕੀ ਆਪਣੀ ਰੂਹਾਨੀਅਤ ਵਾਸਤੇ ਕੀ ਵਾਧੂ ਸਿੱਖਿਆ, ਆਪਣੇ ਆਪ ਨੂੰ ਸਕੂਨ ਦੇਣ ਲਈ ਜਾਂ ਆਪਣੇ ਮੋਕਸ਼ ਪ੍ਰਾਪਤੀ ਲਈ ਜਾਂ ਰੱਬ ਦੀ ਪ੍ਰਾਪਤੀ ਵਾਸਤੇ ਆਪਾਂ ਕੀ ਕੀਤਾ। ਦੁਨਿਆਵੀ ਤਾਂ ਸਾਰੇ ਅਕਾਊਂਟ ਤੁਹਾਡੇ ਦੱਸ ਰਹੇ ਹੋਣਗੇ ਕਿ ਬੈਂਕ ਚ ਤੁਹਾਡੇ ਕਿੰਨਾ ਬੈਲੈਂਸ ਆ, ਉਹ ਤਾਂ ਤੁਸੀਂ ਲੌਗਇਨ ਕਰੋ, ਤੁਹਾਨੂੰ ਪਤਾ ਲੱਗ ਜਾਏਗਾ, ਪਰ ਤੁਸੀਂ ਲੌਗਇਨ ਕਰੋ ਆਪਣੇ ਰੂਹ ਦੇ ਵਿਚ, ਉਥੇ ਲੌਗਇਨ ਕਰਕੇ ਦੇਖੋ ਕਿ ਉਥੇ ਤੁਹਾਡਾ ਬੈਲੈਂਸ ਕੀ ਆ, ਤੇ ਸ਼ੁਕਰ ਕਰਨਾ ਹੈ ਆਪਾਂ ਕਿ ਜੋ ਸਾਨੂੰ ਮਿਲਿਆ, ਅਸੀਂ ਜਿੰਦੇ ਹਾਂ, ਅਸੀਂ ਸਾਹ ਲੈ ਰਹੇ ਹਾਂ, ਇਹਦਾ ਪਹਿਲਾਂ ਤਾਂ ਸ਼ੁਕਰ ਕਰਨਾ ਹੈ, ਤੇ ਫਿਰ ਅਸੀਂ ਇਹਨਾਂ ਸਾਹਾਂ ਨੂੰ ਹੋਰ ਅਗਲੇ ਸਾਲ ਕਿੱਦਾਂ ਲੇਖੇ ਲਾਣਾ, ਵਧੀਆ ਲੇਖੇ ਲਾਣਾ ਆਪਣੀ ਰੂਹਾਨੀਅਤ ਸ਼ਾਂਤੀ ਵਾਸਤੇ, ਇਹਦਾ ਵੀ ਆਪਾਂ ਖਿਆਲ ਰੱਖਣਾ ਹੈ। ਸੋ ਲਓ ਜੀ, ਇਸੇ ਹੀ ਥੀਮ ਦੇ ਉੱਤੇ ਇੱਕ ਮੈਂ ਗੀਤ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ, ਸ਼ੁਕਰਦਾਤਿਆ, ਪ੍ਰਭ ਗਿੱਲ ਨੇ ਗੀਤ ਗਾਇਆ ਸੀ, ਤੇ ਆਓ ਆਪਾਂ ਗੀਤ ਦੇ ਬੋਲ ਸੁਣੀਏ ਤੇ ਸ਼ੁਕਰਾਨਾ ਕਰੀਏ।
ਕਾਗਜ਼ ਦੀ ਬੇੜੀ ਤੇਰਾ ਹਰ ਦਮ ਮੈਂ ਜੋ ਮੰਗਿਆ ਸੋ ਪਾਇਆ
ਸੱਤੀ ਸਿੰਘ ਸਾਡੇ ਨਾਲ ਜੁੜੇ ਪ੍ਰੋਗਰਾਮ ਦੇ ਵਿਚ ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਸੱਤੀ ਜੀ, ਕੀ ਹਾਲ ਚਾਲ? ਠੀਕ ਠਾਕ ਹੋ? ਲੱਕੀ ਖੱਟੜਾ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਵੀ। ਗੁਰਪ੍ਰੀਤ ਕੌਰ ਸਾਡੇ ਨਾਲ ਜੁੜੇ ਨੇ, ਉਹ ਵੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਨੇ ਤੇ ਧੰਨਵਾਦ ਗੁਰਪ੍ਰੀਤ ਜੀ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਗੌਰਵ ਸ਼ਰਮਾ ਜੀ ਵਿਨੀਪੈਗ ਦਾ ਮੌਸਮ ਭੇਜ ਰਹੇ ਨੇ, -35 ਡਿਗਰੀ ਤੇ ਕਹਿੰਦੇ ਕਿ ਪਰ ਲਾਗੇ ਹੋ ਰਿਹਾ ਹੈ -47 ਡਿਗਰੀ ਤੇ ਨਵੇਂ ਸਾਲ ਦੇ ਲਈ ਜਿਹੜਾ ਟਾਰਗੇਟ ਰੱਖਿਆ ਰੈਜ਼ੋਲੂਸ਼ਨ, ਕਹਿੰਦੇ ਮੇਰਾ ਉਹੀ ਰੈਜ਼ੋਲੂਸ਼ਨ ਹੈ 2018 ਦੇ ਲਈ ਜਿਹੜਾ ਮੈਂ 2012, 2013, 2014, 2015, 2016, 2017 ਵਿਚ ਰੱਖੇ ਸੀ। ਠੀਕ ਹੈ ਜੀ, ਚਲੋ ਉਹਨੂੰ ਕੰਟੀਨਿਊ ਰੱਖੋ ਤੇ ਕਿਤੇ ਨਾ ਕਿਤੇ ਸਿਰੇ ਜ਼ਰੂਰ ਚੜੇਗਾ। ਵਿਜੇ ਵਿਰਦੀ ਜੀ, ਸਤਿ ਸ੍ਰੀ ਅਕਾਲ ਜੀ, ਤੇ ਕਹਿੰਦੇ ਕਿ ਮੈਂ ਸਾਰਿਆਂ ਨੂੰ ਵਿਸ਼ ਕਰਨਾ ਚਾਹੁੰਦਾ ਨਵੇਂ ਸਾਲ ਦੀਆਂ ਵਧਾਈਆਂ ਤੇ ਆਖਰੀ ਦਿਨ ਇਸ ਸਾਲ ਦਾ ਤੇ ਐਕਸਾਈਟਿੰਗ ਨਿਊ ਗੋਲਸ ਜਿਹੜੇ ਰੱਖੇ ਨੇ ਉਨ੍ਹਾਂ ਲਈ ਵੀ ਸਾਰਿਆਂ ਨੂੰ ਮੁਬਾਰਕਾਂ ਹੈਪੀ ਵੈਟ ਮਾਰਨਿੰਗ ਇਨ ਸਿਡਨੀ ਸੋ ਸਿਡਨੀ ਦੇ ਵਿਚ ਮੀਂਹ ਪੈ ਰਿਹਾ ਕੌਫ ਸਰਵਰ ਦੇ ਵਿਚ ਵੀ ਮੀਂਹ ਪੈ ਰਿਹਾ ਦੇਖੋ ਜੀ ਮੈਨੂੰ ਤਾਂ ਲੱਗਦਾ ਸਾਰੇ ਵਰਲਡ ਚ ਮੀਂਹ ਪੈ ਰਿਹਾ ਇਸ ਹਿਸਾਬ ਨਾਲ ਰੁਪਿੰਦਰ ਗਿੱਲ ਕਾਲ ਕਲਾਂ ਵਾਲੇ ਵੀ ਪ੍ਰੋਗਰਾਮ ਚ ਆ ਗਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਇੰਜੋਏ ਕਰ ਰਹੇ ਆ ਪ੍ਰੋਗਰਾਮ ਚਲੋ ਫਿਰ ਆਪਾਂ ਬਾਕੀ ਸ਼ਹਿਰਾਂ ਨੂੰ ਵੀ ਨਾਲ ਲਈਏ ਤੇ ਸ਼ੁਰੂ ਕਰਦੇ ਆ ਕੇਨਸ ਤੋਂ ਕੇਨਸ 34 ਡਿਗਰੀ ਅੱਜ ਰਹੇਗਾ ਤੇ ਬੱਦਲਵਾਈ ਹੋਣ ਦੀ ਉਮੀਦ ਆ ਬ੍ਰਿਸਬਨ ਦੇ ਵਿਚ ਗਰਜ ਨਾਲ ਛਿੱਟਾਂ ਪੈਣਗੀਆਂ ਅੱਜ ਤੇ 33 ਡਿਗਰੀ ਰਹੇਗਾ ਕੌਫ ਸਰਵਰ ਦੇ ਵਿਚ ਵੀ ਇਸੇ ਤਰ੍ਹਾਂ ਮੀਂਹ ਪੈ ਰਿਹਾ ਸਵੇਰ ਦਾ ਵੈਸੇ ਘੰਟਾ ਹੋ ਗਿਆ ਪਰ ਗਰਮ ਰਹੇਗਾ ਹਿਮਡ ਸਿਡਨੀ ਦੇ ਵਿਚ ਮੀਂਹ ਦਸਿਆ ਗਿਆ 25 ਡਿਗਰੀ ਵੈਟ ਮਾਰਨਿੰਗ ਵਿਜੇਵੇਰ ਦੀ ਹੁਣੀ ਦੱਸ ਦਿੱਤਾ ਕੈਨਬਰਾ ਦੇ ਵਿਚ ਬੱਦਲਵਾਈ ਹੋਏਗੀ 28 ਡਿਗਰੀ ਮੈਲਬਨ ਦੇ ਵਿਚ ਵੀ ਇਸੇ ਤਰ੍ਹਾਂ 25 ਡਿਗਰੀ ਔਰ ਐਡਲੇਡ ਦੇ ਵਿਚ ਬੱਦਲਵਾਈ ਵੱਧ ਹੋਏਗੀ 25 ਡਿਗਰੀ 33 ਡਿਗਰੀ ਗਰਮ ਤੇ ਮੌਸਮ ਸਾਫ ਰਹੇਗਾ ਪਰਥ ਦੇ ਵਿਚ 35 ਡਿਗਰੀ ਡਾਰਵਿਨ ਦੇ ਵਿਚ ਰਹੇਗਾ ਹਿਊਮਿਡ ਤੇ ਸੁੱਕਾ ਅੱਜ ਮੀਂਹ ਨਹੀਂ ਪਏਗਾ ਕਹਿੰਦੇ ਸੋ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ ਔਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 10 ਡਿਗਰੀ ਤਾਪਮਾਨ ਹੈ ਔਰ ਅੱਜ ਦਿਨਾਂ ਨੂੰ 21 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ ਸੋ ਇਹ ਸੀ ਮੌਸਮ ਦੀ ਜਾਣਕਾਰੀ ਤੇ ਇਨ ਦਾ ਮੀਨ ਟਾਈਮ ਭੁਪਿੰਦਰ ਸਿੰਘ ਹੀਰ ਸਾਡੇ ਨਾਲ ਜੁੜੇ ਨੇ ਉਹ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਰਹੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕੁਲਦੀਪ ਸਿੰਘ ਵੱਲ ਵੀ ਪ੍ਰੋਗਰਾਮ ਦੇ ਵਿਚ ਹਾਜ਼ਰੀ ਭਰ ਰਹੇ ਨੇ ਸਤਿ ਸ੍ਰੀ ਅਕਾਲ ਕੁਲਦੀਪ ਜੀ ਕੀ ਹਾਲ ਚਾਲ ਹੈ ਜਗਤਾਰ ਜੌਲ ਮਨੀਲੇ ਵਾਲੇ ਆ ਗਏ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਈ ਤੁਹਾਡੇ ਹੈਪੀ ਮਨੀਲੇ ਵਾਲਾ ਨਾ ਅਤਕ ਰਹਿ ਜਾਂਦਾ ਉਹ ਬਹੁਤ ਵਧੀਆ ਗੀਤ ਕੱਢਿਆ ਹੁਣ ਜਿਹੜਾ ਰਜਾਈ ਵਾਲਾ ਕੱਲ ਵੀ ਲਾਇਆ ਸੀ ਸੋ ਅੱਜ ਵੀ ਕੋਸ਼ਿਸ਼ ਕਰਾਂਗੇ ਤੁਹਾਨੂੰ ਦੁਬਾਰਾ ਫੇਰ ਉਹ ਗੀਤ ਸੁਣਾਉਣ ਦੀ ਚਲੋ ਫਿਰ ਹੁਣ ਇੱਦਾਂ ਕਰਦੇ ਆ ਕਿ ਆਪਾਂ ਤੁਸੀਂ ਮੇਰੇ ਨਾਲ ਨਾਲ ਚੱਲੋ ਤੇ ਤੁਹਾਨੂੰ ਇੱਕ ਗੀਤ ਮੈਂ ਸੁਣਾਉਣਾ ਫਿਲਮ ਆਈ ਸੀ ਰਾਜਪੂਤ ਬਹੁਤ ਸੋਹਣੀ ਫਿਲਮ ਸੀ ਤੇ ਐਕਸ਼ਨ ਫਿਲਮ ਸੀ ਉਸ ਵੇਲੇ ਜ਼ਮਾਨਾ ਸੀ ਧਰਮਿੰਦਰ ਦੀਆਂ ਫਿਲਮਾਂ ਤੇ ਰਜੇਸ਼ ਖੰਨਾ ਤੇ ਨਾਲ ਜਤਿੰਦਰ ਇਹ ਜਿਹੜੇ ਤਿੰਨ ਐਕਟਰ ਸੀ ਅਮਿਤਾਭ ਬੱਚਨ ਵੀ ਸੀ ਉਹਨਾਂ ਟਾਈਮ ਦੇ ਵਿਚ ਜਿਹੜੀ ਐਕਸ਼ਨ ਫਿਲਮਾਂ ਬੜੀਆਂ ਪਸੰਦ ਕੀਤੀਆਂ ਜਾਂਦੀਆਂ ਸੀ ਖਾਸ ਕਰਕੇ ਰਾਜੇ ਮਹਾਰਾਜਿਆਂ ਦੀਆਂ ਜਿਹੜੀਆਂ ਬੜੀਆਂ ਪਾਪੂਲਰ ਸੀ ਤੇ ਉਹਨਾਂ ਦਾ ਗੀਤ ਸੰਗੀਤ ਵੀ ਬੜਾ ਪਾਪੂਲਰ ਹੁੰਦਾ ਸੀ ਸੋ ਕਿਸ਼ੋਰ ਕੁਮਾਰ ਜੀ ਦਾ ਗੀਤ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਮੈਨੂੰ ਬੜਾ ਚੰਗਾ ਲੱਗਦਾ ਉਮੀਦ ਕਰਦੇ ਆ ਕਿ ਤੁਹਾਨੂੰ ਵੀ ਪਸੰਦ ਆਊਗੇ ਗੀਤ ਜਿਹੜੇ ਮੈਂ ਲਾਉਣਾ ਹੁੰਦਾ ਇੱਕ ਇੱਕ ਸੋ ਆਓ ਗੀਤ ਦਾ ਆਨੰਦ ਮਾਣਦੇ ਆ ਜੀ
ਅਕੇਲਾ ਗਿਆ ਥਾ ਮੈਂ ਹਾਂ ਮੈਂ ਨ ਆਇਆ ਅਕੇਲਾ ਮੇਰੇ ਸੰਗ 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 ਆਇਆ ਤੇਰੀ ਯਾਦੋਂ ਕਾ ਮੇਲਾ ਮੇਰੇ ਸੰਗ ਸੰਗ ਆਇਆ ਤੇਰੀ ਯਾਦੋਂ ਕਾ ਮੇਲਾ ਅਕੇਲਾ ਗਿਆ ਸੰਗ 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 ਆਇਆ ਤੇਰੀ ਯਾਦੋਂ ਕਾ ਮੇਲਾ ਗਲੀ ਸੰਭਲ ਬੇਲਾ ਮੇਰੇ ਸੰਗ 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 ਆਇਆ ਤੇਰੀ ਯਾਦੋਂ ਕਾ ਮੇਲਾ ਮੇਰੇ ਸੰਗ ਸੰਗ ਆਇਆ ਤੇਰੀ ਯਾਦੋਂ ਕਾ ਮੇਲਾ ਅਕੇਲਾ ਗਿਆ ਸੰਗ ਸੰਗ ਆਇਆ ਤੇਰੀ ਯਾਦੋਂ ਕਾ ਮੇਲਾ ਅਕੇਲਾ ਗਿਆ ਸੰਗ 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 ਆਇਆ ਤੇਰੀ ਯਾਦੋਂ ਕਾ ਮੇਲਾ ਮੇਰੇ ਸੰਗ ਸੰਗ ਆਇਆ ਤੇਰੀ ਯਾਦੋਂ ਕਾ ਮੇਲਾ ਅਕੇਲਾ ਗਿਆ ਸੰਗ ਸੰਗ ਆਇਆ ਤੇਰੀ ਯਾਦੋਂ ਕਾ ਮੇਲਾ।
ਲਓ ਜੀ, ਮੈਨੂੰ ਲੱਗਦਾ ਰਜੇਸ਼ ਖੰਨਾ ਘੋੜੇ ਤੇ ਜਾ ਰਿਹਾ ਸੀ ਇਸ ਗੀਤ ਦੇ ਵਿਚ, ਤੇ ਬਹੁਤ ਸਾਰੇ ਸੱਜਣ ਡਰਾਈਵ ਕਰ ਰਹੇ ਹੋਣਗੇ, ਉਨ੍ਹਾਂ ਨੂੰ ਤਾਕੀਦ ਹੈ ਕਿ ਜਰਾ ਸੇਫ ਡਰਾਈਵਿੰਗ ਕਰਨੀ। ਡਬਲ ਡੀ ਮੈਰਿਟਸ ਪੁਆਇੰਟ ਤਕਰੀਬਨ ਹਰ ਸੂਬੇ ਦੇ ਵਿਚ ਲਾਗੂ ਹੋਏ ਨੇ ਆਸਟ੍ਰੇਲੀਆ ਦੇ ਵਿਚ, ਤੇ ਰਮਨਦੀਪ ਸਿੰਘ ਵੀ ਜਾ ਰਹੇ ਨੇ ਡਰਾਈਵ ਕਰ ਰਹੇ ਨੇ ਐਡਲੇਟ ਨੂੰ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਮੇਰੇ ਮਦਰ ਪੰਜਾਬ ਤੋਂ ਆਏ ਨੇ, ਉਨ੍ਹਾਂ ਨੂੰ ਅਸੀਂ ਘੁਮਾਣ ਲੈ ਕੇ ਚੱਲੇ ਹਾਂ। ਹੈਪੀ ਨਿਊ ਈਅਰ ਆਲ ਆਫ ਯੂ। ਮਾਤਾ ਜੀ ਨੂੰ ਸਤਿ ਸ੍ਰੀ ਅਕਾਲ, ਸਵਾਗਤ ਹੈ ਆਸਟ੍ਰੇਲੀਆ ਦੇ ਵਿਚ, ਤੇ ਉਮੀਦ ਰੱਖਦੇ ਹਾਂ ਕਿ ਆਸਟ੍ਰੇਲੀਆ ਪਸੰਦ ਆਇਆ ਹੋਵੇਗਾ, ਤੇ ਇੱਥੇ ਆਬੋ ਹਵਾ ਉਨ੍ਹਾਂ ਨੂੰ ਬਿਲਕੁਲ ਸਹੀ ਲੱਗੇਗੀ, ਤੇ ਉਮੀਦ ਰੱਖਦੇ ਹਾਂ ਬੜੀ ਸਾਫ਼ ਸੁਥਰੀ ਹਵਾ ਹੈ, ਸਾਫ਼ ਸੁਥਰਾ ਮੌਸਮ ਹੈ, ਤੇ ਵਧੀਆ ਹੈ, ਸੋ ਇੰਜੋਏ ਕਰਨ। ਤੇ ਓਂਕਾਰ ਹੋਣਾ ਨੇ ਫੋਟੋ ਭੇਜੀ ਹੈ, ਮੈਂ ਸ਼ੇਅਰ ਕਰਤੀ ਹੈ ਲਾਈਵ ਬਲੌਗ ਤੇ, ਤੇ ਕਹਿੰਦੇ ਬਹੁਤ ਸੋਹਣਾ ਗੀਤ ਸ਼ੁਰੂਆਤ ਦੇ ਵਿਚ ਲਾਇਆ ਹੈ, ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਾਂ ਪ੍ਰੋਗਰਾਮ ਦਾ। ਸੋ ਓਂਕਾਰ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ। ਕਹਿੰਦੇ ਜਿਵੇਂ ਤੁਸੀਂ ਪ੍ਰੋਗਰਾਮ ਦੇ ਵਿਚ ਸ਼ੁਰੂਆਤ ਦੇ ਵਿਚ ਦਸਿਆ ਸੀ ਕਿ ਕਈ ਲੋਕ ਜਿਹੜੇ ਨੇ ਉਹ ਕਰਨ ਕੀ ਆਉਂਦੇ ਨੇ ਇੱਥੇ, ਵਿਚ ਦੁਨੀਆਂ ਕਾਹੇ ਆਇਆ, ਕਹਿੰਦੇ ਮੈਂ ਇਕ ਹੋਰ ਗੱਲ ਵਿਚ ਜੋੜ ਦੇਣਾ ਚਾਹਾਂਗਾ ਕਿ ਕਈ ਲੋਕ ਦੁਨੀਆਂ ਦੇ ਉੱਤੇ ਫੋਟੋਆਂ ਖਿੱਚਣ ਆਉਂਦੇ ਨੇ, ਸੈਲਫੀਆਂ ਲੈਣ ਜਾਂ ਫੋਟੋਆਂ ਖਿੱਚਣ। ਇਹ ਵੀ ਦੇਖਿਆ ਕਈ ਵਾਰੀ ਨਾ, ਸਮੇਂ ਦਾ ਆਨੰਦ ਮਾਨਣ ਦੀ ਬਜਾਏ ਕੈਮਰਾ ਕੱਢ ਕੇ ਉਹ ਉਹਨੂੰ ਰਿਕਾਰਡ ਕਰਨ ਲੱਗ ਪੈਂਦੇ ਨੇ, ਤੇ ਉਹ ਆਪ ਅੱਖੀ ਨਹੀਂ ਦੇਖਦੇ, ਇਹ ਭੁੱਲ ਜਾਂਦੇ ਨੇ ਕਿ ਤੁਹਾਡੀਆਂ ਜਿਹੜੀਆਂ ਅੱਖਾਂ ਨੇ, ਸਾਡੀਆਂ ਅੱਖਾਂ ਨੇ, ਉਹ ਕੈਮਰਾ ਹੀ ਆ, ਆਪਣੀ ਮੈਮਰੀ ਵਿਚ ਯਾਦਾਂ ਦਾ ਜਿਹੜਾ ਮੇਲਾ ਹੁਣੇ ਆਪਾਂ ਗੀਤ ਸੁਣ ਕੇ ਹਟੇ, ਇਹਦੇ ਚ ਰਿਕਾਰਡ ਕਰੋ। ਫੋਨ ਚ ਕਿਉਂ ਕਰ ਰਹੇ ਹੋ ਰਿਕਾਰਡ, ਉਹ ਫਿਰ ਬਾਅਦ ਚ ਦੇਖਣਾ ਵੀ ਨਹੀਂ ਮੁੜ ਕੇ, ਓਦਾਂ ਡਿਲੀਟ ਕਰਨੇ ਪੈਣੇ, ਫੋਨ ਭਰ ਲੈਣੇ ਆ। ਸੋ ਸਾਡੀਆਂ ਜਿਹੜੀ ਪ੍ਰਾਇਰਟੀ ਗਲਤ ਹੋ ਚੁੱਕੀ ਹੈ ਮੈਨੂੰ ਲੱਗਦਾ। ਕੁਲਵਿੰਦਰ ਸਿੰਘ ਧਾਲੀਵਾਲ ਜੀ ਕੀ ਹਾਲ ਚਾਲ ਹੈ ਤੇ ਫਤਿਹ ਬੁਲਾ ਰਹੇ ਨੇ ਸਾਰੇ ਪਰਿਵਾਰ ਨੂੰ, ਕਹਿੰਦੇ 2017 ਦੀ ਆਖਰੀ ਫਤਿਹ, ਆਉਣ ਵਾਲੇ ਨਵੇਂ ਸਾਲ ਦੀ ਆਮਦ ਤੇ ਕੁਛ ਆਮਦੀਦ, ਕੁਛ ਨਵਾਂ ਕਰਨ ਦੀ ਅਹਿਦ ਲਈਏ। ਬਿਲਕੁਲ ਜੀ, ਪਰਵਿੰਦਰ ਸਿੰਘ ਸਨਸ਼ਾਈਨ ਵਾਲੇ ਵੀ ਗੁੱਡ ਮਾਰਨਿੰਗ ਚਿੱਟੇ ਗੁਲਾਬ ਦੇ ਨਾਲ ਭੇਜ ਰਹੇ ਨੇ, ਗੁੱਡ ਮਾਰਨਿੰਗ ਜੀ। ਦਾਰੀ ਭਾਟੀਆ ਜੀ ਸਿਡਨੀ ਵਾਲੇ, ਉਹ ਕੀ ਹਾਲ ਚਾਲ ਹੈ ਤੇ ਕਹਿੰਦੇ ਕਿ ਵੀਕਐਂਡ ਮੰਥ ਐਂਡ ਈਅਰ ਐਂਡ ਪ੍ਰੋਗਰਾਮ ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਲਓ ਫਿਰ ਥੋੜੀਆਂ ਖਬਰਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਦੀਨ ਦੁਨੀਆਂ ਦੀਆਂ। ਤੇ ਪਹਿਲਾਂ ਤਾਂ ਇਰਾਨ ਦੀ ਗੱਲ ਕਰੀਏ ਕਿ ਇਰਾਨ ਦੇ ਵਿਚ ਜਦੋ ਜਹਿਦ ਚੱਲ ਰਹੀ ਹੈ, ਸਰਕਾਰ ਵਿਰੋਧੀ ਪ੍ਰਦਰਸ਼ਨ ਜਾਰੀ ਨੇ, ਇਹ ਵੈਸਟਰਨ ਮੀਡੀਆ ਦਿਖਾ ਰਿਹਾ ਹੈ ਤੇ ਉਥੇ ਧੂੰਆਂ ਰਾਲੀ ਹੋਈ ਪਈ ਹੈ ਫੋਟੋਆਂ ਦੇ ਵਿਚ। ਤੇ ਕਹਿੰਦੇ ਨੇ ਕਿ ਅਮਰੀਕਾ ਕਹਿੰਦਾ ਕਿ ਸਾਰਾ ਦੁਨੀਆਂ ਦੇਖ ਰਿਹਾ ਜੀ ਜੋ ਇਰਾਨ ਦੇ ਵਿਚ ਹੋ ਰਿਹਾ, ਨਿਗਾਹ ਰੱਖ ਰਿਹਾ। ਤੇ ਮੁਹਰੇ ਇਰਾਨ ਵਾਲੇ ਕਹਿੰਦੇ ਵੀ ਸਾਰੀ ਦੁਨੀਆਂ ਵੀ ਤੁਹਾਡੇ ਤੇ ਨਿਗਾਹ ਰੱਖ ਰਹੀ ਹੈ ਵੀ ਤੁਸੀਂ ਕੀ ਕਰ ਰਹੇ ਹੋ, ਤੁਹਾਡੇ ਜਦੋਂ ਇਲੈਕਸ਼ਨਾਂ ਹੋ ਕੇ ਹਟਦੀਆਂ ਤੁਹਾਡੇ ਕੀ ਹੁੰਦਾ। ਸੋ ਇਹ ਹਰੇਕ ਦੇਸ਼ ਦੇ ਵਿਚ ਇਸ ਤਰ੍ਹਾਂ ਹੁੰਦਾ ਹੀ ਆ, ਹੋਣਾ ਹੀ ਆ, ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਇਕ ਬੜਾ ਹੀ ਸਟੇਬਲ ਕੰਟਰੀ ਆ ਇਰਾਨ ਤੇ ਬਹੁਤ ਵਧੀਆ ਕੰਟਰੀ ਆ, ਐਸੀ ਕੋਈ ਗੱਲ ਨਹੀਂ। ਪਰ ਪੱਛਮ ਦਾ ਜ਼ੋਰ ਲੱਗਾ ਹੋਇਆ ਜੀ ਇਨ੍ਹਾਂ ਨੂੰ ਤੋੜਨ ਦਾ, ਕਿਉਂਕਿ ਇਨ੍ਹਾਂ ਕੋਲ ਕੁਦਰਤੀ ਵਸੀਲੇ ਜਿਹੜੇ ਗੈਸ ਨੇ ਜਾਂ ਹੋਰ ਕਾਫੀ ਕੁਝ ਆ। ਤੇ ਇਹ ਅਸਲ ਦੇ ਵਿਚ ਜਿਹੜੇ ਵੈਸਟ ਹੈ ਇਹ ਪੰਗਾ ਤਾਂ ਲੈ ਰਿਹਾ ਕਿਉਂਕਿ ਸਾਊਦੀ ਅਰਬ ਦੀ ਬਣਦੀ ਨਹੀਂ ਹੈਗੀ ਇਰਾਨ ਦੇ ਨਾਲ, ਉਹ ਕੇਸ ਕਰਕੇ ਨਹੀਂ ਬਣਦੀ ਕਿਉਂਕਿ ਸਾਊਦੀ ਅਰਬ ਜਿਹੜਾ ਉਹ ਸੁੰਨੀ ਆ ਤੇ ਇਰਾਨ ਜਿਹੜਾ ਉਹ ਸ਼ੀਆ ਆ। ਸੋ ਸੁੰਨੀਆਂ ਤੇ ਸ਼ੀਆ ਦੀ ਨਹੀਂ ਬਣਦੀ, ਇਸੇ ਕਰਕੇ ਅਸੀਂ ਕਹਿੰਦੇ ਹੁੰਦੇ ਹਾਂ ਕਿ ਜਿਹੜੀ ਸਾਡੀ ਕੌਮ ਹੈ ਚਾਹੇ ਉਹ ਹਿੰਦੂ ਕੌਮ ਰੱਖ ਲਓ ਚਾਹੇ ਸਿੱਖ ਕੌਮ ਰੱਖ ਲਓ, ਉਹਦੇ ਵਿਚ ਜਿਹੜੀਆਂ ਬਨਗੀਆਂ ਬਣੀ ਜਾ ਰਹੀਆਂ ਨੇ ਉਨ੍ਹਾਂ ਦਾ ਜਿਹੜਾ ਆਪਸੀ ਕਲੇਸ਼ ਆ ਇਕ ਦਿਨ ਸ਼ੀਆ ਸੁੰਨੀਆਂ ਵਾਲਾ ਬਣੂਗਾ, ਜਾਣੀ ਕਿ ਆਪਸ ਦੇ ਵਿਚ ਲੜਾਈਆਂ ਹੋਣਗੀਆਂ। ਸੋ ਇਹ ਕੰਮ ਆਪਾਂ ਨਹੀਂ ਕਰਨਾ, ਧਰਮ ਇਕੋ ਹੀ ਆ ਦੇਖ ਲਓ। ਸੋ ਉਹਦੀਆਂ ਸ਼ਾਖਾਵਾਂ ਜਿਹੜੀਆਂ ਨੇ ਆਪਸ ਚ ਲੜੀ ਜਾ ਰਹੀਆਂ ਨੇ, ਲੋਕ ਮਰੀ ਜਾ ਰਹੇ ਨੇ। ਤੇ ਦੂਜੀ ਖ਼ਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਆ, ਉਨ੍ਹਾਂ ਦੇ ਵਿਚ ਇਕ ਹੈਗੀ ਆ ਕਿ ਮੈਲਬਰਨ ਦੇ ਵਿਚ ਅੱਜ ਨਵੇਂ ਸਾਲ ਦੇ ਜਸ਼ਨ ਜਿਹੜੇ ਨੇ ਮਨਾਏ ਜਾਣਗੇ ਜਦੋਂ 12 ਵਜੇ ਰਾਤ ਨੂੰ ਚੜੇਗਾ। ਤੇ ਸੁਣਨ ਦੇ ਵਿਚ ਆਇਆ ਕਹਿੰਦੇ ਵੀ ਸਿਡਨੀ ਨਾਲੋਂ ਜ਼ਿਆਦਾ ਪਟਾਕੇ ਮੈਲਬਰਨ ਚ ਚੱਲਣੇ ਨੇ ਐਤਕੀ। ਤੇ ਮੈਨੂੰ ਲੱਗਦਾ ਸੁਨੰਦਾ ਸ਼ਰਮਾ ਨੂੰ ਸੱਦ ਲਓ ਜੀ, ਜੇ ਜ਼ਿਆਦਾ ਹੀ ਪਟਾਕੇ ਪਾਉਣੇ ਆ ਤੇ ਪੈਸਾ ਕਹਿੰਦੇ ਬਹੁਤ ਖਰਚ ਰਹੇ ਨੇ ਮੈਲਬਰਨ ਵਾਲੇ ਜ਼ਿਆਦਾ ਪਟਾਕੇ ਚਲਾਉਣ ਦੇ ਲਈ। ਚਲੋ ਦੇਖਾਂਗੇ ਜੀ, ਕਹਿੰਦੇ ਲਾਈਵ ਸਟ੍ਰੀਮ ਹੋਣਾ ਆ ਤੇ ਉਹ ਵੀ ਦੇਖ ਸਕਦੇ ਆ ਅਸੀਂ। ਤੋ ਉਧਰ ਇਕ ਮੋਟਰਸਾਈਕਲ ਵਾਲਾ ਫੜਿਆ ਜੀ ਕੁਈਨਜ਼ਲੈਂਡ ਦੇ ਵਿਚ ਸਪੀਡਿੰਗ ਕਰਦਾ, 100 ਕਿਲੋਮੀਟਰ ਪ੍ਰਤੀ ਘੰਟਾ ਓਵਰ ਲਿਮਿਟ ਚੱਲ ਰਿਹਾ ਸੀ ਤੇ ਉਸ ਨੂੰ ਮੇਰਾ ਖਿਆਲ $1100 ਫਾਈਨ ਹੋਇਆ ਤੇ 3 ਸਾਲ ਲਈ ਉਹਦਾ ਲਾਇਸੈਂਸ ਜਾਂਦਾ ਲੱਗਿਆ। ਤੇ ਰਾਇਲ ਆਸਟ੍ਰੇਲੀਅਨ ਨੇਵੀ ਨੇ ਬਹੁਤ ਵੱਡੀ ਖੇਪ ਨਸ਼ਿਆਂ ਦੀ ਫੜੀ ਆ, ਔਰ ਇਹ ਨਸ਼ੇ ਜਿਹੜੇ ਮਿਡਲ ਈਸਟ ਤੋਂ ਆ ਰਹੇ ਸੀ ਜਿਨ੍ਹਾਂ ਦੀ ਕੀਮਤ ਸੜਕਾਂ ਦੇ ਉੱਤੇ ਸਟਰੀਟ ਵੈਲਿਊ ਜਿਹਨੂੰ ਕਹਿੰਦੇ ਆ $400 ਮਿਲੀਅਨ ਦੇ ਨਸ਼ੇ ਸੀ ਜਿਹੜੇ ਕਿ ਫੜੇ ਆ ਆਸਟ੍ਰੇਲੀਅਨ ਨੇਵੀ ਨੇ। ਦੁਨੀਆਂ ਪਰੇ ਤੋਂ ਪਰੇ ਆ ਜੀ, ਕੋਈ ਅੰਤ ਨਹੀਂ ਹੈਗਾ ਕੀ ਕਰ ਰਹੀ ਆ। ਚਲੋ ਇਕ ਗੀਤ ਤੁਹਾਨੂੰ ਹੋਰ ਸੁਣਾਉਂਦੇ ਆ, ਉਸ ਤੋਂ ਬਾਅਦ ਫਿਰ ਮਿੰਟੂ ਬਰਾੜ ਭਾਜੀ ਨੂੰ ਮਾਰਾਂਗੇ ਆਵਾਜ਼ ਤੇ ਭੱਖ ਦੇ ਮਸਲਿਆਂ ਤੇ ਕਰਾਂਗੇ ਗੱਲ, ਪੰਜਾਬ ਦੀਆਂ ਗੱਲਾਂ ਵੀ ਕਰਨੀਆਂ ਨੇ ਅੱਜ, ਫਿਰ ਤੱਪੜੋ ਤੱਪੜੀ ਦੀ ਗੱਲ ਵੀ ਹੋਣੀ ਆ, ਹੋਰ ਕਈ ਮੁੱਦੇ ਨੇ। ਪਰ ਚਲੋ ਅੱਜ ਐਂਡ ਆਫ ਦਾ ਈਅਰ ਹੈ, ਥੋੜਾ ਆਪਾਂ ਗਿੱਧੇ ਭੰਗੜੇ ਵਾਲਾ ਗੀਤ ਸੰਗੀਤ ਲਾ ਰਹੇ ਆ, ਜੌਲੀ ਸੌਂਗ ਲਾ ਰਹੇ ਆ, ਆਓ ਆਨੰਦ ਮਾਣੀਏ ਗੀਤਾਂ ਦਾ। ਇਹ ਗੀਤ ਆਇਆ ਸੀ 2011 ਦੇ ਵਿਚ, ਢੋਲਕਟ 3 ਆ ਜਾ ਨੱਚ ਲੈ। ਲਓ ਜੀ ਗੀਤ ਸੁਣਦੇ, ਨਹੀਂ 2005 ਚ ਆਇਆ ਸੀ ਸੋਰੀ, ਤੇ ਗੀਤ ਮੈਨੂੰ ਬੜਾ ਚੰਗਾ ਲੱਗਦਾ, ਉਸ ਵੇਲੇ ਕਾਫੀ ਚੱਲਿਆ ਸੀ। ਆਓ ਗੀਤ ਦਾ ਆਨੰਦ ਮਾਣਦੇ ਆ, ਉਸ ਤੋਂ ਬਾਅਦ ਫਿਰ ਗੱਲਾਂ ਬਾਤਾਂ ਜਾਰੀ ਰਹਿਣਗੀਆਂ।
ਫੁੱਟ ਚੋਬਰਾਂ ਤੇ ਘਰ ਪਈ ਗੁਜ਼ਾਰੇ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ। ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ। ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ। ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ। ਅੱਜ ਆਖਰੀ ਪ੍ਰੋਗਰਾਮ ਸਨ 2017 ਦਾ, 31 ਦਸੰਬਰ ਹੈ ਜੀ, ਆਸਟ੍ਰੇਲੀਆ ਦੇ ਵਿਚ ਚੜ ਚੁੱਕਾ। ਅਗਰ ਤੁਸੀਂ ਅਮਰੀਕਾ ਮਹਾਂਦੀਪਾਂ ਤੋਂ ਸੁਣ ਰਹੇ ਹੋ ਤਾਂ ਹਜੇ ਤੁਹਾਡਾ ਹਜੇ ਇਕ ਦਿਨ ਬਾਕੀ ਆ। ਖੈਰ, ਦਿਲ ਵਾਲੀ ਗੱਲ ਅਖੀਰਲਾ ਹੀ ਪ੍ਰੋਗਰਾਮ ਹੈ 2017 ਦਾ। ਸੋ ਅਗਲੇ ਸਾਲ ਅਸੀਂ ਕੀ ਕਰਨਾ ਪ੍ਰੋਗਰਾਮ ਦੇ ਵਿਚ, ਹੋਰ ਨਵੀਆਂ ਤਕਨੀਕਾਂ ਲੈ ਕੇ ਆਣਾ ਆ, ਬਣ ਰਹੀਆਂ ਨੇ। ਦਲਜੀਤ ਸਿੰਘ ਮਹਿਤਾ ਚੌਂਕ ਇਹੀ ਆਸ਼ੀਰਵਾਦ ਦੇ ਰਹੇ ਨੇ। ਦਲਜੀਤ ਸਿੰਘ ਮਹਿਤਾ ਚੌਂਕ ਸਾਡਾ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਇੰਚਾਰਜ ਨੇ ਤੇ ਬੜੇ ਸ਼ਿੱਦਤ ਦੇ ਨਾਲ ਸੇਵਾ ਕਰ ਰਹੇ ਨੇ, ਨਿਭਾ ਰਹੇ ਨੇ, ਬੜੀ ਕ੍ਰੀਏਟਿਵਿਟੀ ਕਰ ਰਹੇ ਨੇ ਤੇ ਕਹਿੰਦੇ ਸਾਰੇ ਮਿੱਤਰਾਂ, ਦੋਸਤਾਂ ਤੇ ਸੁਨੇਹੀਆਂ ਨੂੰ ਨਵੇਂ ਸਾਲ ਦੀ ਆਮਦ ਤੇ ਮੁਬਾਰਕ। ਆਸ ਕਰਦੇ ਹਾਂ ਕਿ ਨਵੇਂ ਸਾਲ ਵਿਚ ਹਰਮਨ ਰੇਡੀਓ ਆਸਟ੍ਰੇਲੀਆ ਨਵੀਆਂ ਤਕਨੀਕਾਂ ਨਾਲ ਲੈਸ ਹੋ ਕੇ ਨਵੀਆਂ ਬੁਲੰਦੀਆਂ ਨੂੰ ਛੂਹੇਗਾ। ਆਓ ਪੁਰਾਣੇ ਗੁੱਸੇ ਗਿਲੇ ਭੁਲੇਖਿਆਂ ਨੂੰ ਦੂਰ ਕਰਕੇ ਜ਼ਿੰਦਗੀ ਨੂੰ ਮੁੱਲਵਾਨ ਲੀਹਾਂ ਤੇ ਤੋਰੀਏ। ਬਹੁਤ ਸੋਹਣਾ ਸੁਨੇਹਾ ਭੇਜਿਆ ਜੀ, ਬਹੁਤ ਬਹੁਤ ਧੰਨਵਾਦ।
ਔਰ ਦੋਸਤੋ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਨਾਲ ਜੁੜਿਆ ਕਰੋ ਸਵੇਰ ਨੂੰ ਤੇ ਬਹੁਤ ਵਧੀਆ ਤਰੀਕੇ ਨਾਲ ਵਿਆਖਿਆ ਕਰਦੇ ਨੇ ਭਾਜੀ ਹੁਣੀ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਰਾਗਾਂ ਦੇ ਵਿਚ ਕੀਰਤਨ ਪੇਸ਼ ਕਰੀਏ ਤੰਤੀ ਸਾਜਾਂ ਦੇ ਨਾਲ ਕੀਰਤਨ ਪੇਸ਼ ਕਰੀਏ ਔਰ ਇਕ ਲੈਅ ਦੇ ਵਿਚ ਕੀਰਤਨ ਹੋਵੇ ਜਿਹੜਾ ਕਿ ਸਾਡੀ ਆਤਮਾ ਨੂੰ ਸ਼ਾਂਤੀ ਦਿੰਦਾ ਹੋਵੇ ਔਰ ਸੁਚੱਜੇ ਤਰੀਕੇ ਨਾਲ ਸਾਨੂੰ ਗੁਰਬਾਣੀ ਦੇ ਨਾਲ ਜੋੜਦਾ ਹੋਵੇ। ਜੱਗਾ ਸਾਧੋ ਕੇ ਮੈਲਬਨ ਵਾਲੇ ਵੀ ਪ੍ਰੋਗਰਾਮ ਦੇ ਵਿਚ ਆ ਰਹੇ ਨੇ ਤੇ ਉਹ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ, ਹੈਪੀ ਨਿਊ ਈਅਰ ਸਾਰਿਆਂ ਨੂੰ ਤੇ ਪ੍ਰੋਗਰਾਮ ਦਾ ਆਨੰਦ ਲੈ ਰਹੇ ਆ। ਆਨੰਦ ਮਾਣੋ ਜੀ, ਨਜ਼ਾਰੇ ਆਈ ਜਾਂਦੇ ਆ, ਨਜ਼ਾਰੇ ਜਾਈ ਜਾਂਦੇ ਆ। ਜੱਗਾ ਜੀ ਧੰਨਵਾਦ ਤੁਹਾਡਾ। ਗੁਰਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਹੋਏ ਨੇ ਤੇ ਉਹ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਮੁਬਾਰਕਾਂ ਦੇ ਰਹੇ ਨੇ। ਬਚਨ ਬਹੁਤ ਵਧੀਆ ਕਰ ਰਹੇ ਹੋ ਜੀ, ਬਸ ਚੱਕੀ ਚੱਲੋ। ਠੀਕ ਹੈ ਜੀ। ਤੇ ਸਰਵਣ ਸਿੰਘ ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ ਜੀ? ਹਾਂਜੀ, ਤੁਹਾਡਾ ਸੁਨੇਹਾ ਮੈਂ ਹੋਲਡ ਤੇ ਰੱਖ ਲਿਆ ਤੇ ਆਪਾਂ ਜ਼ਰੂਰ ਸ਼ੇਅਰ ਕਰਨਾ ਆਪਣੇ ਜਦੋਂ ਵੀ ਮੌਕਾ ਲੱਗੇ। ਮੈਂ ਗੀਤ ਵੀ ਕੱਢ ਲਿਆ ਵੈਸੇ ਹੋਲਡ ਰੱਖਣਾ। ਅਵਤਾਰ ਸਿੰਘ ਸੰਧੂ ਵੀ ਗ੍ਰਿਫਤ ਤੋਂ ਜੁੜੇ ਨੇ, ਉਹ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਨਵੇਂ ਸਾਲ ਦੀਆਂ ਮੁਬਾਰਕਾਂ ਦੇ ਰਹੇ ਨੇ, ਅਸੀਸਾਂ ਦੇ ਰਹੇ ਨੇ ਸਾਰਿਆਂ ਨੂੰ, ਤੰਦਰੁਸਤੀ ਦੀਆਂ ਤਰੱਕੀਆਂ। ਤੇ ਗ੍ਰਿਫਤ ਤੋਂ ਸਾਡੇ ਨਾਲ ਜੁੜੇ ਨੇ, ਕਹਿੰਦੇ ਅੱਜ ਗ੍ਰਿਫਤ ਦੇ ਵਿਚ ਧੁੱਪ ਖਿੜੀ ਹੋਈ ਆ। ਚਲੋ ਬਹੁਤ ਵਧੀਆ ਜੀ, ਸੋ ਮੁਬਾਰਕਾਂ ਜੀ ਤੁਹਾਨੂੰ। ਤੇ ਜਗਿੰਦਰ ਸੋਈ ਭਾਜੀ ਤੁਹਾਡਾ ਸੁਨੇਹਾ ਵੀ ਥੋੜੀ ਦੇਰ ਵਿਚ ਮੈਂ ਪੜਦਾ, ਪਰ ਉਧਰ ਮਿੰਟੂ ਬਰਾੜ ਭਾਜੀ ਥੋੜੇ ਜੇ ਮੈਨੂੰ ਬਿਜ਼ੀ ਲੱਗੇ ਤੇ ਫੋਨ ਮੈਂ ਉਨ੍ਹਾਂ ਨੂੰ ਪਹਿਲਾਂ ਕੀਤਾ ਸੀ ਤੇ ਕਹਿੰਦੇ ਬਸ ਮੈਂ ਲਿੰਕ ਲਾ ਰਿਹਾ ਕਿਉਂਕਿ ਉਧਰੋਂ ਕੁਛ ਨਾ ਕੁਛ ਉਹ ਲੱਗੇ ਹੋਏ ਨੇ, ਅਕਸਰ ਕਰਦੇ ਰਹਿੰਦੇ ਨੇ, ਫਿਰ ਮੈਂ ਉਨ੍ਹਾਂ ਨਾਲ ਹੁਣ ਸੰਪਰਕ ਕਰਦਾ। ਇਨ ਦਾ ਮੀਨ ਟਾਈਮ ਮੈਂ ਦੱਸਦਾ ਕਿ ਤੁਸੀਂ ਸਾਡੇ ਨਾਲ ਦਿਲ ਵਾਲੀ ਗੱਲ ਸਾਂਝੀ ਕਰ ਸਕਦੇ ਹੋ। ਸਾਡਾ ਪਤਾ ਹੈ ਜੀ request@harmanradio.com ਈਮੇਲ ਦਾ, ਔਰ ਟੈਲੀਗ੍ਰਾਮ ਦੇ ਜ਼ਰੀਏ ਕੋਈ ਵੀ ਤੁਸੀਂ ਫੋਟੋ ਜਾਂ ਕੋਈ ਆਪਣੇ ਦਿਲ ਵਾਲੀ ਗੱਲ ਸਾਡੇ ਨਾਲ ਸ਼ੇਅਰ ਕਰੋ। ਸੋ ਮਿੰਟੂ ਬਰਾੜ ਜੀ ਸ਼ਾਮਲ ਮੇਰੇ ਨਾਲ ਹੋ ਚੁੱਕੇ ਨੇ ਐਡਲੇਡ ਤੋਂ। ਸੋ ਮਿੰਟੂ ਜੀ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
ਉਮੀਦ ਕਰਦੇ ਆ ਜੀ ਪ੍ਰੋਗਰਾਮ ਖੂਬਸੂਰਤ ਚੱਲ ਰਿਹਾ ਹੋਣਾ।
ਮੈਨੂੰ ਲੱਗਦਾ ਕਿਸੇ ਦਰਖਤ ਤੇ ਤਾਂ ਨੀ ਚੜੇ ਸੰਗਤਰੇ ਦੇ?
ਮੈਂ ਚੜਨ ਲੱਗਿਆ ਸੀ ਜੀ ਕਿਉਂਕਿ ਥੱਲੇ ਰੇਂਜ ਘੱਟ ਆਉਂਦੀ ਆ, ਫਿਰ ਤੁਹਾਡੀ ਕਾਲ ਆ ਗਈ, ਹੁਣ ਮੈਂ ਹੁਣ ਤਾਂ ਚੜ ਜਾ।
ਠੀਕ ਹੈ ਜੀ। ਸੋ ਇਹ ਹਰਮਨ ਰੇਡੀਓ ਦੀ ਜੀ ਨਵੀਂ ਟੈਕਨੋਲੋਜੀ ਆ, ਨਵੀਂ ਟੈਕਨੋਲੋਜੀ ਨਾਲ ਲੈਸ ਹੋਏ ਆ ਅਸੀਂ, ਸੋ ਕਿਤੇ ਵੀ ਪ੍ਰੋਗਰਾਮ ਚੱਲਦਾ। ਸੋ ਮਿੰਟੂ ਜੀ ਪਹਿਲਾਂ ਤਾਂ ਮੌਸਮ ਦੱਸੋਗੇ ਤੁਹਾਡੇ ਇਲਾਕੇ ਦਾ ਕੀ ਵਰਤਾਰਾ?
ਮੌਸਮ ਅੱਜ 30 ਡਿਗਰੀ ਟੈਂਪਰੇਚਰ ਰਹਿਣਾ ਹੈ, ਜਿਹਨੂੰ ਕਹਿ ਸਕਦੇ ਹਾਂ ਸੁਹਾਵਣਾ ਹੀ
ਜੀ,
ਤੇ ਧੁੱਪ ਪੂਰੀ ਸਾਫ਼ ਸੁਥਰਾ ਦੇਣਾ, ਧੁੱਪ ਖਿੜੀ ਹੋਈ ਆ, ਸੋ ਵਧੀਆ ਮੌਸਮ ਦਿਖਾਈ ਦੇ ਰਿਹਾ ਇਸਦਾ
ਜੀ। ਸੁਖਦੀਪ ਰਿਆੜ ਕੋਬਰਮ ਤੋਂ ਵੀ ਸਾਡੇ ਨਾਲ ਜੁੜ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਬਹੁਤ ਮੁਬਾਰਕਾਂ। ਕਹਿੰਦੇ ਭਾਜੀ ਸਾਰੇ ਮੀਂਹ ਨਹੀਂ ਪੈ ਰਿਹਾ, ਅਸੀਂ ਧੁੱਪ ਵਿਚ ਸਪਰੇਅ ਕਰ ਰਹੇ ਹਾਂ ਕਿ ਹਰ ਸਾਲ ਦੀ ਤਰ੍ਹਾਂ। ਉਹੀ ਪਲਾਨ ਹੈ ਜੀ ਕੰਮ ਦਾ, ਕੰਮ ਹੀ ਕਰਾਂਗੇ ਅਗਲੇ ਸਾਲ ਵੀ। ਮਾਲਕ ਸਾਡੇ ਬਹੁਤ ਕੱਟੜ ਆ ਜੀ, ਆਪ ਛੁੱਟੀ ਨਹੀਂ ਕਰਦੇ ਨਾ ਹੀ ਕਰਨ ਦਿੰਦੇ ਆ, ਪਰ ਵਧੀਆ ਜੀ। ਦੇਖੋ ਇੱਦਾਂ ਦੇ ਮਾਲਕ ਕਿਤੇ ਕਿਤੇ ਲੱਭਦੇ ਨੇ ਮਿੰਟੂ ਜੀ, ਨਹੀਂ ਤਾਂ ਝੱਟ ਛੁੱਟੀ ਕਰਕੇ ਬਹਿ ਜਾਂਦੇ।
ਦੇਖੋ ਜਿਹੜਾ ਜਿਹੜਾ ਬੰਦਾ ਇੰਨਾ ਕੁ ਹੁੰਦਾ ਨਾ ਵੀ ਉਹਨੂੰ ਦੁਨੀਆਂ ਨੂੰ ਛੁੱਟੀਆਂ ਦੇ ਰੂਪ ਚ ਜਾਂ ਦੁਨੀਆਂ ਨੂੰ ਇੰਜੋਏ ਦੇ ਰੂਪ ਚ ਹੀ ਦੇਖਦਾ, ਉਹ ਇੱਕ ਹੋਰ ਚੀਜ਼ ਹੁੰਦੀ ਆ। ਪਰ ਜਿਹੜੀ ਇੱਕ ਬੇਸਿਕ ਗੱਲਾਂ ਹੁੰਦੀਆਂ ਨਾ, ਬੇਸਿਕ ਗੱਲਾਂ ਦੇ ਵਿੱਚ ਕੁਝ ਇੱਕ ਚੀਜ਼ਾਂ ਇਹ ਹੁੰਦੀਆਂ ਵੀ ਤੁਸੀਂ ਇੰਜੋਏ ਵੀ ਕਰੋ ਤੇ ਤੁਸੀਂ ਕੰਮ ਵੀ ਕਰੋ, ਤੇ ਇਹ ਨਹੀਂ ਹੋਣਾ ਚਾਹੀਦਾ ਵੀ ਤੁਸੀਂ ਜੇ ਕੰਮ ਕਰਦੇ ਹੋ ਤਾਂ ਇੰਨੇ ਕੁ ਕੰਮ ਕਰੋ ਵੀ ਤੁਸੀਂ ਪਾਗਲੀ ਹੋ ਜਾਓ, ਜੇ ਇੰਜੋਏ ਕਰੋ ਤਾਂ ਸਾਰਾ ਕੁਝ ਝੱਗਾ ਚੌੜ ਕਰਾ ਬੈਠੋ, ਇਹ ਵੀ ਨਾ ਹੋ। ਸੋ ਥੋੜਾ ਜਿਹਾ ਮੇਰਾ ਮੰਨਣਾ ਇਹ ਆ ਵੀ ਬੈਲੈਂਸ ਜੇ ਵਾਲੇ ਸਿਸਟਮ ਨਾਲ ਹੀ ਜ਼ਿੰਦਗੀ ਚੱਲੇ ਤਾਂ ਵਧੀਆ ਰਹਿੰਦੀ ਹੈ।
ਬਿਲਕੁਲ ਬਿਲਕੁਲ। ਔਰ ਸੁਖਜੀਤ ਸਿੰਘ ਢਿੱਲੋਂ ਵੀ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜੋਗਿੰਦਰ ਸਿੰਘ ਸੋਹੀ ਭਾਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਤੋਂ, ਕਹਿੰਦੇ ਨੇ ਕਿ ਸਾਰਿਆਂ ਨੂੰ ਮੁਬਾਰਕਾਂ ਨਵੇਂ ਸਾਲ ਦੀਆਂ। ਤੇ ਕਹਿੰਦੇ ਕੱਲ ਨਾ ਮੈਂ ਤੁਹਾਡਾ ਪ੍ਰੋਗਰਾਮ ਇੰਜੋਏ ਕਰ ਰਿਹਾ ਸੀ, ਜਿਹੜੀ ਤੁਸੀਂ ਕਹਾਣੀ ਸੁਣਾਈ ਸੀ ਨਾ ਉਹ ਕੁੜੀ ਵਾਲੀ ਜਿਹੜੀ ਇੰਡੀਆ ਜਾ ਕੇ ਵਿਆਹ ਕਰਾਉਣ ਲਈ ਤੇ ਉੱਥੇ ਹੀ ਰਹਿ ਗਈ ਇੰਗੇਜਮੈਂਟ ਤੋਂ ਬਾਅਦ ਆਪਣੇ ਸੋਰੀ। ਕਹਿੰਦੇ ਦ ਵੇ ਯੂ ਵਰ ਟੈਲਿੰਗ ਵੀ ਆਲ ਫੈਮਿਲੀ ਕੁਡ ਨਾਟ ਸਟੋਪ ਲਾਫਿੰਗ, ਇਟ ਵਾਜ ਵੈਰੀ ਇੰਟਰਸਟਿਡ। ਕੱਲ ਜੀ ਸ਼ਾਇਦ ਤੁਸੀਂ ਮਿਸ ਕਰ ਗਏ ਮਿੰਟੂ ਭਰਾ ਜੀ, ਤੇ
ਮੈਂ ਮਿਸ ਕਰ ਗਿਆ।
ਹਾਂਜੀ, ਕੱਲ ਇੱਕ ਨਾ ਰੀਅਲ ਸਟੋਰੀ ਸੀਗੀ, ਉਹ ਰੀਅਲ ਹੈ ਉਹ, ਮਤਲਬ ਮੈਂ ਥੋੜਾ ਡਿਲੇ ਕਰਕੇ ਸੁਣਾਈ ਹੈ, ਸੁਣਾਉਣ ਤਾਂ ਮੈਂ ਉਦਣਾ ਹੀ ਚਾਹੁੰਦਾ ਸੀ, ਫਿਰ ਮੈਂ ਕਿਹਾ ਚਲੋ ਕਾਹਨੂੰ ਗਾਂ ਸਰਕਲ ਚੋਂ ਆ। ਤੇ ਉਹ ਵੀ ਮਤਲਬ ਸਟੋਰੀ ਤਾਂ ਕੋਈ ਜੱਗੋਂ ਬਾਹਰੀ ਨਹੀਂ ਸੀਗੀ, ਜੱਗੋਂ ਬਾਹਰੀ ਇਉਂ ਲੱਗਦੀ ਆ ਉਹ ਸਟੋਰੀ, ਕਿਉਂਕਿ ਅੱਜ ਕੱਲ ਅਸੀਂ ਕੰਮ ਕਰਨਾ ਛੱਡ ਦਿੱਤਾ ਪੰਜਾਬ ਦੇ ਵਿਚ, ਘਟਾ ਦਿੱਤਾ, ਬਹੁਤ ਛੱਡ ਨਹੀਂ ਦਿੱਤਾ, ਘਟਾ ਦਿੱਤਾ ਆ। ਤੇ ਜਦੋਂ ਕੋਈ ਬੰਦਾ ਕੰਮ ਕਰਦਾ ਨਾ, ਜਿਦਾਂ ਵਿਦੇਸ਼ ਚੋ ਜਾ ਕੇ ਹੁਣ ਅਸੀਂ ਤੁਸੀਂ ਜਾਂਦੇ ਹੋ ਜਾਂ ਬਹੁਤ ਸਾਰੇ ਹੁਣ ਪੰਜਾਬੀ ਇੰਡੀਆ ਗਏ ਹੋਣੇ ਆ ਨਾ, ਇੱਥੋਂ ਕੰਮ ਕਰਦੇ ਗਏ ਹੋਣੇ ਆ ਤੇ ਜਾ ਕੇ ਜਿਦਾਂ ਮੈਂ ਕਈ ਵਾਰੀ ਤੁਸੀਂ ਜਾਂ ਕੋਈ ਵੀ ਜਾ ਕੇ ਕਹਿੰਦਾ ਆਪਣੇ ਕੰਮ ਤੋਂ ਲਿਆ ਯਾਰ ਕਹੀ ਲਿਆ ਫੜਾ ਮੈਂ ਨੱਕਾ ਮੋੜਦਾ ਜਾਂ ਮੈਂ ਵੱਟ ਪਾ ਦਿੰਦਾ ਜਾਂ ਮੈਂ ਸਾਫ਼ ਕਰਦਾ ਲਿਆ ਝਾੜੂ ਮੈਂ ਕਰ ਦਿੰਦਾ, ਲੋਕੀ ਤੁਹਾਨੂੰ ਕਿੰਨਾ ਕੜਕੜੀਆਂ ਦੇਖਦੇ ਨੇ, ਉਹ ਯਾਰ ਆ ਤੂੰ ਕੀ ਕਰੀ ਜਾਂਦਾ, ਹੁੰਦੀ ਆ ਨਾ ਇੱਦਾਂ ਕੁੜੀ ਤਾਂ ਬੇਚਾਰੀ ਇੱਦਾਂ ਹੀ ਕਰ ਰਹੀ ਸੀ ਕੰਮ ਹਨਾ, ਤੇ ਚਲੋ ਮੇਰਾ ਆਪਣਾ ਹੀ ਘਰ ਆ ਮੈਂ ਇੰਗੇਜ ਹੋਈ ਆ, ਮੈਂ ਉਹ ਤਾਂ ਪੱਠੇ ਵੀ ਵੱਢਣ ਲੱਗ ਗਏ ਸੀ ਤੇ ਉਹ ਆਲੇ ਦੁਆਲੇ ਦੀਆਂ ਨੂਹਾਂ ਜਿਹੜੀਆਂ ਬੜੀਆਂ ਔਖੀਆਂ ਚੁਗਲੀਆਂ ਸ਼ੁਰੂ ਕਰਤੀਆਂ ਨੌਕਰਾਂ ਨੇ ਸ਼ੁਰੂ, ਉਹ ਕਹਿੰਦੀ ਸਾਡਾ ਅਸੀਂ ਤਾਂ ਮਸੀਂ ਤਾਂ ਇੱਥੇ ਤੱਕ ਸਾਡਾ ਹਰਾਮੀ ਤੱਕ ਪਹੁੰਚੇ ਆ, ਇਹ ਸਾਡੇ ਫੇਰ ਬੇੜੀਆਂ ਚ ਵੱਟੇ ਪਾਈ ਜਾਂਦੀ ਆ ਸਾਨੂੰ ਵੀ ਤੰਗ ਕਰੀ ਜਾਂਦੀ। ਉਹ ਸਟੋਰੀ ਸੁਣਾਈ ਸੀ ਜੀ, ਉਹ ਕਾਫੀ ਲੰਬੀ ਚੌੜੀ ਸਟੋਰੀ ਸੀ ਸਾਰੀ, ਮਤਲਬ ਸੁਣਨ ਵਾਲੀ ਆ, ਅਗਰ ਕੱਲ ਦੇ ਪੋਡਕਾਸਟ ਦੇ ਅਖੀਰ ਦੇ ਵਿਚ ਤੁਸੀਂ ਸੁਣ ਸਕਦੇ ਹੋ ਜੀ। ਗੁਰਵਿੰਦਰ ਸਿੰਘ ਰਿਵਰਲੈਂਡ ਵਾਲੇ ਵੀ ਪ੍ਰੋਗਰਾਮ ਦੇ ਵਿਚ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤਾਂ ਪ੍ਰੋਗਰਾਮ ਦੇ ਵਿਚ ਜੀ ਆਇਆਂ ਜੀ ਸਾਰਿਆਂ ਦਾ ਸਰੋਤਿਆਂ ਦਾ। ਤਾਂ ਕੱਲ ਨਾ ਗੌਰਵ ਸ਼ਰਮਾ ਨੇ ਇਕ ਮੈਸੇਜ ਭੇਜਿਆ ਸੀ ਤੇ ਉਹ ਤੁਹਾਡੇ ਨਾਲ ਸ਼ੇਅਰ ਕਰ ਲਈਏ, ਤੇ ਕਿਉਂਕਿ ਇੰਡੀਆ ਚ ਠੰਡ ਬਹੁਤ ਪੈਂਦੀ ਆ, ਕਹਿੰਦੇ ਵੀ ਠੰਡ ਦੇ ਵਿਚ ਨਾ ਮਤਲਬ ਐਨ ਤੰਦਰੁਸਤ ਰਹਿਣ ਦਾ ਸਰਵ ਉੱਤਮ ਜਿਹੜਾ ਉਪਾਅ ਆ ਉਹ ਦੱਸ ਰਹੇ ਨੇ ਹਿੰਦੀ ਚ, ਕਹਿੰਦੇ ਵੀ 2 ਗਲਾਸ ਦੁੱਧ ਲੇਕਰ ਉਸੇ ਉਬਾਲੇ, ਇਤਨਾ ਉਬਾਲੇ ਕਿ ਵੋ ਇਕ ਗਲਾਸ ਰਹਿ ਜਾਏ, ਫਿਰ 5 ਬਦਾਮ 5 ਕਾਜੂ ਔਰ 1 ਚਮਚ ਚੀਨੀ ਲੇ ਔਰ ਆਧਾ ਚਮਚ ਸ਼ੁੱਧ ਦੇਸੀ ਘੀ ਲੇ, ਬਦਾਮ ਔਰ ਕਾਜੂ ਅੱਛੀ ਤਰ੍ਹਾਂ ਪੀਸ ਕਰ, ਸਭ ਚੀਜ਼ੇ ਦੁੱਧ ਮੇ ਠੀਕ ਸੇ ਮਿਲਾ ਦੇ, ਯਾਦ ਰਹੇ ਜਬ ਸਾਰਾ ਮਿਸ਼ਰਣ ਤਿਆਰ ਹੋ ਜਾਏ ਤੋ ਫੋਨ ਕਰਕੇ ਹਮੇ ਬੁਲਾ ਲੋ, ਹਮ ਆਕਰ ਦੁੱਧ ਪੀ ਲੇਂਗੇ ਔਰ ਭਗਵਾਨ ਸੇ ਆਪਕੇ ਅੱਛੇ ਸਵਾਸਥੇ ਕੀ ਦੁਆ ਕਰੇਂਗੇ। ਕੱਲ ਰਹਿ ਗਿਆ ਸੀ ਮੈਸੇਜ, ਇਸ ਕਰਕੇ ਨਾ ਮਤਲਬ ਮੈਂ ਕਿਹਾ ਚਲੋ ਮਿੰਟੂ ਬਰਾੜ ਜੀ ਉਨ੍ਹਾਂ ਨੂੰ ਆ ਲੈਣ ਦਿਓ, ਉਨ੍ਹਾਂ ਨਾਲ ਇਦਾਂ ਦੇ ਮੈਸੇਜ ਜਿਹੜੇ ਆ ਉਹ ਸ਼ੇਅਰ ਕਰਨੇ ਬਣਦੇ ਆ। ਸੋ ਦੋਸਤੋ ਪ੍ਰੋਗਰਾਮ ਦੇ ਵਿਚ ਇਧਰ ਸੁਖਵਿੰਦਰ ਸੌਂਦ ਭਾਜੀ ਵੀ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਸਤਿ ਸ੍ਰੀ ਅਕਾਲ ਸੌਂਦ ਭਾਜੀ, ਤੇ ਹਰਦੀਪ ਸਿੰਘ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹਰਦੀਪ ਜੀ ਸਤਿ ਸ੍ਰੀ ਅਕਾਲ ਤੇ ਨਵੇਂ ਸਾਲ ਦੀਆਂ ਵਧਾਈਆਂ ਵੀ ਦੇ ਰਹੇ ਨੇ, ਤੇ ਸਾਡੇ ਨਾਲ ਕਾਲਾ ਬਾਬਾ ਵੀ ਜੁੜੇ ਨੇ, ਇਹ ਵੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਨੇ ਅਮਰੀਕਾ ਤੋਂ। ਇਕਬਾਲ ਸਮਰਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਉਹ ਵੀ ਕਹਿੰਦੇ ਪ੍ਰੋਗਰਾਮ ਇੰਜੋਏ ਕਰ ਰਹੇ ਆ, ਤੇ ਬੰਡਾ ਵਰਗ ਤੋਂ ਜੁੜੇ ਨੇ ਜੀ ਇਕਬਾਲ ਸਮਰਾ ਜੀ, ਤੇ ਬੰਡਾ ਵਰਗ ਬੜਾ ਮਸ਼ਹੂਰ ਥਾਂ ਆ, ਜਿਹੜੇ ਪੀਣ ਵਾਲੇ ਨੇ ਪੀਣ ਦੇ ਸ਼ੌਕੀਨ ਨੇ ਦਾਰੂ, ਬੰਡਾ ਵਰਗ ਰਮ ਦੇ ਨਾਮ ਨਾਲ ਬੜੀ ਮਸ਼ਹੂਰ ਰਮ ਹੈ ਇੱਕ, ਉਹ ਜਾਣਦੇ ਹੋਣਗੇ, ਪਰ ਬੰਡਾ ਵਰਗ ਇਲਾਕਾ ਜੀ ਕੁਈਨਜ਼ਲੈਂਡ ਦੇ ਵਿਚ ਬ੍ਰਿਸਬਨ ਤੋਂ 2-3 ਘੰਟੇ ਦਾ, ਤੇ ਉਥੇ ਬਹੁਤ ਸਬਜ਼ੀਆਂ ਹੁੰਦੀਆਂ ਨੇ ਜੀ, ਬਹੁਤ ਵਧੀਆ ਇਲਾਕਾ ਆ, ਮਤਲਬ ਸਬਜ਼ੀਆਂ ਫਰੂਟ ਹਾਰਟੀਕਲਚਰ ਇਲਾਕਾ ਆ। ਸੋ ਉਸ ਤੋਂ ਬਾਅਦ ਬਲਰਾਜ ਸਿੰਘ ਹੁਣੀ ਵੀ ਪ੍ਰੋਗਰਾਮ ਦੇ ਵਿਚ ਜੁੜੇ ਨੇ, ਕਹਿੰਦੇ ਸੁੰਨੀ ਤੇ ਸ਼ੀਆ ਚ ਕੀ ਫਰਕ ਹੈ, ਮਿੰਟੂ ਜੀ ਇਹ ਆਪਾਂ ਥੋੜਾ ਜਿਹਾ ਸ਼ਾਇਦ ਤੇ ਗੱਲ ਕਰ ਵੀ ਲਈਏ, ਤੇ ਜੁਝਾਰ ਸਿੰਘ ਵੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਰਹੇ ਨੇ, ਜੁਝਾਰ ਸਿੰਘ ਰਿਵਜ਼ ਵੀ ਵਾਲੇ, ਕੀ ਹਾਲ ਚਾਲ ਠੀਕ ਠਾਕ ਹੋ ਜੀ, ਤੇ ਚਲੋ ਕੁਲਦੀਪ ਸਿੰਘ ਵੱਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਲਓ ਭਾਜੀ ਪੰਜਾਬ ਤੋਂ ਵੱਡੇ ਕਾਮਿਆਂ ਨੇ ਸੁਨੇਹਾ ਭੇਜਿਆ ਕਿ ਕੀ ਕੀਤਾ ਜਾਵੇ ਹੁਣ, ਤੇ ਉਹ ਸੁਨੇਹਾ ਇਹ ਹੈ ਕਿ ਸਮਝ ਨਹੀਂ ਆਉਂਦਾ ਕਿ ਲੋਕ ਨਵੇਂ ਸਾਲ ਦਾ ਇੰਨੀ ਬੇਸਬਰੀ ਨਾਲ ਇੰਤਜ਼ਾਰ ਕਿਉਂ ਕਰਦੇ ਨੇ, ਜਦਕਿ ਕਰਨਾ ਅਗਲੇ ਸਾਲ ਵੀ ਕੁਝ ਨਹੀਂ ਹੁੰਦਾ ਉਹਨਾਂ ਨੇ। ਤੇ ਗੁਰਜੀਤ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਸਾਰੇ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਰਹੇ ਨੇ। ਸੋ ਮਿੰਟੂ ਜੀ ਸੁੰਨੀ ਤੇ ਸ਼ੀਆ ਦਾ ਪਤਾ ਥੋੜਾ ਬਹੁਤਾ ਫਰਕ?
ਦੇਖੋ ਜਿਆਦਾ ਤਾਂ ਨੀ ਇਹਦੀ ਗਹਿਰਾਈ ਚ ਤਾਂ ਨੀ ਪਤਾ, ਪਰ ਮੈਨੂੰ ਤਾਂ ਹੁਣ ਇੰਨਾ ਪਤਾ ਵੀ ਜਿਹੜੀਆਂ ਗੱਲਾਂ ਅੱਜ ਸਾਡੇ ਧਰਮ ਦੇ ਵਿਚ ਬਣ ਰਹੀਆਂ ਤੇ ਉਹ ਪਾੜੇ ਆ, ਗਾਂ ਦੀ ਗਾਂ ਦੋ ਪਾੜੇ ਨੀ ਹੁੰਦੇ, ਇੱਕ ਧਰਮ ਦੇ ਵਿਚ ਦੋ ਪਾੜੇ ਪਾਏ ਹੋਏ ਆ। ਵੈਸੇ ਤਾਂ ਜਿਹੜੀ ਉਹਦੀ ਪਹਿਲਾਂ ਵੀ ਆਪਣੀ ਇੱਕ ਵਾਰੀ ਤੁਸੀਂ ਦੱਸਿਆ ਸੀ, ਕਾਫੀ ਚਰਚਾ ਹੋਈ ਸੀ, ਪਰ ਮੈਨੂੰ ਲੱਗਦਾ ਦੁਬਾਰੇ ਆਪਾਂ ਇਹਨੂੰ ਥੋੜਾ ਜਿਹਾ ਖਰਾ ਕਰ ਦਈਏ ਤਾਂ ਲੋਕਾਂ ਨੇ ਫੇਰ ਯਾਦ ਚੇਤਾ ਜਾ ਜਾਂਦੀਆਂ ਇਹੋ ਜਿਹੀਆਂ ਗੱਲਾਂ।
ਹਾਂਜੀ, ਮੇਰਾ ਖਿਆਲ ਜਦੋਂ ਪੈਗੰਬਰ ਹਜ਼ਰਤ ਮੁਹੰਮਦ ਉਹਨਾਂ ਨੇ ਮਤਲਬ ਗਾਂ ਆਪਣੀ ਗੱਦੀ ਤੋਰੀ ਤਾਂ ਉਹਦੇ ਵਿਚ ਜਿਦਾ ਨੀ ਹੁੰਦੀ ਪੇ ਓਹੀ ਜੋ ਸਾਡੇ ਜਿਸ ਤਰ੍ਹਾਂ ਸਾਡੇ ਨੀ ਹੈਗੇ ਨਾਮਧਾਰੀ ਆ ਜਿਹੜਾ ਸੈਕਟ ਹੈ ਉਹ ਕਹਿੰਦੇ ਵੀ ਮੁਹੰਮਦ ਸਾਹਿਬ ਹੀ ਹੋਏ ਆ ਗਾਂ ਉਹਨਾਂ ਨੇ ਕਿਸੇ ਨੂੰ ਗੱਦੀ ਦਿੱਤੀ ਨੀ ਤੇ ਇੱਕ ਕਹਿੰਦੇ ਨਹੀਂ ਉਹ ਆਪਣੇ ਖਲੀਫੇ ਜਿਹੜੇ ਗਾਂ ਤੇ ਗਾਂ ਤੋਰ ਹੀ ਜਾਂਦੇ ਇਹ ਸਾਡੇ ਕੋਲ ਨੇ ਸੋ ਉਥੋਂ ਦੋ ਸ਼ਾਖਾਵਾਂ ਹੋ ਗਈਆਂ ਸੋ ਜਿਸ ਤਰ੍ਹਾਂ ਹੁਣ ਅਸੀਂ ਤਾਂ ਬਾਕੀ ਸਾਰੇ ਸਿੱਖ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਵੀ ਚਲੋ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਤੋਂ ਬਾਅਦ ਬਾਣੀ ਜਿਹੜੀ ਗੁਰੂ ਹੈ ਹਨਾ ਉਹ ਮੰਨ ਲਈ ਪਰ ਜਿਹੜਾ ਨਾਮਧਾਰੀ ਆ ਜਾਂ ਕਈ ਜਿਹੜੇ ਹੋਰ ਸੈਕਟ ਨੇ ਉਹ ਕਹਿੰਦੇ ਨੇ ਨਹੀਂ ਏਦਾਂ ਨੀ ਹੋਈ ਉਹਨਾਂ ਨੇ ਇਹ ਸਾਡੀ ਜਿਹੜੀ ਗੱਦੀ ਹੈ ਚੱਲੀ ਜਾਂਦੀ ਆ ਸੋ ਉਹਦੇ ਨਾਲ ਕੀ ਹੈ ਦੋ ਸ਼ਾਖਾਵਾਂ ਹੋ ਗਈਆਂ ਨੇ ਮੁਸਲਮਾਨ ਨੇ ਉਹ ਤੋਂ ਬਾਅਦ ਹੋਰ ਵੀ 26-27 ਸ਼ਾਖਾਵਾਂ ਨੇ ਹੁਣ ਪਰ ਜ਼ਿਆਦਾ ਜਿਹੜੀ ਲੜਾਈ ਆ ਉਹ ਇਹਨਾਂ ਦੀ ਆਪਸ ਸ਼ੁਰੂ ਤੋਂ ਚੱਲ ਰਹੀ ਆ ਤੇ ਕੁਛ ਉਹਨਾਂ ਨੂੰ ਮੰਨਦੇ ਨੇ ਕੁਛ ਉਹਨਾਂ ਨੂੰ ਮੰਨਦੇ ਨੇ ਪਰ ਜੇ ਦੇਖਿਆ ਜਾਵੇ ਤਾਂ ਅੱਲਾ ਇੱਕੋ ਹੀ ਆ ਵੈਸੇ ਦੋਨਾਂ ਦਾ ਜਿਹੜਾ ਆਧਾਰ ਇੱਕੋ ਹੀ ਆ ਪਰ ਉਹਦੇ ਮੰਨਣ ਦੇ ਤਰੀਕੇ ਦੋ ਵੱਖਰੇ ਵੱਖਰੇ ਨੇ ਜਿਸ ਤਰ੍ਹਾਂ ਜਿਹੜਾ ਹਿੰਦੂ ਹੈ ਹਿੰਦੂ ਛੇ ਦਰਸ਼ਨ ਮੰਨਦਾ ਵੀ ਇੱਕੋ ਚੀਜ਼ ਨੂੰ ਦੇਖਣ ਦੇ ਛੇ ਤਰੀਕੇ ਨੇ ਛੇ ਘਰ ਛੇ ਗੁਰ ਛੇ ਉਪਦੇਸ਼ ਹੈ ਨਾ ਗੁਰ ਗੁਰ ਇੱਕੋ ਵੇਸ਼ ਨੇ ਸੋ ਇਹ ਜਿਹੜੇ ਪਰ ਜੇ ਹੁਣ ਉਹ ਗੁਰੂ ਨੂੰ ਛੱਡ ਕੇ ਦੇਖਣ ਨੂੰ ਛੱਡ ਕੇ ਤੇ ਉਹ ਆਪਸ ਚ ਲੜੀ ਜਾਂਦੇ ਨੇ ਕਿ ਨਹੀਂ ਮੇਰਾ ਵੱਡਾ ਦਰਸ਼ਨ ਹੈ ਮੇਰਾ ਵੱਡਾ ਦਰਸ਼ਨ ਹੈ ਸੋ ਇਹ ਸਮੱਸਿਆ ਆ ਰਹੀ ਇਹੀ ਸਮੱਸਿਆ ਹੁਣ ਸਿੱਖ ਧਰਮ ਦੇ ਵਿਚ ਆ ਰਹੀ ਆ ਸੋ ਜਿਹੜੇ ਜਿਦਾਂ ਟਕਸਾਲ ਵਾਲੇ ਨੇ ਉਹ ਹੋਰ ਆਪਣਾ ਮਰਿਆਦਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਡੇਰਿਆਂ ਵਾਲੇ ਹੋਰ ਮਰਿਆਦਾ ਨਾਮਧਾਰੀ ਹੋਰ ਮਰਿਆਦਾ ਸੋ ਵੱਖਰੀ ਵੱਖਰੀ ਜਿਹੜੇ ਆਪਣੇ ਤਰੀਕੇ ਆ ਹੁਣ ਅਖੰਡ ਕੀਰਤਨੀ ਆ ਉਹ ਹੋਰ ਤਰ੍ਹਾਂ ਦੀ ਲੁੱਕ ਬਣਾਈ ਪਈ ਆ ਪਰ ਜੇ ਇਨ੍ਹਾਂ ਦਾ ਸਾਰਿਆਂ ਨੂੰ ਉਨ੍ਹਾਂ ਨੂੰ ਸਮਝਾਵੇ ਕੋਈ ਬੈਠ ਕੇ ਦੱਸੇ ਵੀ ਗੁਰੂ ਗ੍ਰੰਥ ਸਾਹਿਬ ਜਾਂ ਬਾਣੀ ਜਾਂ ਗੁਰੂ ਅਕਾਲ ਪੁਰਖ ਤਾਂ ਇੱਕੋ ਹੀ ਆ ਹਨਾ ਤੇ ਤੁਸੀਂ ਕਿਉਂ ਆਪਸ ਚ ਲੜੀ ਜਾਂਦੇ ਹੋ ਲੋਕਾਂ ਨੂੰ ਲੜਾਈ ਜਾਂਦੇ ਹੋ ਅਕਾਲ ਪੁਰਖ ਨਾਲ ਜੋੜੋ ਹਨਾ ਸੋ ਇਹੀ ਗੱਲ ਸ਼ੀਆ ਤੇ ਸੁਣੀ ਜਾਂਦੀ ਆ ਇਹੀ ਗੱਲ ਕਹਾਂ ਕ੍ਰਿਸਚਨਾਂ ਦੀ ਵੀ
ਮੈਨੂੰ ਲੱਗਦਾ ਥੋੜਾ ਜਿਹਾ ਨਾ ਮੈਂ ਹੁਣ ਜਿਆਦਾ ਤਾਂ ਨੀ ਮੇਰੇ ਹੈਗੀ ਪਰ ਥੋੜਾ ਜਿਹਾ ਇੱਥੇ ਵੀ ਕਿਤੇ ਨਾ ਕਿਤੇ ਪਰਿਵਾਰਵਾਦ ਦੀ ਝਲਕ ਵੀ ਪਈ ਸੀਗੀ ਮੁਹੰਮਦ ਸਾਹਿਬ ਦੇ ਜਿਹੜੇ ਇੱਕ ਮੈਨੂੰ ਲੱਗਦਾ ਜਵਾਈ ਹੈ ਇੱਕ ਉਹਨਾਂ ਮੰਨੀਓ ਚਲਾਈ ਗਈ ਹੈ ਪਰੰਪਰਾ ਤੇ ਇੱਕ ਜਿਹੜੇ ਉਹਨਾਂ ਦੇ ਖਲੀਫਿਆਂ ਮੰਨੀਓ ਚਲਾਈ ਗਈ ਪਰੰਪਰਾ ਤੇ ਕਿਤੇ ਨਾ ਕਿਤੇ ਨਾ ਉਹਦੇ ਵਿੱਚ ਸ਼ੀਆ ਸੁੰਨੀਆਂ ਦੇ ਵਿੱਚ ਵੀ ਜਿਹੜੀ ਉਹ ਪਰਿਵਾਰਵਾਦ ਵੀ ਅੱਗੇ ਨਾ ਅੱਗੇ ਕਿਤੇ ਨਾ ਕਿਤੇ ਕੁਛ ਹੈ ਜਿਵੇਂ ਆਪਾਂ ਜੇ ਕਹੀਏ ਤਾਂ ਸ੍ਰੀ ਚੰਦੀਆਂ ਨੇ ਵੀ ਇੱਕ ਆਪਣਾ ਚਲਾ ਲਿਆ ਸੀਗਾ
ਹਾਂਜੀ ਜੀ ਜੀ ਏਦਾਂ ਤਾਂ ਚੱਲਦਾ ਆ ਹੁਣ ਪਰਿਵਾਰਵਾਦ ਬਥੇਰੇ ਚੱਲਦੇ ਪਿਰਥੀਆਂ ਨੇ ਚਲਾਇਆ ਉਸ ਤੋਂ ਬਾਅਦ ਮਤਲਬ ਕਈ ਕੁਛ ਚੱਲਦਾ ਮਤਲਬ ਬੇਦੀ ਵੀ ਬਹਿ ਗਏ ਸੀਗੇ ਗੁਰੂ ਬਣ ਕੇ 21 ਗੁਰੂ ਬਣ ਕੇ ਪਰਿਵਾਰ ਦੇ ਵਿਚੋਂ ਹੀ ਸੋ ਇਹ ਚੱਲਦਾ ਆ ਪਰ ਇਹ ਜੀ ਪਰਿਵਾਰ ਦੇ ਵਿਚ ਨਹੀਂ ਆਉਂਦੇ ਜਿਹੜੇ ਅਕਾਲ ਪੁਰਖ ਹੈ ਜਾਂ ਰੱਬ ਹੈ ਜਾਂ ਨਾਮ ਹੈ ਨਾ ਉਹ ਕਹਿੰਦੇ ਵੀ ਉਹ ਆਪਣੀ ਮਰਜ਼ੀ ਦੇ ਨਾਲ ਹੀ ਆਉਂਦਾ ਆ ਜਿੱਥੇ ਆਉਂਦਾ ਨਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਤੇ ਉਹਨੂੰ ਥਾਪ ਨਹੀਂ ਸਕਦੇ ਤੁਸੀਂ ਕਿਸੇ ਦੇ ਅੰਦਰ ਇੰਸਟਾਲ ਨਹੀਂ ਕਰ ਸਕਦੇ
ਮੁਸਲਮਾਨਾਂ ਦੇ ਵਿਚ ਨਾ ਕੁਝ ਇੱਕ ਜਿਹੜੇ ਰਿਸ਼ਤਿਆਂ ਦੀ ਇਹਨਾਂ ਦੀ ਹੋਰ ਹੀ ਢੰਗ ਆ ਆਪਾਂ ਨੂੰ ਸਮਝ ਨਹੀਂ ਆਉਂਦੀ ਕਿ ਯਾਰ ਭੈਣ ਭਰਾਵਾਂ ਦੇ ਵਿਆਹਾਂ ਦੀਆਂ ਗੱਲਾਂ ਹੁੰਦੀਆਂ ਹੋਰ ਹੁੰਦੀਆਂ ਤੇ ਮੁਹੰਮਦ ਸਾਹਿਬ ਦੇ ਵੀ ਇਹੀ ਕਿਹਾ ਗਿਆ ਸੀ ਵੀ ਕਹਿੰਦੇ ਜਿਹੜੇ ਚਚੇਰੇ ਭਰਾ ਸੀ ਨਾ ਉਹੀ ਮੁਹੰਮਦ ਸਾਹਿਬ ਦਾ ਦਿਮਾਗ ਵੀ ਸੀ ਦੇਖੋ ਇੱਕ ਪਾਸੇ ਚਚੇਰਾ ਭਰਾ ਇੱਕ ਪਾਸੇ ਉਹ ਦਿਮਾਗ ਹੋ ਗਿਆ ਤੇ ਉਹ ਨੀ ਮੈਨੂੰ ਗੱਲ ਸਮਝ ਆਈ ਤੇ ਉਹਨਾਂ ਨੇ ਜਿਹੜੀ ਜਦੋਂ ਉਹਨਾਂ ਨੂੰ ਕਿਹਾ ਵੀ ਸ਼ੀਆ ਜਿਹੜੀ ਉਹਨਾਂ ਨੇ ਚਲਾਈ ਸੀਗੀ ਜਿਹੜੇ ਸੁੰਨੀਆਂ ਦੇ ਮਾਮਲੇ ਚ ਉਹ ਕਹਿੰਦੇ ਵੀ ਨਹੀਂ ਜਿਹੜੇ ਹਜ਼ਰਤ ਅਲੀ ਸੀ ਵੀ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਧਿਆਨ ਰੱਖਣਾ ਤੇ ਉਹਨਾਂ ਨੇ ਅਬੂ ਬਕਰ ਨੂੰ ਜਿਹੜਾ ਬਣਾਇਆ ਸੀਗਾ ਇਹ ਪਰ ਗੱਲ ਤਾਂ ਇਹ ਆ ਜਾਂਦੀ ਹੈ ਵੀ ਦੋਨਾਂ ਪਾਸੇ ਫਿਰ ਉਹੀ ਪਰਿਵਾਰਵਾਦ ਤੇ ਉਹ ਚੀਜ਼ਾਂ ਚੱਲ ਕੇ ਸ਼ੀਆ ਤੇ ਸੁੰਨੀ ਬਣ ਗਏ ਫਿਰ ਸੁੰਨੀਆਂ ਨੂੰ ਸੁੰਨਤ ਕਰਨੀ ਜ਼ਰੂਰੀ ਹੋ ਗਈ ਸੁੰਨਤ ਕਰਨ ਵਾਲਾ ਜਿਹੜਾ ਪ੍ਰੋਸੈਸ ਸੀ ਉਹ ਕਾਫੀ ਪੀੜਦਾਇਕ ਆ ਤੇ ਇੱਥੋਂ ਤੱਕ ਵੀ ਹੁਣ ਉਹਨਾਂ ਦੀ ਆਵਾਜ਼ਾਂ ਵੀ ਉੱਠਦੀਆਂ ਵੀ ਇੱਕ ਹਿਊਮਨ ਰਾਈਟ ਦੀ ਉਲੰਘਣਾ ਵੀ ਇੱਕ ਬੱਚਾ ਉਹਨੂੰ ਪਤਾ ਹੀ ਨਹੀਂ ਵੀ ਉਹ ਕੀ ਕਰਨਾ ਕੀ ਨਹੀਂ ਕਰਨਾ ਬਰਥ ਆ ਜਿਹੜਾ ਇੱਕ ਇਨਸਾਨ ਪੈਦਾ ਹੋਇਆ ਤੇ ਫਿਰ ਉਹਨੂੰ ਇੱਕ ਕਿਸਮ ਦਾ ਉਹ ਦਾਗ ਲਾਉਣ ਵਾਲੀ ਗੱਲ ਹੀ ਹੁੰਦੀ ਆ ਵੀ ਉਹਨੂੰ ਆਪਦੀ ਮੋਹਰ ਲਾਉਣੀ ਉਹਦੇ ਤੇ ਸਟੈਂਪ ਲਾਉਣੀ ਵੀ ਉਹਨੂੰ ਅਸੀਂ ਇਹ ਸੁੰਨਤ ਕਰਤੀ ਇਹ ਸੁੰਨੀ ਹੋ ਗਿਆ ਅੱਜ ਤੋਂ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਮਨ ਮੱਤਾਂ ਬਹੁਤ ਜ਼ਿਆਦਾ ਘਸੋੜੀਆਂ ਗਈਆਂ ਤੇ ਉਹ ਚੀਜ਼ਾਂ ਅੱਗੇ ਆ ਗਈਆਂ ਤੇ ਉਹਨਾਂ ਚੀਜ਼ਾਂ ਦੇ ਪ੍ਰੋਬਲਮਾਂ ਲੱਗਦੀਆਂ ਮੈਨੂੰ
ਜੀ ਮਿੰਟੂ ਜੀ ਤੇ ਕੁਛ ਸੁਨੇਹੇ ਆਪਾਂ ਲੈ ਲਈਏ ਉਸ ਤੋਂ ਬਾਅਦ ਆਪਾਂ ਗੱਲਾਂ ਬਾਤਾਂ ਜਾਰੀ ਰੱਖਣੀਆਂ ਨੇ ਮਸਲੇ ਵੀ ਅੱਜ ਇੱਕ ਦੋ ਹੈਗੇ ਨੇ ਕਾਫੀ ਭਖਦੇ ਮਸਲੇ ਨੇ ਜਿਨ੍ਹਾਂ ਤੇ ਆਪਾਂ ਗੱਲ ਕਰਨੀ ਆ ਸੋ ਸਾਰੇ ਸਰੋਤੇ ਅੱਜ ਐਂਡ ਆਫ ਦਾ ਈਅਰ ਚਿੰਤਨ ਕਰ ਰਹੇ ਨੇ ਤੇ ਰਮਨਜੀਤ ਜੰਦੂਰੀਆ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਕਹਿੰਦੇ ਵੀ ਸਾਨੂੰ ਆਪਣੇ ਅੰਦਰ ਚੈੱਕ ਕਰਨਾ ਚਾਹੀਦਾ ਕਲੋਕ ਦੇ ਵਿਚ ਕਿ ਅਸੀਂ ਪਿਛਲੇ ਸਾਲ ਕੀਤਾ ਕੀ ਤੇ ਹੋਪ ਯੂ ਗੈਟ ਮੋਸਟ ਫਰੋਮ 2018 ਡੂਇੰਗ ਰਾਈਟ ਥਿੰਗ ਬਹੁਤ ਬਹੁਤ ਧੰਨਵਾਦ ਜੀ ਹਰਮੀਤ ਚੰਨਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਾਰਿਆਂ ਨੂੰ ਬਿਜ਼ੀ ਆ ਕਹਿੰਦੇ। ਚਲੋ ਜੀ, ਬਿਜ਼ੀ ਰਹਿਣਾ ਚਾਹੀਦਾ ਐਂਡ ਆਫ ਦਾ ਈਅਰ, ਤੇ ਬਹੁਤ ਬਹੁਤ ਮੁਬਾਰਕਾਂ। ਤੇ ਦਲਜੀਤ ਸਿੰਘ ਮਹਿਤਾ ਚੌਂਕ ਨੇ ਇਕ ਬੜੀ ਹੀ ਅਨੋਖੀ ਜਿਹੀ ਰਿਕੁਐਸਟ ਕਰ ਦਿੱਤੀ ਆ, ਤੇ ਕਹਿੰਦੇ ਭਾਜੀ ਪਿੱਛੇ ਬੈਕਗਰਾਉਂਡ ਦੇ ਵਿਚ ਬੀਂਡਿਆਂ ਦਾ ਮਿਊਜ਼ਿਕ ਬੰਦ ਕਰ ਦਿਓ ਜੀ। ਭਾਜੀ ਇੰਨਾ ਤੰਗ ਕਰਦੇ ਨੇ ਨਾ ਬੀਂਡੇ, ਮਤਲਬ ਐਤਕੀ ਮੌਸਮ ਬੜਾ ਵਧੀਆ ਆ ਤੇ ਆਲੇ ਦੁਆਲੇ ਆਰਕੈਸਟਰਾ ਚੱਲਦਾ ਹੁੰਦਾ। ਖੈਰ ਮੀਂਹ ਵੀ ਸਾਡੇ ਕਾਫੀ ਘਣਾ ਪੈ ਰਿਹਾ, ਸੰਘਣਾ ਪੈ ਰਿਹਾ। ਤਾਂ ਸਤਵੀਰ ਸਿੰਘ ਮਨਿਹਾਸ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਸਤਵੀਰ ਜੀ। ਤੇ ਅਵਤਾਰ ਸਿੰਘ ਸੰਧੂ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ, ਲਾਸਟ ਈਅਰ ਕਹਿੰਦੇ ਇੰਡੀਆ ਗਏ ਤੋਂ ਮੇਰੇ ਨਾਲ ਵੀ ਇੰਜ ਹੀ ਹੋਇਆ। ਮੈਂ ਆਪਣਾ ਚਾਚਾ ਜੀ ਨਾਲ ਕਣਕ ਨੂੰ ਖਾਦ ਪਾ ਰਿਹਾ ਸੀ, ਪਿੰਡ ਦੇ ਲੋਕੀ ਚਰਚਾ ਕਰ ਰਹੇ ਸੀ ਕਿ ਆਸਟ੍ਰੇਲੀਆ ਚੋਂ ਆ ਕੇ ਕੰਮ ਕਰ ਰਿਹਾ ਅਵਤਾਰ। ਲੋਕੀ ਆਪਣੇ ਮੁੰਡਿਆਂ ਨੂੰ ਕਹਿ ਰਹੇ ਸੀ ਉਹ ਤੁਸੀਂ ਵੀ ਕੰਮ ਕਰ ਲਿਆ ਕਰੋ, ਉਹ ਦੇਖੋ। ਔਰ ਮੁੰਡੇ ਤੁਹਾਨੂੰ ਕੁੱਟਣ ਨੂੰ ਪੈਂਦੇ ਹੋਣੇ ਮੈਨੂੰ ਲੱਗਦਾ ਇਹਨਾਂ ਨੂੰ, ਅਵਤਾਰ ਨੂੰ ਭਜਾਓ ਛੇਤੀ, ਨਹੀਂ ਤਾਂ ਇਹਨੇ ਸਾਨੂੰ ਕੰਮ ਨੂੰ ਲਾ ਜਾਣਾ, ਇੱਥੇ ਸਾਡਾ ਜੀਣਾ ਔਖਾ ਕਰ ਦੇਣਾ। ਇਹ ਵੀ ਗੱਲਾਂ ਹੋ ਜਾਂਦੀਆਂ ਜੀ। ਖੈਰ ਗੁਰਨਾਮ ਭੁੱਲਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਨਵੇਂ ਸਾਲ ਦੀਆਂ ਮੁਬਾਰਕਾਂ ਦੇ ਰਹੇ ਨੇ, ਤੇ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮਿੰਟੂ ਜੀ। ਰਮਨ ਗਰਗ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹੈਪੀ ਨਿਊ ਈਅਰ ਕਹਿ ਰਹੇ ਨੇ, ਖੁਸ਼ੀਆਂ ਕਿਹੜੇ ਕਹਿੰਦੇ ਲੈ ਕੇ ਆਉਣ ਸਭ ਨੂੰ। ਸੋ ਮਿੰਟੂ ਜੀ, ਏਦਾਂ ਆ ਭਾਈ, ਨਵਾਂ ਸਾਲ ਆ, ਆਪਾਂ ਗੀਤ ਸੰਗੀਤ ਵੀ ਸੁਣਨਾ ਆ, ਤੇ ਗੀਤ ਸੰਗੀਤ ਦੇ ਲਈ ਨਾ ਇਕ ਮੈਂ ਸਪੈਸ਼ਲ ਗੀਤ ਅੱਜ ਕੱਢਿਆ। ਉਹ ਇਹ ਹੈ ਕਿ ਸਾਡੇ ਸਰਵਣ ਸਿੰਘ ਹੋਣੀ ਆ ਤੇ ਉਨ੍ਹਾਂ ਦੇ ਵਾਈਫ ਰਵਨੀਤ ਕੌਰ ਦਾ ਅੱਜ ਜਨਮ ਦਿਨ ਹੈ, ਤੇ ਕਹਿੰਦੇ ਭਾਈ ਉਨ੍ਹਾਂ ਲਈ ਇਕ ਸਪੈਸ਼ਲ ਗੀਤ ਲਾ ਦਿਓ। ਦੇਖੋ ਐਂਡ ਆਫ ਦਾ ਈਅਰ ਹੈ, 31 ਦਸੰਬਰ ਹੈ, ਤੇ ਉਹ ਜਨਮ ਦਿਨ ਵੀ ਹੈ ਰਵਨੀਤ ਕੌਰ ਉਨ੍ਹਾਂ ਦਾ। ਤਾਂ ਜਸ਼ਨ ਤਾਂ ਵੈਸੇ ਹੀ ਦੁਨੀਆ ਮਨਾ ਰਹੀ ਹੈ। ਦੇਖੋ ਮੈਲਬਨ ਵਾਲੇ ਕਹਿੰਦੇ ਵੀ ਇੰਨੇ ਪਟਾਕੇ ਚਲਾ ਰਹੇ ਨੇ ਐਤਕੀ, ਸਿਡਨੀ ਵਾਲਿਆਂ ਨੂੰ ਵੀ ਉਹਨੀ ਮਾਤ ਪਾ ਦੇਣੀ ਆ। ਮੈਂ ਸਵੇਰੇ ਹੀ ਖ਼ਬਰਾਂ ਚ ਦੇਖ ਰਿਹਾ ਸੀ, ਕਹਿੰਦੇ ਸਿਡਨੀ ਦੇ ਪਟਾਕੇ ਬੜੇ ਮਸ਼ਹੂਰ ਹੈ ਨਾ, ਫਾਇਰ ਵਰਕਸ। ਤਾਂ ਮੈਲਬਨ ਵਾਲੇ ਕਹਿੰਦੇ ਉਸ ਤੋਂ ਵੱਧ ਖਰਚਾ ਕਰਨਾ ਅਸੀਂ, ਤੇ ਉਹ ਚਲੋ ਉਹ ਵੀ ਆਪਾਂ ਦੇਖਾਂਗੇ। ਉਹ ਵੀ ਦੇਖੋ ਦੁਨੀਆ ਜਸ਼ਨ ਮਨਾ ਰਹੀ ਹੈ ਜੀ ਜਨਮ ਦਿਨ ਦਾ। ਤੋ ਲਓ ਆਪਾਂ ਇੱਕ ਗੀਤ ਤੁਹਾਨੂੰ ਸੁਣਾਉਂਦੇ ਹਾਂ, ਨਵਾਂ ਗੀਤ ਆਇਆ ਰਣਜੀਤ ਬਾਵਾ ਦਾ।
ਆਪਣੇ ਮੈਨੂੰ ਇੱਕ ਗੱਲ ਜੀ ਦਾ ਸਵਾਲ ਜਿਹਾ ਪੈਦਾ ਹੋਇਆ, ਮੈਂ ਕਿਹਾ ਵੀ ਕਈ ਵਾਰੀ ਬੰਦੇ ਨੂੰ ਨਾ ਹਰ ਚੀਜ਼ ਉੱਤੇ ਜ਼ਿੰਦਗੀ ਚ ਪਛਤਾਵਾ ਬਹੁਤ ਹੁੰਦਾ, ਬੰਦਾ ਉਹੀ ਨਿੱਕਿਓ ਨਿੱਕਿਓ ਗੱਲਾਂ ਤੇ ਪਛਤਾਵੇ ਕਰੀ ਜਾਂਦਾ ਵੀ ਫਲਾਨਾ ਜੇ ਐ ਹੋ ਜਾਂਦਾ, ਜੇ ਐ ਹੋ ਜਾਂਦਾ, ਉਹ ਜੇ ਕਿਸੇ ਦੇ ਹੱਥ ਆਈ ਵੀ ਨੀ ਦੇਖੋ, ਤੇ ਪਰ ਫੇਰ ਵੀ ਸਾਨੂੰ ਪਛਤਾਵੇ ਅਸੀਂ ਕਰਦੇ ਰਹਿੰਦੇ ਹਾਂ, ਤੇ ਕਈਆਂ ਨੂੰ ਪਛਤਾਵਾ ਇਹੋ ਜਿਹਾ ਲੱਗ ਜਾਂਦਾ, ਲੱਗ ਸਕਦਾ ਜਾਂ ਲੱਗ ਜਾਂਦਾ, ਜਿਹੜਾ ਬਹੁਤ ਸੌਖਾ ਹੀ ਥੋੜੇ ਜੇ ਕਾਰਨ ਕਰਕੇ ਹੋ ਜਾਂਦਾ। ਜਿਵੇਂ ਹੁਣ ਰਵਨੀਤ ਨੂੰ ਨੀ ਐਂ ਲੱਗਦਾ ਹੋਣਾ ਵੀ ਇੱਕ ਇੱਕ ਤਰੀਕ ਇੱਕ ਦਿਨ ਪਿੱਛੇ ਮੈਂ ਇੱਕ ਸਾਲ ਮਾਡਲ ਪੁਰਾਣਾ ਹੋ ਗਈ, ਜੇ 31 ਇੱਕ ਦਿਨ ਹੋਰ ਇੱਕ ਨਵੇਂ ਸਾਲ ਵਾਲੇ ਦਾ ਮਜਾਮ ਬੰਦੇ ਤਾਂ ਕਿੰਨਾ ਫਰਕ ਸੀਗਾ ਦੇਖੋ। ਇਹ ਪਛਤਾਵਾ ਹੀ ਹੋਊਗਾ ਮੈਨੂੰ ਲੱਗਦਾ, ਵੀ ਸਾਰੀ ਉਮਰ ਪਛਤਾਵਾ ਰਹਿੰਦਾ ਹੋਊਗਾ।
ਮਤਲਬ ਹੁਣ ਏਦਾਂ ਹੈ ਵੀ ਲੋਕ ਇਹ ਦੇਖੋ ਪੋਜ਼ਿਟਿਵ ਚੀਜ਼ ਹੈ ਨਾ, ਹੁਣ ਕਈ ਕਹਿੰਦੇ ਨੇ ਕਿ ਦੇਖੋ ਸਾਰੀ ਦੁਨੀਆ ਦੇਖਣ ਦਾ ਨਜ਼ਰ ਹੀ ਹੈ ਨਾ, ਦੇਖੋ ਸਾਰੀ ਦੁਨੀਆ ਮੇਰੇ ਜਨਮ ਦਿਨ ਦਾ ਜਸ਼ਨ ਮਨਾ ਰਹੀ ਹੈ ਹਨਾ। ਕਈ ਕਹਿੰਦੇ ਹੁਣ ਨਹੀਂ ਉਹ ਮੈਂ ਮੇਰਾ ਜਸ਼ਨ, ਤੁਸੀਂ ਇੱਦਾਂ ਨਾ ਸੋਚੋ, ਤੁਹਾਡਾ ਇਹ ਸੋਚੋ ਤੁਹਾਡੇ ਜਨਮ ਦਿਨ ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਮੈਂ ਨਾ ਨਵੇਂ ਸਾਲ ਦੀ, ਚਲੋ ਆਪਾਂ ਥੋੜੀ
ਨਹੀਂ ਤਾਂ ਇਹ ਵੀ ਕਿਹਾ ਜਾ ਸਕਦਾ ਨਵੇਂ ਸਾਲ ਵਾਲੇ ਦਿਨ ਵੀ ਜੇ ਮੇਰਾ ਜਨਮ ਹੋਇਆ ਤਾਂ ਨਵਾਂ ਸਾਲ ਚੜਿਆ।
ਚਲੋ ਠੀਕ ਹੈ ਜੀ, ਬਹੁਤ ਬਹੁਤ ਮੁਬਾਰਕਾਂ ਜੀ ਰਵਨੀਤ ਨੂੰ ਜਨਮ ਦਿਨ ਦੀਆਂ, ਤੇ ਸਾਰੇ ਸਰੋਤਿਆਂ ਨੂੰ ਜਿਹੜੇ ਸ਼ੁਭ ਇਛਾਵਾਂ ਭੇਜ ਰਹੇ ਨੇ ਨਵੇਂ ਸਾਲ ਦੀ ਐਂਡ ਆਫ ਦਾ ਈਅਰ। ਲਓ ਫੇ ਆਪਾਂ ਇੱਕ ਤੁਹਾਨੂੰ ਹੈਵੀ ਵੇਟ ਭੰਗੜੇ ਦਾ ਗੀਤ ਸੁਣਾ ਰਹੇ ਹਾਂ, ਉਸ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਭਗਤੇ ਮਸਲੇ ਜੀ।
ਪਊਗਾ ਹੈਵੀ ਵੇਟ ਬੱਲੀਏ ਨੀ ਹੱਥ ਮਾਰ ਕੇ ਪੱਟਾਂ ਦੇ, ਭੰਗੜਾ ਪਊਗਾ ਹੈਵੀ ਵੇਟ ਬੱਲੀਏ ਨੀ ਹੱਥ ਮਾਰ ਕੇ ਪੱਟਾਂ ਦੇ, ਓ ਚੜਗੀ ਜਵਾਨੀ ਵੇਖ ਅੱਗ ਵਰਗੀ ਨੀ ਸਾਡੇ ਗੱਭਰੂ ਜੱਟਾਂ ਦੇ, ਭੰਗੜਾ ਪਊਗਾ ਹੈਵੀ ਵੇਟ ਬੱਲੀਏ ਨੀ ਹੱਥ ਮਾਰ ਕੇ ਪੱਟਾਂ ਦੇ, ਭੰਗੜਾ ਪਊਗਾ ਹੈਵੀ ਵੇਟ ਬੱਲੀਏ ਨੀ ਹੱਥ ਮਾਰ ਕੇ ਪੱਟਾਂ ਦੇ। ਖੇਡੀਆਂ ਪਿੰਡਾਂ ਦੀ ਅੱਜ ਕੁੜੀਆਂ ਹੱਟਾਂ ਤੇ ਭੰਗੜਾ ਪਾਉਂਗਾ ਹੈਵੀ ਵੇਟ ਬੱਲੀਏ ਦੀ ਹੱਥ ਮਾਰ ਕੇ ਪੱਟਾਂ ਦੇ ਭੰਗੜਾ ਪਾਉਂਗਾ ਹੈਵੀ ਵੇਟ ਬੱਲੀਏ ਦੀ ਹੱਥ ਮਾਰ ਕੇ ਪੱਟਾਂ ਦੇ ਫਿਰੇ ਤੁਰੀ ਜਾਂਦੀ ਸੀ ਮੱਟਾਂ ਤੇ ਭੰਗੜਾ ਪਊਗਾ ਹੈ ਵੀ ਵੇਟ ਬੱਲੀ ਇਹਦੀ ਹੱਥ ਮਾਰ ਕੇ ਮੱਟਾਂ ਤੇ
ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਜੇ ਪੰਨ ਤੋਂ ਪਰੇਸ਼ਾਨ ਹੋ ਤੇ ਛੁਟਕਾਰਾ ਪਾਉਣਾ ਚਾਹੁੰਦੇ ਹੋ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਗਰਗ ਹੇਅਰ ਟ੍ਰਾਂਸਪਲਾਂਟ ਸਰਜਰੀ ਕਲੀਨਿਕ ਤੁਹਾਨੂੰ ਦੇਵੇਗਾ ਮੋਸਟ ਐਡਵਾਂਸ ਹੇਅਰ ਟ੍ਰਾਂਸਪਲਾਂਟ ਸਰਵਿਸ ਬਿਨਾਂ ਕਿਸੇ ਦਰਦ ਤੋਂ ਤੇ ਸਿਰਫ ਇੱਕ ਦਿਨ ਵਿੱਚ ਪਾਓ ਲਾਈਫ ਟਾਈਮ ਸੋਲੂਸ਼ਨ ਕਾਲ ਕਰੋ ਡਾਕਟਰ ਦਿਵਾਕਰ ਗਰਗ ਨੂੰ ਫੋਨ ਨੰਬਰ 98148 2590 ਤੇ ਜਾਂ ਫਿਰ ਵੈਬਸਾਈਟ ਵਿਜ਼ਿਟ ਕਰੋ www.gargclinic.com ਨਾਮਦੇਵ ਰੋਡ ਆਪੋਜ਼ਿਟ ਸਿੰਗਲਾ ਨਿਊਰੋ ਹਸਪੀਟਲ ਬਠਿੰਡਾ
ਮੋਰਿੰਡਾ ਮੋਟਰਸ ਕੱਲ ਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430179890 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਟੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਫੀਟ ਕਰਾਂਗੇ
ਨਾਨਕ ਬੇਕਰੀ ਡੈਂਡੀਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631 ਜਾਂ ਵਿਜ਼ਿਟ ਕਰੋ www.healthdrops.com.au।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ।
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਾਬਾ ਸਵੀਟਸ ਸੌਂਗਸਟੌਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ, ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ। ਇਹੀ ਨਹੀਂ, ਪਾਕ ਪਾਨ ਦੀਆਂ ਭਾਰਤੀ ਅਤੇ ਪੰਜਾਬੀ ਮਿਠਾਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ, 191 ਹਾਈ ਸਟ੍ਰੀਟ, ਥੌਮਸਟਾਊਨ।
ਤੇ ਚਲੋ ਫੇਰ, ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟਸ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387-59-0629।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੋਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿਚ ਇਕ ਵਾਰੀ ਫੇਰ ਸਵਾਗਤ ਹੈ ਜੀ ਸਾਰੇ ਸਰੋਤਿਆਂ ਦਾ। ਮੈਂ ਤੇ ਮਿੰਟੂ ਬਰਾੜ ਭਾਜੀ ਐਡਲੇਟ ਤੋਂ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਮਿੰਟੂ ਜੀ, ਮੀਂਹ ਜਿਹਨੂੰ ਕਹਿੰਦੇ ਆ ਮੋਲੇਧਾਰ ਪੈ ਰਿਹਾ, ਬਹੁਤ ਜ਼ਬਰਦਸਤ ਮੀਂਹ ਪੈ ਰਿਹਾ ਜੀ ਜੀ, ਤੇ ਕੰਮ ਤਾਂ ਸਾਡੇ ਇਲਾਕੇ ਚ ਫੇਰ ਸਾਰੇ ਬੰਦ ਹੈ, ਛੁੱਟੀ ਹੋ ਜਾਣੀ ਅੱਜ ਦਿਨ ਐਤਵਾਰ ਦੀ ਆਖਰੀ, ਕੁਦਰਤੀ ਤੌਰ ਤੇ ਰੱਬ ਨੇ ਛੁੱਟੀ ਕਰਤੀ ਹੈ। ਤੇ ਖੈਰ ਉਧਰ ਗੁਰਿੰਦਰ ਸਿੰਘ ਹਾਂ ਹਾਂ, ਉਹ ਤਾਂ ਜਸ਼ਨ ਤਾਂ ਮਨਾਏ ਜਾਣਗੇ ਪਕੌੜੇ ਖਾ ਕੇ। ਤੇ ਗੁਰਿੰਦਰ ਸਿੰਘ USA ਤੋਂ ਨਾ ਇਕ ਫੋਟੋ ਤਸਵੀਰ ਭੇਜ ਰਹੇ ਆ, ਜਿਹੜੇ ਮੈਂ ਸ਼ੇਅਰ ਕਰਤੀ ਆ ਲਾਈਵ ਬਲੌਗ ਤੇ। ਬਰਫ਼ ਪਈ ਹੋਈ ਹੈ ਜੀ ਖੇਤਾਂ ਦੇ ਵਿਚ ਦੂਰ ਦੂਰ ਤੱਕ, ਤੇ ਕਹਿੰਦੇ ਨੇ ਕਿ ਉਹ ਫੋਟੋ ਦੇ ਉਹਨਾਂ ਨਾਲ ਇਨਫੋਰਮੇਸ਼ਨ ਭੇਜੀ ਹੈ ਕਿ ਇੱਥੇ ਪਹਿਲਾਂ ਮੱਕੀ ਦੀ ਫਸਲ ਸੀ ਤੇ ਹੁਣ ਕਣਕ ਬੀਜੀ ਹੋਈ ਆ। ਆਪਣੇ ਮਿੰਟ ਜੀ ਆਪਾਂ ਗਏ ਸੀ ਨਾ ਐਡਮਿੰਟਨ ਕੈਲਗਰੀ ਤੇ ਉਥੇ ਵੀ ਕਹਿੰਦੇ ਵੀ ਜਿਦਾਂ ਕਣਕ ਵੱਢ ਕੇ ਨਾ ਉਹਨਾਂ ਕੋਲ ਟਾਈਮ ਬਹੁਤ ਥੋੜਾ ਹੁੰਦਾ ਤੇ ਨਾਲ ਹੀ ਉਹ ਨਾ ਕਣਕ ਦੁਆਰਾ ਫੇਰ ਬੀਜ ਦਿੰਦੇ ਨੇ ਵਾਹ ਕੇ ਤੇ ਉਦੋਂ ਫੇਰ ਬਰਫ਼ ਪੈ ਜਾਂਦੀ ਆ ਉੱਤੇ ਤੇ ਉਹ ਤਕਰੀਬਨ 8-9 ਮਹੀਨੇ ਬਰਫ਼ ਜੰਮੀ ਰਹਿੰਦੀ ਆ ਤੇ ਉਹ ਫਰੀਜ਼ ਹੋ ਜਾਂਦੇ ਨੇ ਦਾਣੇ ਜਿੱਦਾਂ ਹੀ ਕਹਿੰਦੇ ਉਹ ਬਰਫ਼ ਪਿਘਲਦੀ ਆ ਤੇ ਉਹ ਪਾਣੀ ਵੀ ਲੱਗ ਜਾਂਦਾ ਤੇ ਉਹ ਕਣਕ ਜੰਮ ਪੈਂਦੀ ਆ ਤਾਂ ਉਹ ਮਤਲਬ 8-9 ਮਹੀਨੇ ਉਹ ਮਿੱਟੀ ਚ ਪਈ ਰਹਿੰਦੀ ਹੈ। ਸੋ ਉਹਨਾਂ ਨੇ ਫੋਟੋ ਭੇਜੀ ਹੈ ਜੀ, ਤੁਸੀਂ ਦੇਖ ਸਕਦੇ ਹੋ ਕਣਕ ਬੀਜੀ ਹੋਈ ਆ, ਬੀਜੀ ਹੋਈ ਦੇ ਉੱਤੇ ਇੰਨੀ ਬਰਫ਼ ਪਈ ਹੋਈ ਆ ਤੇ ਜਿੱਦਾਂ ਹੀ ਪਿਘਲੇਗੀ ਤੇ ਫਿਰ ਜੰਮੇਗੀ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਗੁਰਿੰਦਰ ਸਿੰਘ ਜੀ ਇਹ ਫੋਟੋ ਭੇਜਣ ਦਾ ਤੇ ਜਾਣਕਾਰੀ। ਜਗਤਾਰ ਗਿੱਲ ਭਾਜੀ ਹਾਂਗਕਾਂਗ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਤੇ ਉਨ੍ਹਾਂ ਨੇ ਹਾਂਗਕਾਂਗ ਦੀ ਤਸਵੀਰ ਦੇ ਅੱਗੇ ਇਕ ਸੁਨੇਹਾ ਭੇਜਿਆ। ਇਨਸਾਨ ਨੂੰ ਜ਼ਿੰਦਗੀ ਦੇ ਵਿਚ ਕੁਛ ਨਾ ਕੁਛ ਕਰਦੇ ਰਹਿਣਾ ਚਾਹੀਦਾ ਹੈ, ਜ਼ਿੰਦਗੀ ਆਪਣੀ ਰਫ਼ਤਾਰ ਚੱਲਦੀ ਰਹੇ, ਵਿਹਲਾ ਇਨਸਾਨ ਮੌਤ ਦੀ ਉਡੀਕਣ ਤੋਂ ਸਿਵਾਏ ਹੋਰ ਕੁਛ ਵੀ ਨਹੀਂ ਕਰ ਸਕਦਾ। ਬਿਲਕੁਲ ਸਹੀ ਵਿਚਾਰ ਉਨ੍ਹਾਂ ਨੇ ਭੇਜਿਆ ਆ। ਤੇ ਮਿੰਟੂ ਜੀ ਹੁਣ ਨਾ ਇਕ ਦੋ ਖਬਰਾਂ ਪਹਿਲਾਂ ਸ਼ੇਅਰ ਕਰ ਲਈਏ ਤੇ ਉਸ ਤੋਂ ਬਾਅਦ ਨਾ ਇਕ ਦੋ ਜਿਹੜੇ ਘਣੇ ਚਿੰਤਨ ਕਰਨੇ ਆ। ਪੰਜਾਬ ਦੀਆਂ ਖਬਰਾਂ ਦੇ ਵਿਚ ਜਿਹੜੀ ਖਬਰ ਜ਼ਿਆਦਾ ਸਾਰਿਆਂ ਨੂੰ ਉਤਸ਼ਾਹ ਦੇਗੀ ਅੱਜ ਉਹ ਹੈਗੀ ਆ ਵੀ ਚੱਡਾ ਪਿਓ ਪੁੱਤ ਦੀ ਦੀਵਾਨ ਤੋਂ ਛੁੱਟੀ, ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ, ਇਹ ਖਬਰ ਹੈ। ਦੂਜਾ ਥੱਪੜ ਜਿਹੜਾ ਮਾਮਲਾ ਆ ਤੇ ਹੁਣ ਆਪਾਂ ਉਦਣ ਫਰਾਈਡੇ ਗੱਲ ਕੀਤੀ ਸੀ ਕਿ ਇਸ ਦਾ ਜਿਹੜਾ ਚਿੰਤਨ ਅੱਜ ਆਪਾਂ ਐਤਵਾਰ ਕਰਾਂਗੇ ਖੁੱਲੇ ਮਤਲਬ ਹਿਰਦੇ ਦੇ ਨਾਲ। ਤੇ ਇਸ ਸਾਰੇ ਘਟਨਾਕ੍ਰਮ ਦੇ ਵਿਚ ਇਸ ਤਰ੍ਹਾਂ ਜਿੱਦਾਂ ਹੁਣ ਇਸ ਖਬਰ ਨੂੰ ਫਰੰਟ ਪੇਜ ਤੇ ਦਿੱਤਾ ਜਾ ਰਿਹਾ ਹੈ ਹਨਾ ਅਖਬਾਰ ਦੇ।
ਪਹਿਲਾਂ ਦੱਸੋ ਵੀ ਪਹਿਲਾਂ ਥੱਪੜੋ ਥੱਪੜੀ ਹੋਣਾ ਕਿ ਚੱਡੋ ਚੱਡੀ ਹੋਣਾ?
ਪਹਿਲਾਂ ਚੱਡੇ ਵਾਲੀ ਗੱਲ ਕਰ ਲੈਂਦੇ ਆ ਕਿਉਂਕਿ ਥੱਪੜ ਦਾ ਤਾਂ ਚਲੋ ਮਾਮਲਾ ਹਜੇ ਤਾਜ਼ਾ ਹੀ ਆ। ਮਿੰਟੂ ਜੀ ਇਹਦੇ ਨਾਲ ਇਹਦੇ ਪਿੱਛੇ ਮੈਨੂੰ ਤੁਸੀਂ ਇਹ ਦੱਸੋ ਵੀ ਸਿਆਸੀ ਰੰਗ ਕਿੰਨਾ ਕਾ? ਮੈਨੂੰ ਇਉਂ ਲੱਗਦਾ ਹੈ ਕਿ ਇਕ ਟਾਈਮ ਸੀਗਾ ਜਦੋਂ ਜਿਹੜਾ ਖਾਲਸਾ ਕਾਲਜ ਨੂੰ ਪ੍ਰਾਈਵੇਟਾਈਜ਼ ਕਰਨ ਦੇ ਚੱਕਰ ਦੇ ਵਿਚ ਮਜੀਠੀਆ ਤੇ ਉਨ੍ਹਾਂ ਦੇ ਰਿਸ਼ਤੇਦਾਰ ਜਿਹੜੇ ਬੜੇ ਤਰਲੋ ਮੱਛੀ ਹੋਏ ਫਿਰਦੇ ਸੀ ਹਨਾ, ਤਾਂ ਅਕਾਲੀ ਦੇ ਕਾਫ਼ੀ ਆਪਣੇ ਬਾਦਲ ਸਾਹਿਬ ਦੇ ਕਾਫ਼ੀ ਨੇੜੇ ਸੀ ਚੱਡਾ ਸਾਹਿਬ ਤੇ ਉਨ੍ਹਾਂ ਦੀ ਹੈਲਪ ਵੀ ਕਰੇ। ਹੁਣ ਸਰਕਾਰ ਬਦਲੀ ਹੈ, ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜੇ ਬੋਰਡ ਹੈ ਉਹਦੇ ਵਿਚ ਕੁਛ ਮੈਂਬਰ ਹੁਣ ਪਾਸਾ ਪਲਟ ਗਏ ਹੋਣਗੇ ਜਾਂ ਜਿਹਨੇ ਉਦੋਂ ਚੰਮਦੀਆਂ ਚਲਾਈਆਂ ਸੀ ਹੁਣ ਉਹਨੂੰ ਲਾਹਣ ਦੀ ਕੋਸ਼ਿਸ਼ ਕਰ ਰਹੇ ਹਾਂ, ਤੁਹਾਨੂੰ ਨਹੀਂ ਲੱਗਦਾ ਇਹ ਘਟਨਾਕ੍ਰਮ ਦਾ ਸਿਆਸੀ ਐਂਗਲ ਵੀ ਹੈਗਾ ਕੋਈ?
ਦੇਖੋ ਸਿਆਸੀਕਰਨ ਨੂੰ ਜੋੜਿਆ ਜਾ ਸਕਦਾ ਵੀ ਚੱਡਾ ਜੀ ਸਿਆਸਤ ਦੇ ਸ਼ਿਕਾਰ ਹੋ ਗਏ, ਪਰ ਮੈਂ ਇੱਥੇ ਪੂਰਨ ਰੂਪ ਦੇ ਵਿਚ ਇਸ ਗੱਲ ਤੋਂ ਸਹਿਮਤ ਹਾਂ ਵੀ ਜਿਹੜਾ ਘਟਨਾਕ੍ਰਮ ਵਾਪਰਿਆ ਜਾਂ ਜਿਹੜੀ ਵੀਡੀਓ ਲੀਕ ਹੋਈ ਆ ਜਾਂ ਜੋ ਕੁਛ ਵਾਪਰਿਆ ਉਹ ਇਹ ਤਾਂ ਹੋ ਸਕਦਾ ਵੀ ਬੰਦੇ ਮਗਰ ਲਾ ਤੇ ਹੁਣ ਸਿਆਸੀ ਲੋਕਾਂ ਨੇ ਵੀ ਭਾਈ ਇਸ ਬੰਦੇ ਨੂੰ ਐਕਸਪੋਜ਼ ਕਰੋ ਜਿਵੇਂ ਮਰਜ਼ੀ ਕਰੋ, ਪਰ ਇਹ ਨਹੀਂ ਹੋ ਸਕਦਾ ਵੀ ਚੱਡਾ ਸਾਹਿਬ ਨੇ ਇਹ ਘਟਨਾਕ੍ਰਮ ਕੀਤਾ ਨੀ ਜਾਂ ਚੱਡਾ ਸਾਹਿਬ ਇਸ ਵਿਚ ਸ਼ਮੂਲੀਅਤ ਨੀ ਜਾਂ ਉਹ ਅਣਜਾਣਪਣੇ ਚ ਹੋ ਗਿਆ ਜਾਂ ਉਹਨੂੰ ਕਿਸੇ ਨੇ ਗਲਤ ਮੂਰਖ ਬਣਾਤਾ ਜਾਂ ਐਕਟਿੰਗ ਕਰਤੀ ਐਡੀਟਿੰਗ ਕਰਤੀ, ਇਹ ਚੀਜ਼ਾਂ ਨਹੀਂ ਹਨ। ਇਹ ਚੀਜ਼ਾਂ ਤਾਂ ਦੇਖੋ ਅਸਲ ਦੇ ਵਿਚ ਉਹ ਵਰਤਾਰਾ ਹੋਇਆ ਵੀ ਚੱਡੇ ਦੇ ਆਫਿਸ ਦੇ ਵਿਚ ਤੇ ਉਸ ਵਰਤਾਰੇ ਤੋਂ ਬਾਅਦ ਦੀ ਉਹ ਜਿਹੜੀ ਵੀਡੀਓ ਆ, ਬਸ ਫਰਕ ਜਿੱਥੇ ਕਿੱਥੇ ਆਇਆ ਨਾ, ਫਰਕ ਇਹ ਆਇਆ ਸਿਆਸਤ ਨੇ ਕਿੱਥੇ ਯੂਜ਼ ਕੀਤਾ, ਸਿਆਸਤ ਨੇ ਯੂਜ਼ ਕੀਤਾ ਵੀ ਉਨ੍ਹਾਂ ਦੇ ਜਿਹੜੇ ਕੈਮਰਾ ਸਿਸਟਮ ਜਿਹਨੇ ਵੀ ਲਾਇਆ ਜਾਂ ਜਿੱਥੋਂ ਕਿਵੇਂ ਉਹ ਕੈਮਰੇ ਦੀ ਰਿਕਾਰਡਿੰਗ ਕਿਹਨੇ ਕੱਢ ਕੇ ਦਿੱਤੀ, ਕਿਉਂਕਿ ਉਹ ਕੈਮਰਾ ਦੱਸ ਰਿਹਾ ਵੀ ਉਹ ਫਿਕਸਡ ਕੈਮਰੇ ਤੋਂ ਬਣਾਈ ਗਈ ਆ, ਉਹ ਕੋਈ ਉਂਝ ਕੈਮਰੇ ਤੋਂ ਤਾਂ ਬਣੀ ਨਹੀਂ ਹੈਗੀ ਉਹ ਵੀਡੀਓ, ਤੇ ਉਹ ਵੀਡੀਓ ਵੀ ਜਿੱਥੋਂ ਤੱਕ ਮੇਰੇ ਹਿਸਾਬ ਨਾਲ ਸੀਸੀਟੀਵੀ ਕੈਮਰੇ ਦੀ ਹੈ, ਕਿਉਂਕਿ ਕੋਈ ਉਹਦੇ 'ਚ ਰਿਕਾਰਡਿੰਗ ਨਹੀਂ ਆ ਰਹੀ, ਕਿਸੇ ਕਿਸਮ ਦੀ ਆਵਾਜ਼ ਨਹੀਂ ਆ ਰਹੀ। ਤਾਂ ਇਹ ਇਹਨਾਂ ਕਾਰਨਾਂ ਨੂੰ ਆਪਾਂ ਜੇ ਦੇਖੀਏ ਤਾਂ ਸਿਆਸਤ ਪ੍ਰਭਾਵਿਤ ਕਰਦੀ ਆ, ਸਿਆਸਤ ਇੱਥੋਂ ਤੱਕ ਪ੍ਰਭਾਵਿਤ ਕਰਦੀ ਆ ਵੀ ਇਸ ਬੰਦੇ ਨੂੰ ਆਪਾਂ ਐਕਸਪੋਜ਼ ਕਰਕੇ ਤੇ ਨਾਲੇ ਲਾਈਏ ਨਾਲੇ ਆਪਾਂ ਕਬਜ਼ਾ ਕਰੀਏ ਤੇ ਨਾਲੇ ਇਹਨਾਂ ਦਾ ਪਤਾ ਲੱਗੇ, ਇਹ 'ਚ ਇੱਥੇ ਦਾ ਕੰਮ ਕੀਤਾ। ਪਰ ਇਹਦੇ 'ਚ ਜੇ ਹੁਣ ਮੰਨ ਲਈਏ ਵੀ 80 ਸਾਲ ਦਾ ਚੱਡਾ ਸਾਹਿਬ ਇੰਨਾ ਕੁ ਸਿਆਣਾ ਹੁੰਦਾ ਜਾਂ ਇਹ ਕਰਤੂਤ ਨਾ ਕਰਦਾ ਤਾਂ ਉਹ ਜਿਹੜੇ ਮਰਜ਼ੀ ਕੈਮਰੇ ਲਾਈ ਜਾਣ, ਜੋ ਮਰਜ਼ੀ ਕੁਛ ਹੀ ਲਾਈ ਜਾਣ, ਕੈਮਰੇ ਲਾਈ ਜਾਣ, ਕੋਈ ਮਾਈਕ ਰੱਖੀ ਜਾਣ, ਜਦੋਂ ਬੰਦਾ ਗਲਤ ਹੀ ਨਹੀਂ, ਇੱਕ ਐਡੇ ਉੱਚੇ ਰੁਤਬੇ ਤੇ ਬੈਠਾ, ਜੇ ਉਹਨੇ ਆਪਦੀ ਪਰਸਨਲ ਲਾਈਫ ਜਿਉਣੀ ਵੀ ਆ, ਸਾਰੀ ਦੁਨੀਆਂ ਆਪਦੀ ਪ੍ਰਾਈਵੇਟ ਪਰਸਨਲ ਲਾਈਫ ਜਿਉਂਦੀ ਆ, ਪਰ ਇੱਕ ਇੱਕ ਮਿਆਰ ਤਾਂ ਹੁੰਦਾ ਹੀ ਹੈ ਨਾ, ਜਦੋਂ ਅਸੀਂ ਕਿਸੇ ਚੀਜ਼ ਦੀ ਦੇਹਲੀ ਦੇ ਅੰਦਰ ਵੜ ਗਏ ਤੇ ਉਹ ਦੇਹਲੀ ਦੇ ਅੰਦਰ ਵੜਨ ਤੋਂ ਬਾਅਦ ਜਿਹੜੀ ਮਰਿਆਦਾ ਤਾਂ ਉਸ ਥਾਂ ਦੀ ਮੰਨੀ ਜਾਊ ਨਾ, ਜੇ ਗੁਰੂ ਘਰ ਦੀ ਦੇਹਲੀ ਜਾਂਦੇ ਹਾਂ ਤੇ ਗੁਰੂ ਘਰ ਦੀ ਮਰਿਆਦਾ ਮੰਨੀ ਜਾਂਦੀ ਹੈ, ਜੇ ਆਫਿਸ ਦੀ ਦੇਹਲੀ ਦੇ ਅੰਦਰ ਵੜ ਗਏ ਅਸੀਂ ਤਾਂ ਸਾਨੂੰ ਆਫਿਸ ਵਾਲੀ ਹੀ ਮਰਿਆਦਾ ਰੱਖਣੀ ਪਊਗੀ। ਆਫਿਸ ਦੇ ਵਿੱਚ ਬਹਿ ਕੇ ਅਸੀਂ ਖੇਤ ਵਾਲੀ ਮਰਿਆਦਾ ਨਹੀਂ ਰੱਖ ਸਕਦੇ, ਜਾਂ ਅਸੀਂ ਉੱਥੇ ਆਪਦੇ ਪ੍ਰਾਈਵੇਟ ਬੈਡਰੂਮ ਵਾਲੀ ਮਰਿਆਦਾ ਨਹੀਂ ਰੱਖ ਸਕਦੇ, ਉੱਥੇ ਸਾਨੂੰ ਉਹੀ ਮਰਿਆਦਾ ਰੱਖਣੀ ਪਊਗੀ। ਸੋ ਕਿਤੇ ਨਾ ਕਿਤੇ ਕਸੂਰਵਾਰ ਤਾਂ ਦੇਖੋ ਹੈਗੇ ਸੀਗੇ, ਹੈਗੇ ਹੀ ਆ, ਜਿਹੜੇ ਕਿ ਇਹਦੇ ਚ ਕੋਈ ਦੋ ਰਾਏ ਨਹੀਂ।
ਮਿੰਟੂ ਜੀ, ਉਹ ਦੇਖੋ ਕੀ ਹੋਇਆ, ਹੁਣ ਟ੍ਰੈਪ ਲੱਗ ਗਿਆ। ਉਹ ਪਰਸਨਲ ਤੌਰ ਤੇ ਜਿਹੜੀ ਮਤਲਬ ਉਹ ਗਲਤ ਹੈ, ਮਤਲਬ ਜਿਹੜਾ ਉਹ ਵਰਤਾਰਾ ਗਲਤ ਹੈ ਦੋਨਾਂ ਧਿਰਾਂ ਦਾ, ਉਹ ਲੇਡੀ ਦਾ ਵੀ। ਪਰ ਮੈਂ ਮੈਨੂੰ ਇਹ ਚਿੰਤਨ ਹੈਗਾ ਆ, ਮੈਂ ਕਰਨਾ ਚਾਹੁੰਦਾ ਆ ਕਿ ਉਹ ਪਹਿਲੀ ਗੱਲ ਤਾਂ ਆਫਿਸ ਦੇ ਵਿੱਚ ਸੀਸੀਟੀਵੀ ਕੈਮਰਾ ਕਿਉਂ ਲਾਇਆ ਹੋਇਆ, ਕਿਉਂਕਿ ਉੱਥੇ ਤਾਂ ਉਹ ਬਾਹਰੋਂ ਪੀਐਨ ਦੇ ਥਰੂ ਆਉਣਾ, ਅਪੁਆਇੰਟਮੈਂਟ ਦੇ ਥਰੂ ਆਉਣਾ, ਬਾਹਰ ਲੱਗਣੇ ਚਾਹੀਦੇ ਨੇ। ਹੁਣ ਦੇਖੋ ਇਹਦੇ ਹੁਣ ਇਫੈਕਟ ਦੇਖੋ ਕਿੱਦਾਂ ਪੈਣਗੇ ਜਾਂ ਪੈਣੇ, ਵੀ ਤੁਹਾਡੀ ਜਿਹੜੀ ਕਾਰਵਾਈ ਚੱਲ ਰਹੀ ਆ, ਮਤਲਬ ਨੋਟ ਦੈਟ, ਮਤਲਬ ਜਿਹੜੀ ਸਹੀ ਕਾਰਵਾਈ ਵੀ ਚੱਲ ਰਹੀ ਆ, ਤੁਸੀਂ ਮਤਲਬ 100 ਤਰ੍ਹਾਂ ਦੀ ਸੀਕ੍ਰੇਸੀ ਆਪਣੇ ਅਦਾਰੇ ਦੀ ਰੱਖਣੀ ਆ। ਤੁਹਾਨੂੰ ਪਤਾ ਜਿਹੜਾ ਕਿਸੇ ਵੀ ਅਦਾਰੇ ਦਾ ਜਦੋਂ ਉਹਨੂੰ ਜਿਹਨੂੰ ਕਹਿੰਦੇ ਨਾ ਸਕੱਤਰ, ਸਕੱਤਰ ਦਾ ਮਤਲਬ ਅੰਗਰੇਜ਼ੀ ਚ ਹੁੰਦਾ ਸੈਕਰੇਟਰੀ, ਸੈਕਰੇਟਰੀ ਤਾਂ ਸ਼ਾਰਟ ਫਾਰਮ, ਇਹ ਲੌਂਗ ਫਾਰਮ ਹੈ ਉਹਦੀ, ਸ਼ਾਰਟ ਫਾਰਮ ਦੀ ਸੀਕਰੇਟ, ਜਿਹੜਾ ਸੀਕਰੇਟ ਰੱਖ ਸਕਦਾ ਹੋਵੇ, ਜਿਹਦੇ ਕੋਲ ਸਾਰੇ ਸੀਕਰੇਟ ਹੁੰਦੇ ਨੇ ਅਦਾਰੇ ਦੇ, ਉਹਨੂੰ ਸੈਕਰੇਟਰੀ ਕਹਿੰਦੇ ਨੇ, ਠੀਕ ਹੈ। ਇਹਦਾ ਸ਼ਬਦ ਦਾ ਮਤਲਬ ਇਹੀ ਹੈ। ਹੁਣ ਉਹ ਜਦੋਂ ਸੈਕਰੇਟਰੀ ਦਾ ਆਪਣਾ ਕੰਮ ਕਰ ਰਿਹਾ, ਫਾਰ ਐਗਜ਼ਾਮਪਲ, ਉਹਦੇ ਉਪਰ ਸੀਸੀਟੀਵੀ ਕੈਮਰਾ ਲੱਗਾ ਹੋਇਆ, ਠੀਕ ਹੈ, ਔਰ ਉਹ ਕੈਮਰੇ ਦਾ ਕੰਟਰੋਲ, ਇਹਦਾ ਮਤਲਬ ਕੋਈ ਸੀਕਰੇਟ ਹੈ ਨਹੀਂ, ਉਸ ਅਦਾਰੇ ਦਾ ਕੋਈ ਸੀਕਰੇਟ ਨਹੀਂ ਹੈਗਾ। ਤੇ ਜੇ ਮਤਲਬ ਇਹਨੂੰ ਆਪਾਂ ਇਹਨੂੰ ਪਾਸੇ ਕਰ ਦਈਏ ਇਸ ਵੀਡੀਓ ਨੂੰ ਜਾਂ ਇਸ ਵਰਤਾਰੇ ਨੂੰ, ਠੀਕ ਹੈ, ਇਹਦਾ ਮਤਲਬ ਇਹ ਹੋਇਆ ਕਿ ਕੋਈ ਵੀ ਬੰਦਾ ਜਿਹਦੇ ਪੈਸੇ ਖਾ ਕੇ, ਪੈਸੇ ਦੇ ਕੇ ਉਹਦੀਆਂ ਰਿਕਾਰਡਿੰਗ ਜਿੱਥੇ ਮਰਜ਼ੀ ਵਰਤਾਈ ਜਾਵੇ, ਤੁਹਾਨੂੰ ਨਹੀਂ ਲੱਗਦਾ ਕਿ ਇਹ ਗਲਤ ਵਰਤਾਰਾ ਹੈ ਕਿ ਜਿਹੜੇ ਸੀਸੀਟੀਵੀ ਕੈਮਰੇ ਆ ਜਿਹੜੇ ਉਹ ਕ੍ਰਿਮੀਨਲ ਪਰਪਸਿਸ ਲਈ ਵਰਤ ਹੋਣੇ ਚਾਹੀਦੇ ਆ ਕਿ ਪੁਲਿਸ ਇਨਵੈਸਟੀਗੇਟ ਕਰੇ, ਉਹਦੀ ਇਨਵੈਸਟੀਗੇਸ਼ਨ ਚੱਲੇ।
ਦੇਖੋ
ਜੀ,
ਦੇਖੋ ਸਿੱਧੂ ਸਾਹਿਬ, ਆਪਣੇ ਨਾ ਜਿਹੜਾ ਕੰਮ, ਕੋਈ ਵੀ ਕੰਮ ਕਰਨ ਲੱਗੀਏ ਆਪਣੇ, ਉਹ ਲੱਗ ਜਾਂਦੇ ਆ ਦੇਖਾ ਦੇਖੀ ਵਾਲੇ ਲੋਕ, ਉਸ ਲਾਈਨ ਦਾ ਬੰਦਾ। ਹੁਣ ਇੱਕ ਬੰਦਾ ਰੇਡੀਓ ਟੇਪਾਂ ਦੀ ਦੁਕਾਨ ਕਰਦਾ ਸੀ, ਤਵਿਆਂ ਨਾਲ ਕੈਸਟਾਂ ਭਰਦਾ ਹੁੰਦਾ ਸੀ, ਜਦੋਂ ਤਕਨੀਕ ਚੇਂਜ ਹੋਈ ਉਹ ਤਵਿਆਂ ਤੋਂ ਕੈਸਟਾਂ ਵਾਲਾ ਕੰਮ ਕਰਨ ਲੱਗਿਆ, ਕੈਸਟਾਂ ਤੋਂ ਸੀਡੀਆਂ ਵਾਲਾ ਕਰਨ ਲੱਗਿਆ, ਸੀਡੀਆਂ ਦਾ ਕੰਮ ਜਦੋਂ ਰੁੜਿਆ ਤੇ ਉਹਨੇ ਪੱਖੇ ਤੇ ਮਧਾਣੀਆਂ ਨਾਲ ਠੀਕ ਕਰਨ ਲੱਗ ਗਿਆ, ਪੱਖੇ ਮਧਾਣੀਆਂ ਦਾ ਕੰਮ ਜਦੋਂ ਠੰਡਾ ਜਾ ਪਿਆ ਤੇ ਨਾਲ ਨਾਲ ਉਹਨੇ ਫਿਰ ਡਿਸ਼ ਟੀਵੀ ਦਾ ਕੰਮ ਆ ਗਿਆ, ਜਦੋਂ ਡਿਸ਼ ਟੀਵੀ ਦਾ ਕੰਮ ਠੰਡਾ ਪਿਆ ਤਾਂ ਉਹਦੇ ਨਾਲ ਨਾਲ ਹੁਣ ਕੈਮਰੇ ਲਾਉਣ ਲੱਗ ਗਿਆ। ਇਹ ਹੁਣ ਐ ਨਾ ਕਿ ਉਹਦੀ ਮਿੰਟੂ ਬਰਾੜ ਦੀ ਸਟੋਰੀ ਆ, ਵੀ ਮੈਂ ਦੱਸਦਾ, ਠੀਕ ਹੈ ਨਾ। ਕਹਿਣ ਦਾ ਭਾਵ ਇਹ ਆ ਵੀ ਸਾਡੇ ਬੰਦੇ ਨਾ ਉਹ ਐਂ ਸਟੈਪ ਬਾਈ ਸਟੈਪ ਆਪਦਾ ਕੰਮ ਚੇਂਜ ਕਰਦੇ ਜਾਂਦੇ ਆ। ਹੁਣ ਇੱਥੇ ਸੀਸੀਟੀਵੀ ਕੈਮਰੇ ਮੈਂ ਲਾਉਣਾ, ਮੈਂ ਇੰਸਟਾਲਰ ਆ, ਤਾਂ ਮੈਨੂੰ ਇੱਕ ਸਿਕਿਉਰਿਟੀ ਲਾਇਸੈਂਸ ਲੈਣਾ ਪਿਆ, ਉਹਦੀ ਫੀਸ ਆ $1800 ਸਲਾਨਾ ਉਹਦੀ ਫੀਸ ਆ। ਉਹਦੇ ਤਹਿਤ ਜਦੋਂ ਲਾਇਸੈਂਸ ਲੈਂਦੇ ਹੋ ਤੁਸੀਂ ਪੜ੍ਹਨਾ ਪੈਂਦਾ, ਜਦੋਂ ਪੜ੍ਹਦੇ ਹੋ ਤਾਂ ਉਹਦੇ ਚ ਕੀ ਚੀਜ਼ਾਂ ਸਿਖਾਈਆਂ ਜਾਂਦੀਆਂ ਸਿਕਿਉਰਿਟੀ ਲਈ। ਹੁਣ ਕੈਮਰਾ ਤਾਂ ਦੇਖੋ ਕੋਈ ਐਡੀ ਟੈਕਨੀਕ ਨਹੀਂ, ਕੈਮਰਾ ਤੁਸੀਂ ਜਿੱਥੇ ਖੜੋ ਤੁਸੀਂ ਇਹ ਦੇਖਣਾ ਵੀ ਤੁਸੀਂ ਕੀ ਚੀਜ਼ ਦੇਖਣੀ ਚਾਹੁੰਦੇ ਹੋ, ਤੇ ਉਸ ਪੁਆਇੰਟ ਤੇ ਖੜੋ ਤੇ ਦੇਖੋ ਜੀ ਕਿਹੜੀਆਂ ਚੀਜ਼ਾਂ ਉਧਰ ਨੂੰ ਕੈਮਰਾ ਕੱਸ ਦਿਓ 4 ਨਾਲ, ਤੇ ਐਡੀ ਗੱਲ ਹੀ ਹੈ। ਤਾਰ ਪਲੱਗ ਐਂਡ ਪਲੇ ਆਉਂਦਾ ਅੱਜ ਕੱਲ, ਤਾਰ ਲਿਆ ਕੇ ਜਿੱਥੇ ਵੀ ਰਿਕਾਰਡਰ ਰੱਖਣਾ ਉਹਦੇ ਨੂੰ ਲਾ ਦਿਓ, ਗੱਲ ਤਾਂ ਇੰਨੀ ਆ। ਪਰ ਉਹਦੇ ਵਿੱਚ ਜਿਹੜੇ ਟੈਕਨੀਕਲ ਪੁਆਇੰਟ ਹੁੰਦੇ ਆ ਜਾਂ ਨਿੱਕੀਆਂ ਨਿੱਕੀਆਂ ਗੱਲਾਂ ਦੱਸੀਆਂ ਜਾਂਦੀਆਂ, ਤੇ ਜਾਂ ਫਿਰ ਜਿਹੜੇ ਲਾਅ ਆ ਵੀ ਭਾਈ, ਜਿਵੇਂ ਆਸਟ੍ਰੇਲੀਆ ਨਿਊਜ਼ੀਲੈਂਡ ਲਾਅ ਆ ਜੀ, ਵੀ 2009 ਫਲਾਨਾ ਤੇ ਕਾਇਦਾਂ ਲਾਅ ਆ, ਸਾਨੂੰ ਜੋ ਪੜ੍ਹਦੇ ਆ ਉਹਦੇ ਚ ਪਤਾ ਲੱਗਦਾ, ਉਸ ਲਾਅ ਦੇ ਤਹਿਤ ਤੁਹਾਨੂੰ ਕੀ ਕੁਛ ਕਰਨਾ, ਤੁਸੀਂ ਕਿਹੜੇ ਰੰਗ ਦੀ, ਜੇ ਮੰਨ ਲਓ ਹੁਣ ਕੌਂਜੀ, ਆਪਾਂ ਕਿਤੇ ਵੀ ਦੇਖਦੇ ਹਾਂ ਕੋਈ ਪਾਈਪ ਪਾਉਣੀ ਆ, ਕੰਡਿਊਟ ਜਿਹਨੂੰ ਕਹਿੰਦੇ ਆ ਵੀ ਕਿਸੇ ਵੀ ਚੀਜ਼ ਦਾ, ਤਾਂ ਇੱਥੇ ਕਲਰਿੰਗ ਆ ਵੀ ਭਾਈ, ਜੇ ਤੁਸੀਂ ਧਰਤੀ ਦੇ ਵਿੱਚ ਬਿਜਲੀ ਦੀ ਤਾਰ ਪਾਉਣੀ ਆ ਤਾਂ ਉਹਨੂੰ ਔਰੇਂਜ ਕੌਂਜੀ ਦੇ ਵਿੱਚ ਪਾਉਣਾ, ਤੇ ਉਦੋਂ ਬਾਅਦ ਉਹਦੇ ਉੱਤੇ ਇੱਕ 600 mm ਡੂੰਘੀ ਘੱਟੋ ਘੱਟ ਕਰਨੀ ਰੱਖਣੀ ਹੈ, 600 ਤੋਂ ਘੱਟ ਤੁਸੀਂ ਉਹਨੂੰ ਉੱਚਾ ਨਹੀਂ ਰੱਖ ਸਕਦੇ। ਜੇ ਟੈਲੀਫੋਨ ਦੀ ਕਮਿਊਨੀਕੇਸ਼ਨ ਦੀ ਪਾਉਣੀ ਆ ਤੁਸੀਂ ਵਾਈਟ ਕੌਂਜੀ ਪਾਉਣੀ ਆ, ਜੇ ਤੁਸੀਂ ਬਾਹਰ ਇਲੈਕਟ੍ਰੀਸਿਟੀ ਦੀ ਪਾਉਣੀ ਆ ਤਾਂ ਗ੍ਰੇ ਕੌਂਜੀ ਪਾਉਣੀ ਆ। ਇਹ ਚੀਜ਼ਾਂ ਪੜ੍ਹ ਕੇ ਆਉਂਦੀਆਂ, ਤੇ ਕਾਨੂੰਨ ਦਾ ਫਿਰ ਨਾਲ ਪੈਰਲਰ ਕਾਨੂੰਨ ਨੂੰ ਦੇਖਿਆ ਜਾਂਦਾ ਤਾਂ ਕਿ ਇੱਕ ਯੂਨੀਫਾਰਮ ਬਣ ਸਕੇ। ਕੱਲ ਨੂੰ ਕੋਈ ਬੰਦਾ ਅੱਜ ਤੋਂ 20 ਸਾਲਾਂ ਨੂੰ ਕੋਈ ਡਿੱਗ ਕਰਨ ਆਵੇ ਕਿਤੇ ਵੀ, ਤਾਂ ਉਹਨੂੰ ਜਦੋਂ ਔਰੇਂਜ ਕੌਂਜੀ ਜਾਂ ਉਹ ਚੀਜ਼ ਮਿਲੇ ਤਾਂ ਉਹਨੂੰ ਪਤਾ ਲੱਗੇ ਵੀ ਇਲੈਕਟ੍ਰੀਸਿਟੀ ਦੀ ਕੇਵਲ ਆ ਇੱਥੇ, ਠੀਕ ਹੈ ਨਾ। ਅਸੀਂ ਕੀ ਕਰਦੇ ਹਾਂ, ਸਾਡੇ ਉੱਥੇ ਕੋਈ ਪੜ੍ਹਾਈ ਨਹੀਂ, ਕੋਈ ਲਿਖਾਈ ਨਹੀਂ, ਕੋਈ ਕੁਛ ਦੱਸਦਾ ਨਹੀਂ, ਹਾਈ ਤਵੇ ਤੋਂ ਭਰਦਾ ਭਰਦਾ ਦਾ ਸੀਸੀਟੀਵੀ ਕੈਮਰਿਆਂ ਤੱਕ ਬੰਦਾ ਪਹੁੰਚ ਜਾਂਦਾ ਟੈਕਨੀਸ਼ੀਅਨ, ਤੇ ਉਹ ਆ ਕੇ ਕਹਿੰਦਾ ਜੀ ਲਾ ਦਿਓ ਜੀ ਲਾ ਦੇ। ਹੁਣ ਮੈਨੂੰ ਇਹ ਚੀਜ਼ ਦੇਖਣ ਚ ਮਿਲਦੀ ਹੈ, ਮੈਨੂੰ ਐਵਰੇਜ ਬਹੁਤ ਸਾਰੇ ਘਰਾਂ ਚ ਲੋਕ ਕਹਿ ਦਿੰਦੇ ਆ ਵੀ ਕੈਮਰਾ ਅੰਦਰ ਵੀ ਲਾ ਦੇ, ਸਾਡੇ ਘਰੇ ਲਾ ਦਿਆ, ਤੇ ਮੈਂ ਉਹਨਾਂ ਨੂੰ ਬੜੀ ਕਿਉਂਕਿ ਜਿਹੜੀ ਲਾਅ ਆ ਉਹ ਨੀ ਕਹਿੰਦਾ ਇਹ ਚੀਜ਼ ਲਾਅ, ਇਹ ਕਹਿੰਦਾ ਵੀ ਪ੍ਰਾਈਵੇਸੀ ਲਾਅ ਆ ਜਿਹੜਾ ਤੁਹਾਨੂੰ ਪਹਿਲਾਂ ਕੈਮਰਾ ਇੰਸਟਾਲਰ ਨੂੰ ਵੀ ਪਹਿਲਾਂ ਪ੍ਰਾਈਵੇਸੀ ਲਾਅ ਦੇਖਣਾ ਪਊ। ਮੈਂ ਹੁਣ ਇੱਕ ਦੋ ਕੰਧਾਂ ਦੇ ਸਾਹਮਣੇ ਕੈਮਰਾ ਲਾਉਣਾ ਗਵਾਂਢੀਆਂ ਦੇ, ਤਾਂ ਮੈਂ ਗਵਾਂਢੀਆਂ ਦੇ ਘਰ ਨੂੰ ਮਿਨੀਮਾਈਜ਼ ਕਰਦਾ ਕਿਉਂਕਿ ਕੱਲ ਨੂੰ ਮੈਨੂੰ ਉਹ ਕਈ ਕਹਿੰਦੇ ਵੀ ਇੱਧਰ ਨੂੰ ਕਰਦੇ ਕੈਮਰਾ, ਮੈਂ ਉਹਨੂੰ ਕਹਿ ਦਿੰਦਾ ਸੋਰੀ ਵੀ ਮੈਂ ਨੀ ਕਰ ਸਕਦਾ, ਮੈਂ ਗਵਾਂਢੀ ਦੀ ਪ੍ਰਾਈਵੇਸੀ ਤੁਹਾਨੂੰ ਨੀ ਦੇ ਸਕਦਾ। ਉਹ ਕਹਿਣਗੇ ਤੈਨੂੰ ਕੀ, ਮੈਂ ਕਿਹਾ ਵੀ ਕੱਲ ਨੂੰ ਇੰਸਟਾਲਰ ਮੈਂ ਆ, ਕੱਲ ਨੂੰ ਪੁਲਿਸ ਆ ਕੇ ਰਿਕਾਰਡਿੰਗ ਕੱਢਦੀ ਆ, ਗਵਾਂਢੀ ਸ਼ਿਕਾਇਤ ਕਰਦਾ, ਤਾਂ ਜੇ ਮੈਂ ਗਵਾਂਢੀਆਂ ਦਾ ਬੇੜਾ ਦਿਖੀ ਜਾਂਦਾ ਜਾਂ ਹੋਰ ਦਿਖੀ ਜਾਂਦਾ ਤਾਂ ਮੇਰਾ ਫਾਲਟ ਆ, ਇੰਸਟਾਲਰ ਦਾ ਫਾਲਟ ਆ।
ਉਹ ਤਾਂ ਮਾਲਕਾਂ ਨੇ ਕਹਿ ਦੇਣਾ ਵੀ ਮੈਂ, ਸਾਨੂੰ ਤਾਂ ਪਤਾ ਹੀ ਕੁਝ ਨੀ,
ਸਾਨੂੰ ਤਾਂ ਪਤਾ ਨੀ ਇੰਸਟਾਲਰ ਲਾ ਗਿਆ। ਸੋ ਉਹ ਚੀਜ਼ਾਂ ਜਦੋਂ ਤੁਸੀਂ ਸਿੱਖਦੇ ਹੋ ਨਾ ਕੰਮ, ਇਹ ਨਿੱਕੇ ਨਿੱਕੇ ਪੁਆਇੰਟ ਤੁਹਾਨੂੰ ਦੱਸੇ ਜਾਂਦੇ ਆ ਵੀ ਕੀ ਕਰਨਾ ਕੀ ਨਹੀਂ ਕਰਨਾ। ਤੇ ਉਹ ਮੈਨੂੰ ਜਦੋਂ ਅੰਦਰ ਕੈਮਰਾ ਲਾਉਣ ਨੂੰ ਕਹਿੰਦੇ ਆ ਨਾ, ਫਿਰ ਮੈਂ ਸਰਲ ਭਾਸ਼ਾ ਚ ਸਮਝਾਉਣਾ ਉਹਨਾਂ ਨੂੰ, ਮੈਂ ਇਹ ਨੀ ਕਹਿੰਦਾ ਵੀ ਐਜ਼ ਪਰ ਲਾਅ ਇਹ ਸਹੀ ਨੀ ਹੈ। ਜੇ ਤਾਂ ਇਹ ਕਹਿ ਦਈਏ, ਹੁਣ ਮੰਨ ਲਓ ਮੈਂ ਕਿਸੇ ਇੰਡੀਅਨ ਫੈਮਿਲੀ ਦੇ ਘਰੇ ਗਿਆ ਤੇ ਉਹਨੇ ਮੈਨੂੰ ਕਹਿਤਾ ਵੀ ਕੈਮਰੇ ਇੱਕ ਕੈਮਰਾ ਸਾਡੇ ਫਲਾਣੇ ਅੰਦਰ ਲਾ ਦਿਓ, ਠੀਕ ਆ। ਉਹਦੇ ਦੋ ਤਿੰਨ ਰੀਜ਼ਨ ਤਾਂ ਹੋ ਸਕਦੇ ਅੰਦਰ ਲਾਉਣ ਦੇ, ਜਿਵੇਂ ਦੋ ਚਾਰ ਥਾਵਾਂ ਦੇ ਉੱਤੇ ਮੈਂ ਲਾਏ ਆ, ਉੱਥੇ ਕਾਰਨ ਕਿਉਂ, ਉੱਥੇ ਉਸ ਘਰ ਚ ਬਜ਼ੁਰਗ ਆ ਜਿਹਨੂੰ ਕੇਅਰ ਕਰਨਾ ਪੈਣਾ ਵੀ ਸਾਰੇ ਜਾਣੇ ਕੰਮ ਤੇ ਚਲੇ ਜਾਂਦੇ ਆ ਤੇ ਬਜ਼ੁਰਗ ਨੂੰ ਦੇਖਣ ਵਾਸਤੇ ਵੀ ਕਿਤੇ ਉਹ ਡਿੱਗ ਪਏ ਜਾਂ ਕੋਈ ਇਹੋ ਜਿਹਾ ਤਾਂ ਨੀ ਕੋਈ ਪ੍ਰੋਬਲਮ ਆ ਗਈ, ਤਾਂ ਉਹਨਾਂ ਦੇ ਅਸੀਂ ਲਾਏ ਆ ਕੈਮਰੇ ਤੇ ਵੀ ਉਹ ਬਜ਼ੁਰਗਾਂ ਦੀ ਚੱਲ ਨਿਗਾਹ ਰਹਿ ਸਕੇ, ਬੱਚੇ ਆਪਦੇ ਪੇਰੈਂਟਸ ਨੂੰ ਦੇਖ ਸਕਣ। ਸੋ ਉਹ ਇੱਕ ਜੈਨੂਇਨ ਕੇਸ ਆ, ਉਹਦੇ ਵਿੱਚ ਇਹ ਜੀ ਕੋਈ ਗੱਲ ਨੀ। ਪਰ ਹੋਰ ਥਾਵਾਂ ਦੇ ਉੱਤੇ ਜੇ ਮੈਂ ਅਗਲੇ ਨੂੰ ਕਹਿਣਾ ਵੀ ਭਾਈ ਇਹ ਐਜ਼ ਪਰ ਪ੍ਰਾਈਵੇਸੀ ਇਹ ਉਹ ਨਹੀਂ ਸਮਝਦੇ, ਫਿਰ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ, ਮੈਂ ਉਹਨਾਂ ਨੂੰ ਕਹਿਣਾ ਵੀ ਮੈਨੂੰ ਲੱਗਦਾ ਵੀ ਇਨਸਕਿਉਰਿਟੀ ਆ ਜਾਂਦੀ ਆ ਫੈਮਿਲੀ ਦੇ ਵਿੱਚ, ਫ੍ਰੈਕਸ਼ਨ ਆਉਣ ਦੇ ਚਾਂਸਿਸ ਬਣ ਜਾਂਦੇ ਆ। ਉਹ ਕਹਿੰਦੇ ਕਿਉਂ, ਮੈਂ ਵੀ ਐਂ ਜੇ ਲੱਗਦਾ ਰਹਿੰਦਾ ਵੀ ਮੰਨ ਲਓ ਤੁਹਾਡੇ ਘਰ ਵਾਲੀ ਕੰਮ ਤੇ ਮਹਿਸੂਸ ਹੋਈ ਜਾਊਗਾ ਵੀ ਮੈਨੂੰ ਸਾਰਾ ਦਿਨ ਹੀ ਦੇਖੀ ਜਾਂਦੀ ਆ ਉਹ, ਠੀਕ ਆ ਵੀ ਮੇਰੇ ਤੇ ਇੱਕ ਸ਼ੰਕੇ ਪੈਦਾ ਹੋ ਜਾਂਦੇ ਆ ਰਿਸ਼ਤੇ ਦੇ, ਰਿਸ਼ਤੇ ਰਿਸ਼ਤੇ ਹਮੇਸ਼ਾ ਵਿਸ਼ਵਾਸ ਤੇ ਖੜੇ ਹੁੰਦੇ ਆ, ਜੇ ਤੁਹਾਡਾ ਵਿਸ਼ਵਾਸ ਆ ਤੇ ਵਿਸ਼ਵਾਸ ਤੇ ਰਿਸ਼ਤੇ ਹੁੰਦੇ ਆ। ਤਾਂ ਮੈਂ ਉਹਨਾਂ ਨੂੰ ਇਸ ਢੰਗ ਨਾਲ ਸਮਝਾਉਣਾ ਤਾਂ ਸਮਝ ਜਾਂਦੇ ਆ, ਪਰ ਇੰਡੀਆ ਦੇ ਵਿੱਚ ਪਹਿਲੀ ਗੱਲ ਤਾਂ ਕਿਸੇ ਨੂੰ ਇਹ ਲਾਅ ਹੀ ਨੀ ਪਤਾ ਵੀ ਹੁਣ ਸੈਕਟਰੀ ਦਾ ਕੰਮ ਸੀਕ੍ਰੇਟ ਰੱਖਣਾ ਤੇ ਉੱਤੇ ਕੈਮਰਾ ਲਾ ਕੇ ਕੋਈ ਮਰਜ਼ੀ ਦੇਖੀ ਜਾਵੇ, ਉਹ ਤੁਸੀਂ ਜਿਹੜੀ ਹੁਣ ਵਰਤਾਰਾ ਦੱਸਦੇ
ਹੋ। ਮਤਲਬ ਮਿੰਟੂ ਜੀ ਚਲੋ ਆਪਾਂ ਗੱਲ ਇਹ ਵੀ ਆਪਾਂ ਚੱਡਾ ਸਾਹਿਬ ਦੀ ਵੀ ਨਾਲ ਦੀ ਨਾਲ ਸਾਹਿਬ ਹੀ ਕਹਿਣਾ ਪੈਣਾ, ਹਜੇ ਕਿਹੜੇ ਉਹ ਪ੍ਰੋਸੀਕਿਊਟ ਹੋਏ ਆ, ਤੇ ਤੁਹਾਨੂੰ ਕਿਤੇ ਇਦਾਂ ਦੀ ਰਿਕੁਐਸਟ ਵੀ ਆਈ ਆ ਵੀ ਜਿੱਦਾਂ ਕਿਸੇ ਨੇ ਫੋਨ ਕੀਤਾ ਹੋਵੇ ਜੀ ਕੈਮਰੇ ਲਾਣੇ ਆ ਤੇ ਤੁਸੀਂ ਕੈਮਰੇ ਲੈ ਕੇ ਚਲੇ ਗਏ, ਆਪਣੀ ਬੈਨ ਸਾਰਾ ਕੁਝ ਲੈ ਕੇ, ਕਿੰਨੇ ਕੈਮਰੇ ਲਾਣੇ ਆ? ਬਾਜੀ 8-10 ਲਾਣੇ ਆ। ਤੇ ਤੁਸੀਂ ਜਦ ਲਾਣ ਲੱਗੇ ਤੁਹਾਨੂੰ ਆ ਗਿਆ, ਨਹੀਂ ਸਾਡੇ ਘਰ ਨੀ ਲਾਣੇ, ਗੁਆਂਢੀਆਂ ਦੇ ਘਰ ਲਾਣੇ ਸਾਡੇ, ਇੱਦਾਂ ਵੀ ਹੋਈ ਕਦੇ ਗੱਲ?
ਦੇਖੋ ਤੁਸੀਂ ਹੈਰਾਨ ਹੋਵੋਗੇ, ਇੱਦਾਂ ਇੱਕ ਗੋਰਿਆਂ ਨਾਲ ਹੋਇਆ ਮੇਰਾ, ਇੱਕ ਏਜਡ ਗੋਰੀ ਨਹੀਂ ਸੀ ਅਸਲ ਚ, ਗ੍ਰੀਕ ਲੇਡੀ ਸੀ ਤੇ ਤਕਰੀਬਨ 70-75 ਸਾਲ ਦੀ ਏਜ ਹੋਣੀ ਆ, ਤੇ ਉਹ ਮੈਨੂੰ ਉਹਦਾ ਲੱਗਿਆ, ਮੈਂ ਬਾਅਦ ਚ ਅਨਮੋਲ ਨਾਲ ਡਿਸਕਸ ਵੀ ਕੀਤਾ ਵੀ ਮੈਨੂੰ ਇਹ ਲੱਗਿਆ ਵੀ ਉਹਨੂੰ ਫੋਬੀਆ, ਉਹਨੂੰ ਨਾ ਕੈਮਰਾ ਫੋਬੀਆ ਤੇ ਗਵਾਂਢੀਆਂ ਦਾ ਫੋਬੀਆ ਵੀ ਗਵਾਂਢੀ ਮੇਰੇ ਘਰੇ ਇਹ ਕਰ ਜਾਂਦੇ ਆ ਉਹ ਕਰ ਜਾਂਦੇ ਆ, ਤੇ ਉਹਨੇ ਮੇਰੇ ਤੋਂ ਪਹਿਲਾਂ ਕਿਉਂ ਲਿਆ ਕੇ ਰੱਖ ਰੱਖੇ ਸੀਗੇ ਆਪਦੀ ਵਿੰਡੋ ਚ ਰੱਖ ਰੱਖਿਆ, ਕੋਈ ਹੋਰ ਰੱਖ ਛੱਡਿਆ ਗਵਾਂਢੀਆਂ ਨੂੰ ਡਰਾਉਣ ਲਈ, ਪਰ ਜਦੋਂ ਮੈਂ ਤਾਂ ਉਹ ਲਾਉਣ ਤੋਂ ਬਾਅਦ ਵੀ ਹੁਣ ਵੀ ਉਹਦਾ ਐਵਰੇਜ ਮੈਨੂੰ ਵੀਕਲੀ ਇੱਕ ਨਾ ਮੇਰੇ ਫੇਸਬੁੱਕ ਪੇਜ ਦੇ ਉੱਤੇ ਮੈਸੇਜ ਆਉਂਦਾ ਇਨਬਾਕਸ ਦੇ ਵਿੱਚ, ਤੇ ਉਹ ਇਹ ਕਹਿੰਦੀ ਹੈ ਮੈਂ ਹੈਪੀ ਆ ਜਾਂ ਮੈਂ ਅੱਜ ਆਹ ਚੀਜ਼ ਦੇਖੀ ਜਾਂ ਮੈਂ ਆਹ ਚੀਜ਼ ਦੇਖੀ, ਨਵੇਂ ਸਵਾਲ ਤੇ ਮੈਂ ਉਹਨੂੰ ਦੇਖ ਰਿਹਾ ਵੀ ਪਿਛਲੇ 6 ਮਹੀਨਿਆਂ ਚ ਉਹ ਮੇਰੇ ਨਾਲੋਂ ਵੱਧ ਟੈਕਨੀਸ਼ੀਅਨ ਬਣ ਗਈ ਕੈਮਰੇ ਦੀ, ਉਹ ਇੰਨੀਆਂ ਉਹਨੂੰ ਬਰੀਕੀਆਂ ਪਤਾ ਲੱਗ ਗਿਆ, ਕਿਉਂਕਿ ਜੋ ਸਾਰਾ ਦਿਨ ਉਹ ਮਾਊਸ ਚੱਕ ਕੇ ਬੈਠੀ ਕੈਮਰਿਆਂ ਨੀ ਚੱਕੀ ਜਾਂਦੀ ਹੋਰ ਕੋਈ ਕੰਮ ਹੀ ਨੂੰ ਵੀ ਕਿਹੜੇ ਕੈਮਰੇ ਚ ਕੀ ਹੋ ਰਿਹਾ ਕਿਹੜੇ ਚ ਕੀ ਹੋ ਰਿਹਾ, ਤੇ ਉਹਦਾ ਮਕਸਦ ਸੀਗਾ
ਉਹ ਵੀ
ਗਵਾਂਢੀਆਂ ਤੇ ਨਿਗਾਹ ਰੱਖਣੀ ਆਪਦੀ, ਮੈਨੂੰ ਕੋਈ
ਉਹ ਵੀ ਰੱਬ ਨੇ ਕੰਮ ਲਾਈ ਹੋਈ ਹੈ। ਵੈਸੇ ਇਹ ਕੰਮ ਤਾਂ ਕੈਮਰਿਆਂ ਤੋਂ ਬਿਨਾਂ ਵੀ ਦੁਨੀਆਂ ਬਹੁਤ ਕਰਦੀ ਆ, ਇਹ ਤਾਂ ਦੂਜੇ ਤੇ ਜਿਹੜੀ ਨਿਗਾਹ ਰੱਖਣੀ ਹੈ
ਉਹ ਇੰਡੀਆ ਦੇ ਲੋਕਾਂ ਨੂੰ ਤਾਂ ਦੇਖੋ, ਆਮ ਇੱਕ ਪਿਕਚਰ ਮਸ਼ਹੂਰ ਵੀ ਹੋਈ ਸੀ ਕਿਸੇ ਨੇ ਬੰਦੇ ਨੇ ਸੀਸੀਟੀਵੀ ਕੈਮਰੇ ਦੀ ਫੋਟੋ ਲਾ ਕੇ ਤੇ ਬਾਹਰਲੇ ਕਿਤੇ ਯੂਰਪ ਦੀ ਫੋਟੋ ਸੀਗੀ ਤੇ ਨਾਲ ਇੱਕ ਇੰਡੀਆ ਦੇ ਬੁੱਢਾ ਬੁੱਢੀ ਜੰਗਲੇ ਥਾਣੀਆਂ ਬਾਹਰ ਝਾਕੀ ਜਾਂਦੇ ਦਿਖਾ ਕੇ ਤੇ ਲਿਖਿਆ ਸੀ ਇੰਡੀਅਨ ਸੀਸੀਟੀਵੀ ਕੈਮਰਾ।
ਹੁਣ ਮਿੰਟੂ ਜੀ ਚਲੋ ਆਨੇ ਆਪਾਂ ਚੱਡਾ ਸਾਹਿਬ ਦੇ ਕੇਸ ਤੇ, ਪਹਿਲੀ ਗੱਲ ਤਾਂ ਜਿਹੜਾ ਸੀਸੀਟੀਵੀ ਕੈਮਰੇ ਦੀ ਫੋਟੇਜ ਲਈ,
ਥੋੜੀ ਜਿਹੀ ਇੱਕ ਗੱਲ ਚੱਡਾ ਸਾਹਿਬ ਦੇ ਮਾਮਲੇ ਚ ਕਲੀਅਰ ਕਰਦੇ ਆ ਵੀ ਜਿਹੜਾ ਸਾਹ ਵਾਲਾ ਮਾਮਲਾ ਨਾ ਇਹ ਨਾ ਆਪਾਂ ਕਲੀਅਰ, ਇਹ ਪਹਿਲਾਂ ਤੁਸੀਂ ਕਹਿ ਵੀ ਦਿੱਤਾ ਵੀ ਮਜਬੂਰ ਨੂੰ ਲਾ ਰਹੇ ਆ ਜਾਂ ਭਾਈ ਹਜੇ ਨਹੀਂ ਹੋਏ ਕੋਈ ਕੇਸ ਨੀ ਫਾਈਲ ਹੋਇਆ, ਪਰ ਮੈਂ ਦੱਸਦਾ ਜੀ ਇਹ ਨਾ ਇੱਕ ਗਾਣਾ ਵੀ ਸੁਣਾ ਦਿਆਂਗੇ ਤੁਹਾਨੂੰ, ਗਾਣਾ ਆਇਆ ਪਿਛਲੇ ਦਿਨੀ ਮਿੱਤਰਾਂ ਦੇ ਨਾਮ ਅਗਰ ਮੱਲੋ ਮੱਲੀ ਸਾਹਿਬ ਲੱਗ ਜਾਂਦਾ ਮਿੱਤਰਾਂ ਦੇ ਗੋਤ ਮੰਗਰ, ਕੀ ਕਰੀਏ ਚੱਡੇ ਦਿਨਾਂ ਸਾਹਿਬ ਆਪੇ ਹੀ ਲੱਗ ਜਾਂਦਾ ਸੀ
ਸਾਹਿਬ ਆਪਣੇ ਬਾਦਲ ਸਾਹਿਬ, ਅਸੀਂ ਤਾਂ ਸਾਰਿਆਂ ਦੇ ਲਾਣੇ ਕਿਉਂਕਿ ਦੇਖੋ ਕਿਉਂਕਿ ਅਸੀਂ ਸਰਨੇ ਲੈ ਰਹੇ ਨਾ ਮਿੰਟੂ ਜੀ ਹੁਣ ਚਲੋ ਇਹ ਤਾਂ ਆਪਾਂ ਗੱਲ ਕਰ ਲਈ ਕਿ ਇਹ ਬੜਾ ਗਲਤ ਵਰਤਾਰਾ ਜਿਹੜਾ ਸੀਸੀਟੀਵੀ ਕੈਮਰਿਆਂ ਦੀ ਜਿਹੜੀ ਲੀਕੇਜ ਹੋਣੀ ਆ ਜਾਂ ਹਜੇ ਕੋਈ ਪਤਾ ਨਹੀਂ ਹੈਗਾ, ਪਰ ਉਹ ਜਿਹੜਾ ਪਰਸਨਲ ਵਰਤਾਰਾ ਉਹ ਵੱਖਰੀ ਗੱਲ ਹੈ। ਹੁਣ ਉਹ ਤੋਂ ਬਾਅਦ ਇਹ ਸਾਰਾ ਕੁਝ ਆਉਣ ਤੋਂ ਬਾਅਦ ਵੀ ਐਡਮਿਟ ਨਾ ਕਰਨਾ, ਠੀਕ ਹੈ, ਫਿਰ ਉਹ ਲੇਡੀ ਦਾ ਕੇਸ ਕਰ ਦੇਣਾ, ਉਹਦਾ ਤੁਸੀਂ ਵੀਡੀਓ ਦੇਖਿਆ ਹੋਣਾ, ਮੂੰਹ ਬੰਨ ਕੇ ਉਹ ਲੱਗੀ ਹੋਈ ਆ। ਹੁਣ ਦੱਸੋ ਮੂੰਹ ਬੰਨਣ ਦਾ ਕੋਈ ਰਹਿ ਗਿਆ ਜਗਾੜ, ਮਤਲਬ ਕੋਈ ਹੈਗਾ, ਕੋਈ ਬਣਦਾ ਗੱਲ ਵੀ ਹੁਣ ਮੂੰਹ ਬੰਨ ਕੇ ਬਿਆਨ ਦੇ ਰਹੀ ਆ, ਉਹ ਰਿਪੋਰਟਾਂ ਲਿਖਾ ਰਹੀ ਆ।
ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਇੱਕ ਵੀਡੀਓ ਦੇ ਵਿੱਚ ਇੱਕ ਸਿੰਗਲ ਵਰਤਾਰਾ ਜੇ ਉਹ ਇਹ ਕਰ ਦਿੰਦੀ ਵੀ ਉਹ ਹੈਪੀ ਨਹੀਂ ਹੈ, ਉਹ ਜੋ ਕੁਛ ਕਰ ਰਹੀ ਹੈ ਆਪਦੀ ਮਦਦ, ਉਹੀ ਉਹ ਯੂਪੀ ਲਿਖਣ ਵਾਲੀ ਗੱਲ ਹੀ ਆ ਗਈ, ਜਿਵੇਂ ਅੰਡਰ ਪ੍ਰੈਸ਼ਰ ਸਾਈਨ ਵਾਲੀ ਆਪਾਂ ਗੱਲ ਸੁਣਾਈ ਸੀ, ਤੇ ਜੇ ਉਹ ਇੰਨੀ ਕੁ ਦੁੱਧ ਧੋਤੀ ਜਾਂ ਸਾਫ਼ ਸੁਥਰਾ ਸੀ ਉਹਦਾ ਕੰਮ, ਸੋਰੀ ਟੂ ਸੇ ਆ, ਤਾਂ ਉਹਨੂੰ ਵੀਡੀਓ ਦੇ ਵਿੱਚ ਇੱਕ ਹਰਕਤ ਇੱਕ ਵਰਤਾਰਾ ਤਾਂ ਇਹੋ ਜਿਹਾ ਹੁੰਦਾ ਜਿਹੜਾ ਇਹ ਸ਼ੋਅ ਕਰਦਾ ਵੀ ਨਹੀਂ ਉਹ ਭਾਈ ਬਜੁਰਗ ਹੀ ਸਾਰਾ ਕੁਛ ਕਰ ਰਿਹਾ, ਬੁੱਢਾ ਹੀ ਸਭ ਕੁਛ ਕਰ ਰਿਹਾ ਤੇ ਉਹਦਾ ਬੀਬੀ ਤਾਂ ਬੇਚਾਰੀ ਫਸੀ ਆ ਜਾਂ ਮਜਬੂਰ ਨਾ, ਕੋਈ ਤਾਂ ਕੋਈ ਵਰਤਾਰਾ ਦਿਖਾਵੇ ਨਾ ਉਸ ਚੀਜ਼ ਦਾ। ਪਰ ਹੁਣ ਮੈਨੂੰ ਤਾਂ ਇਹ ਹੈਰਾਨੀ ਹੁੰਦੀ ਹੈ ਵੀ ਕਿਹੜੇ ਮੂੰਹ ਨਾਲ ਉਹ ਆ ਕੇ ਸ਼ਿਕਾਇਤ ਕਰਤਾ ਜਾਂ ਸ਼ਿਕਾਇਤ ਕਰਤਾ ਬਣੀ ਹੋਈ ਹੈ ਜਾਂ ਵਿਕਟਮ ਬਣਨ ਦੀ ਕੋਸ਼ਿਸ਼ ਕਰ ਰਹੀ ਹੈ, ਕਿਹੜੇ ਮੂੰਹ ਨਾਲ ਬਣ ਰਹੀ ਹੈ ਇਹ ਨੀ ਮੈਨੂੰ ਸਮਝ ਆ ਰਹੀ।
ਤੇ ਪੁਲਿਸ ਕਿਉਂ ਭਾਲ ਕਰ ਰਹੀ ਹੈ ਉਹਨਾਂ ਦੀ, ਮੈਨੂੰ ਇਹ ਦੱਸੋ ਵੀ ਕੇਸ ਬਿਨਾਂ ਤੇ ਕਰ ਰਹੀ ਹੈ ਭਾਲ ਉਹਨਾਂ ਦੀ।
ਪੁਲਿਸ ਤਾਂ ਦੇਖੋ ਜੀ ਹੁਣ ਜੋ ਤੁਸੀਂ ਜਦੋਂ ਕੇਸ ਰਜਿਸਟਰਡ ਹੋ ਗਿਆ ਤਾਂ ਕੇਸ ਰਜਿਸਟਰ ਹੋਣ ਤੋਂ ਬਾਅਦ ਪੁਲਿਸ ਨੂੰ ਤਾਂ ਉਹਨੂੰ ਕੇਸ ਨੂੰ ਫਾਲੋ ਕਰਨਾ ਹੀ ਪੈਣਾ ਨਾ ਜੀ, ਹੁਣ ਤਾਂ ਉਹ ਤਾਂ ਕਰੂਗੀ। ਹੁਣ ਕੇਸ ਰਜਿਸਟਰਡ ਕਰਾਉਣ ਵਾਲੀ ਜਿਹੜੀ ਬੀਬੀ ਆ, ਹੁਣ ਉਹ ਬੀਬੀ ਤੇ ਮੇਰੇ ਹਿਸਾਬ ਨਾਲ ਇਸਤਗਾਸਾ ਹੋਣਾ ਚਾਹੀਦਾ, ਉਹ ਤੋਂ ਸਵਾਲ ਕਰਨੇ ਚਾਹੀਦੇ ਆ ਵੀ ਜੇ ਤੂੰ ਇੰਨੀ ਕਹੋ ਸੀ ਤਾਂ ਸੈਲਫੀ ਖਿੱਚਣ ਦਾ ਕੀ ਕੰਮ ਆ, ਮੈਨੂੰ ਐਂ ਦੱਸੋ ਵੀ ਸੈਲਫੀ ਕਾਹਦੇ ਲਈ ਖਿੱਚ ਰਹੀ ਆ।
ਨਹੀਂ ਦੈਟਸ ਮਤਲਬ ਉਹ ਵਰਤਾਰਾ ਗਲਤ ਹੈ, ਪਰ ਜਿਹੜਾ ਬਾਕੀ ਹੁਣ ਵੀ ਹੋ ਰਿਹਾ ਉਹ ਤੋਂ ਵੀ ਗਲਤ ਹੋ ਰਿਹਾ ਜ਼ਿਆਦਾ, ਦੈਟਸ ਰਿਡਿਕੁਲਸ ਹੈ ਜਿਸ ਹਿਸਾਬ ਨਾਲ। ਮਤਲਬ ਕਾਨੂੰਨ ਹੈ, ਕੋਈ ਕਾਨੂੰਨ ਹੀ ਨਹੀਂ, ਮਤਲਬ ਜਿਹੜਾ ਮਤਲਬ ਜਿੱਧਰ ਨੂੰ ਦਿਲ ਕਰਦਾ ਉਧਰ ਨੂੰ ਘੜੀਸੀ ਜਾ ਰਹੇ ਨੇ। ਖੈਰ ਚਲੋ ਇੱਥੇ ਆਪਾਂ ਗੱਲ ਇੰਨੀ ਕੁ ਆਪਾਂ ਕਰਨੀ ਆ, ਤੇ ਉਧਰ ਤੁਹਾਨੂੰ ਇੱਕ ਕੈਨਬਰਾ ਦੀ ਮੈਂ ਖ਼ਬਰ ਵੀ ਸੁਣਾ ਦਿੰਦਾ। ਕੈਨਬਰਾ ਦੇ ਵਿਚ ਨਾ ਇਕ ਖ਼ਬਰ ਆਈ ਆ ਕਿ ਇਕ ਲੇਡੀ ਨਾ ਤੇਲ ਪਵਾਉਣ ਗਈ ਪੈਟਰੋਲ ਪੰਪ ਤੇ, ਤੇ ਉਹਦਾ ਬਿੱਲ ਬਣਿਆ ਜੀ $126 ਕਾਰ ਚ ਉਹਨੂੰ ਪਵਾ ਲਿਆ ਬਿੱਲ, ਮਤਲਬ ਘਰ ਆ ਗਈ, ਤੇ ਜਦੋਂ ਘਰ ਆ ਕੇ ਦੇਖਿਆ ਤਾਂ ਉਹਦੇ ਅਕਾਊਂਟ ਚ ਪੈਸੇ ਪਤਾ ਕਿੰਨੇ ਕੱਟ ਹੋ ਗਏ, $2,01,000।
ਅੱਛਾ,
ਮੈਂ ਤਾਂ ਆਪ ਹੈਰਾਨ ਆ, ਮੈਂ ਦੇਖਿਆ ਉਹ ਸਟੇਟਮੈਂਟ ਨਾਲ ਲਾਈ ਹੋਈ ਆ, ਉਹਦੇ ਅਕਾਊਂਟ ਚ ਸੀਗੇ ਇੰਨੇ, ਉਹਨੂੰ ਤਾਂ ਅਵਾਰਡ ਦੇਣਾ ਬਣਦਾ ਪੈਸੇ ਰੱਖੀ ਬੈਠੀ ਆ ਬੀਬੀ, ਤਾਂ ਹੀ ਅਸੀਂ ਕਹਿੰਦੇ ਇੰਨੇ ਪੈਸੇ ਨਾ ਰੱਖੋ ਆਪਣੇ ਅਕਾਊਂਟ ਚ, ਇੰਨੇ ਪੈਸੇ ਨਾ ਕਮਾਓ, ਉਨੇ ਕੁ ਕਮਾਓ ਜਿੰਨੇ ਕੁ ਤੁਹਾਡੇ $126 ਹੀ ਕੱਟ ਹੋਣ, ਬਹੁਤੇ ਨਾ ਕੱਟ ਹੋਣ। ਤਾਂ ਉਹ ਕੱਟ ਹੋ ਗਿਆ ਜੀ, ਤੇ ਹੁਣ ਰੌਲਾ ਪਿਆ ਆ, ਤੇ ਉਹਨੇ ਕੋਸਟਕੋ ਵਾਲਿਆਂ ਨੂੰ ਕਿਹਾ ਵੀ ਦੇਖੋ ਮੈਂ $126 ਦਾ ਤੇਲ ਪਵਾਇਆ ਸੀ ਤੇ $2,01,000 ਤੁਸੀਂ ਕੱਟ ਲਿਆ ਆ, ਤੇ ਉਹ ਹੁਣ ਕਹਿੰਦੇ ਵੀ ਇਹਦੀ ਇਨਵੈਸਟੀਗੇਸ਼ਨ ਕਰਾਂਗੇ। ਹੁਣ ਮੈਨੂੰ ਭਾਜੀ ਇੱਕ ਗੱਲ ਹੈ ਵੀ ਮੈਨੂੰ ਇੱਥੇ ਕੋਸਟਕੋ ਵਾਲਿਆਂ ਦਾ ਬਹੁਤਾ ਕਸੂਰ ਨਹੀਂ ਲੱਗਦਾ, ਕਿਉਂਕਿ ਚਲੋ $126 $1,26,000 ਤਾਂ ਹੋ ਸਕਦਾ, ਚਲੋ ਇੱਕ ਜੀਰੋ ਵੱਧ ਲੱਗ ਗਈ, ਦੋ ਜੀਰੋਆਂ ਵੱਧ ਲੱਗ ਗਈਆਂ, ਪੰਜ ਜੀਰੋਆਂ ਵੱਧ ਲੱਗ ਗਈਆਂ, ਪਰ ਇੰਨਾ ਥੋੜੋ ਵੀ $2,00,000 ਮਤਲਬ $1,000, ਤੇ ਫੇਰ ਦੇਖੋ ਵੀ ਉਹਦੇ ਵਿਚੋਂ ਫਿਰ ਉਹ ਬਾਊਂਸ ਨਹੀਂ ਹੋਇਆ, ਮੇਰੇ ਅਕਾਊਂਟ ਚ ਕਈ ਵਾਰੀ $126 ਵੀ ਨਹੀਂ ਹੁੰਦੇ ਹਨਾ, ਤੇ ਉਹ ਵੀ ਬਾਊਂਸ ਹੋ ਜਾਂਦੇ ਨੇ। ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਜਿਹੜੀ ਨਾ ਬੈਂਕ ਹੈ, ਬੈਂਕ ਦੀ ਕਿਤੇ ਮਿਸਟੇਕ ਹੈ, ਕਿਸੇ ਹੋਰ ਦੀ ਹੋਣੀ ਆ, ਤੇ ਇਧਰ ਉਹ ਪੈ ਗਈ। ਇਹ ਹੋ ਜਾਂਦੀ ਆ, ਐਸੀ ਗੱਲ ਨੀ, ਤੁਸੀਂ ਦੇਖੋ ਇਹ ਹੋ ਜਾਂਦੀ ਆ। ਤੇ ਹੁਣ ਉਹ ਸਾਰਾ ਜਿਹੜਾ ਨਜ਼ਲਾ ਆ ਮੀਡੀਆ ਉਹ ਕੋਸਟਕੋ ਤੇ ਝਾੜ ਰਿਹਾ, ਮੈਨੇਜਰਾਂ ਤੇ ਝਾੜ ਰਿਹਾ, ਤੇ ਮੈਨੇਜਰ ਬੇਚਾਰਾ ਕਹਿੰਦਾ ਭਾਈ ਅਸੀਂ ਤਾਂ $126 ਕੱਟੇ ਸੀ, ਹੁਣ ਇਹਦੀ ਇਨਵੈਸਟੀਗੇਸ਼ਨ ਕਰਾਂਗੇ ਸਾਡੇ ਅਕਾਊਂਟਸ ਮੈਨੇਜਰ ਵੀ ਗੱਲ ਕਿੱਥੇ ਪ੍ਰੋਬਲਮ ਕਿੱਥੇ ਆਈ ਆ, ਕਿਨ ਕੀਤਾ, ਸਾਡਾ ਕਸੂਰ ਆ ਜਾਂ ਗਾਂ ਬੈਂਕ ਵਾਲਿਆਂ ਦਾ ਕਸੂਰ ਆ। ਸੋ ਇਹ ਵੀ ਇੱਕ ਮਤਲਬ ਚੰਗਾ ਰਫੜਾ ਪਿਆ ਹੋਇਆ ਆਸਟ੍ਰੇਲੀਆ ਦੇ ਵਿਚ। ਤੇ ਮਿੰਟੂ ਜੀ ਉਸ ਤੋਂ ਬਾਅਦ
ਦੇਖੋ ਸਿੱਧੂ ਸਾਹਿਬ ਤੁਹਾਡੇ ਇੱਕ ਗੱਲ ਚੇਤੇ ਆਈ ਹੋਣੀ ਆ, ਜਦੋਂ ਸਨ 2000 ਚੜਨਾ ਸੀ ਨਾ
ਜੀ ਜੀ,
ਤੇ 1999 ਦੇ ਵਿਚ ਇੱਕ ਪ੍ਰੋਪੋਗੰਡਾ ਸ਼ੁਰੂ ਹੋਇਆ ਸੀਗਾ, ਉਦੋਂ ਸਾਡੇ ਬਹੁਤ ਸਾਰੇ ਸਰੋਤਿਆਂ ਨਾਲ ਵੀ ਇਹ ਵਰਤਾਰਾ ਹੋਇਆ ਹੋਣਾ, ਤੇ ਮੈਨੂੰ ਵੀ ਉਦੋਂ ਕਿਹਾ ਗਿਆ ਸੀਗਾ ਇਹ ਚੀਜ਼ਾਂ ਵੀ ਇਸ ਚੀਜ਼ਾਂ ਲਈ ਸੰਭਲੋ, ਪਰ ਉਹ ਪਰਸਨਲ ਤਾਂ ਆਪਾਂ ਕੀ ਸੀ, ਚਲੋ ਸਾਡੇ ਉਦੋਂ ਗੈਸ ਏਜੰਸੀ ਦੇ ਅਕਾਊਂਟ ਵਗੈਰਾ ਸੀ ਜਾਂ ਪੰਪ ਦੇ ਸੀ, ਤਾਂ ਉਹਨਾਂ ਅਕਾਊਂਟਾਂ ਦੇ ਵਿਚ ਅਸੀਂ ਉਸ ਢੰਗ ਨਾਲ ਪੈਸੇ ਰੱਖੇ ਸੀ, ਕਹਿੰਦੇ ਸੀ ਸਾਨੂੰ ਕਹਿੰਦੇ ਨਾ ਵੀ ਜੀਰਮਾਂ ਲੱਗ ਜਾਣਗੀਆਂ ਬਹੁਤ ਸਾਰੀਆਂ, ਹੋ ਸਕਦਾ ਵੀ ਤੁਹਾਡਾ 2 ਲੱਖ ਹੋਵੇ ਤੇ 2 ਕਰੋੜ ਬਣ ਜੂਗਾ ਤੇ ਕੰਪਿਊਟਰ ਚ। ਹੁਣ ਇੱਕ ਚੀਜ਼ ਤਾਂ ਮੈਨੂੰ ਸਮਝ ਨੀ ਆਉਂਦੀ ਵੀ ਮੂਰਖ ਬਣਾਉਣ ਵਾਲਿਆਂ ਦੀ ਜਾਂ ਮੂਰਖ ਬਣਨ ਵਾਲਿਆਂ ਦੀ, ਵੀ ਮੂਰਖ ਬਣਾਉਣ ਵਾਲੇ ਤਾਂ ਇਹ ਬਣਾਈ ਜਾਂਦੇ ਆ ਵੀ ਭਾਈ ਜੀਰਮਾਂ ਲੱਗ ਜਾਣਗੀਆਂ ਤੁਹਾਡੇ ਅਕਾਊਂਟ ਚ ਤੇ ਤੁਹਾਡੇ ਕੋਲ 2 ਕਰੋੜ ਹੋ ਜੂਗਾ। ਪਰ ਹੁਣ ਇਹ ਦੇਖੋ ਵੀ ਜਿਹੜਾ ਬੈਂਕ ਆ, ਜਿਹੜੇ ਬੈਂਕ ਦਾ ਸਿਸਟਮ ਆ, ਜੀਰਮਾਂ ਲਾਊ ਆ ਤੇ ਉਹ ਜੀਰਮਾਂ ਢਾਣ ਦੇਣਗੇ 2 ਮਿੰਟਾਂ ਬਾਅਦ,
ਡਰਾ ਰਹੇ ਸੀਗੇ ਵੀ ਤੁਹਾਡੇ ਜੀਰੋਆਂ ਲੱਗ ਜਾਣੀਆਂ। ਉਹ ਸਾਨੂੰ ਡਰਾ ਰਹੇ ਸੀ, ਕਹਿੰਦੇ ਨੇ ਕਿ ਧੀਏ ਗੱਲ ਕਰ ਨਾ ਹੋਏ ਕੰਨ ਕਰ, ਠੀਕ ਹੈ ਨਾ। ਉਹ ਅਸਲ ਦੇ ਵਿਚ ਬੈਂਕਾਂ ਵਾਲਿਆਂ ਨੂੰ ਡਰਾ ਰਹੇ ਸੀ ਵੀ ਤੁਸੀਂ ਇਹ ਸਾਤੋਂ ਲਓ ਸਾਦਾ, ਅਸੀਂ ਇਹ ਤੁਹਾਡਾ ਸੋਫਟਵੇਅਰ ਠੀਕ ਕਰਾਂਗੇ, ਸਾਨੂੰ ਤੁਸੀਂ ਪੈਸੇ ਦਿਓ, ਨਹੀਂ ਤਾਂ ਤੁਹਾਨੂੰ ਜੀਰੋਆਂ ਲਾ ਕੇ ਲੋਕਾਂ ਨੂੰ ਦੇਣੇ ਪੈਣੇ ਆ। ਲੋਕ ਰੱਖਣ ਲੱਗ ਗਏ ਸੀ ਬੈਂਕਾਂ ਚ ਪੈਸੇ, ਉਹ ਇਸ ਚੱਕਰ ਚ ਵੀ ਸਾਡੇ ਸ਼ਾਇਦ ਜੀਰੋ ਲੱਗ ਜਾਣੀ ਆ ਵੱਧ, 1, 2, 3, 4, 5 ਤੇ ਉਹ ਬੈਂਕ ਵਾਲੇ ਵਿਚਾਰੇ ਡਰਦੇ ਡਰਦੇ ਨਾ ਉਹਨਾਂ ਨੇ ਦੇਖੋ ਜਿਹੜੇ ਮੈਨੇਜਰ ਹੁੰਦੇ ਉਹ ਕਿਹੜੇ ਸੋਫਟਵੇਅਰ ਇੰਜੀਨੀਅਰ ਹੁੰਦੇ ਮੋਹਰੇ, ਹੈ ਨਾ, ਜਾਂ ਜਿਹੜੇ ਉਹਨਾਂ ਦੇ ਮਾਲਕ ਹੁੰਦੇ ਆ। ਤੇ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਨਾ ਉਦੋਂ ਬਹੁਤ ਵੱਡਾ ਰੌਟ ਕੀਤਾ ਸੀਗਾ ਇਹ, ਬਹੁਤ ਮਤਲਬ ਬੇਕਾਰ ਦੀਆਂ, ਮਤਲਬ ਜਿਹੜੀ ਕਹਿੰਦੇ ਇੱਕ ਪ੍ਰੋਬਲਮ ਹੈ ਹੀ ਨੀ ਉਹਦਾ ਇਲਾਜ ਕੀਤਾ ਸੀਗਾ, ਜਿਹੜੇ ਜਿਹੜੀ ਇੱਕ ਬਿਮਾਰੀ ਹੈ ਹੀ ਨੀ ਸੀ ਨਾ ਉਹਦਾ ਇਲਾਜ ਉਹਨਾਂ ਨੇ, ਫਿਰ ਅਰਬਾਂ ਡਾਲਰ ਜਿਹੜੇ ਚੋਏ ਸੀਗੇ ਸਰਕਾਰਾਂ ਤੋਂ, ਸਰਕਾਰਾਂ ਨੂੰ ਡਰਾ ਡਰਾ ਕੇ ਤਾਂ ਤੁਹਾਡੇ ਤੈਅ ਹੋ ਜਾਣੀ ਜੀ, ਤੁਹਾਡੀ ਤਾਂ ਬਿਜਲੀ ਬੰਦ ਹੋ ਜਾਣੀ ਆ, ਬੜਾ ਇੱਥੇ ਵੀ ਕਲੇਸ਼ ਪਿਆ ਸੀਗਾ ਬਾਹਰ ਵੀ। ਤੇ ਜਿਹੜੀ ਸੋਫਟਵੇਅਰ ਕੰਪਨੀਆਂ ਸੀਗੀਆਂ ਨਾ ਉਹਨਾਂ ਨੇ ਬਹੁਤ ਵੱਡਾ ਇਹ ਚਲਾਇਆ ਸੀ, ਔਰ ਹੋਇਆ ਕੱਖ ਵੀ ਨੀ, ਕਿਤੇ ਵੀ ਨੀ ਹੋਇਆ ਕੁਛ। ਮੇਰੇ ਕੋਲ ਕੰਪਿਊਟਰ ਸੀਗਾ ਉਹ, ਮੈਂ ਚਾਹੇ ਦੂਜੇ ਦਿਨ ਡੇਟ ਦੇਖੀ ਉਹਦੇ ਉਹੀ ਡੇਟ ਸੀ, ਕੋਈ ਕੁਛ ਵੀ ਨੀ ਹੋਇਆ ਉਹਨੂੰ, ਐਵੇਂ ਮਤਲਬ ਇੱਕ ਹਾਈਪੋਥੈਟੀਕਲ ਗੱਲ ਬਣਾ ਤੀ। ਖੈਰ ਮਿੰਟੂ ਜੀ, ਉਸ ਤੋਂ ਬਾਅਦ ਆਉਣੇ ਆ ਥੱਪੜ ਥੱਪੜੀ ਦੇ। ਕੱਲ ਮੈਂ ਨਾ ਲਾਈਵ ਬਲੌਗ ਤੇ ਇੱਕ ਫੋਟੋ ਸ਼ੇਅਰ ਕੀਤੀ ਸੀ, ਤੁਸੀਂ ਹੁਣ ਵੀ ਦੇਖ ਸਕਦੇ ਹੋ ਸਰੋਤਿਓ, ਕਿ ਇਹ ਕੰਮ ਜਿਹੜਾ ਵਰਤਾਰਾ ਬੰਦਿਆਂ ਚ ਨੀ ਹੁੰਦਾ, ਇਹ ਇਨਸਾਨਾਂ ਚ ਨੀ ਹੁੰਦਾ, ਥੱਪੜ ਥੱਪੜੀ ਦੇ ਜਾਨਵਰ ਵੀ ਕਰਦੇ ਨੇ ਆਪਸ ਦੇ ਵਿਚ। ਕੱਲ ਨਾ BBC ਦੇ ਉੱਤੇ ਇੱਕ ਰਿਪੋਰਟ ਛਪੀ ਹੋਈ ਸੀ, ਫੋਟੋਆਂ ਸਾਲ ਦੀਆਂ ਨੀ ਹੁੰਦੀਆਂ, ਸਾਲ ਦੀਆਂ ਮਸ਼ਹੂਰ ਫੋਟੋਆਂ, ਉਨ੍ਹਾਂ ਦੇ ਵਿਚੋਂ ਇੱਕ ਫੋਟੋ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਆ। ਇੱਕ ਕਛੂਏ ਤੇ ਮੱਛੀ ਦੀ ਫੋਟੋ ਹੈ ਜੀ, ਉਹ ਸਾਈਡ ਬਾਈ ਸਾਈਡ ਤਰ ਰਹੇ ਨੇ ਸਮੁੰਦਰ ਦੇ ਵਿਚ ਪਾਣੀ ਦੇ ਹੇਠਾਂ, ਤੇ ਮੱਛੀ ਕਛੂਏ ਨੂੰ ਕੱਛੂ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਦੇ ਸਾਈਡ ਤੋਂ ਲੰਘਣ ਦੀ, ਠੀਕ ਹੈ, ਨਾਲ ਦੀ ਨਾਲ, ਤੇ ਮੱਛੀ ਦੇ ਉਹਨੇ ਚਪੇੜ ਮਾਰੀ ਕੱਛੂ ਨੇ ਕੋਲੋ ਲੰਘਦੀ ਦੇ ਉਹਦੇ ਚਪੇੜ ਮਾਰੀ, ਉਹ ਸੱਚੀ ਉਹਦਾ ਮੂੰਹ ਦੇਖੋ, ਮੂੰਹ ਬਿੰਗਾ ਹੋ ਗਿਆ ਉਹਦਾ, ਜੇ ਸਾਈਡ ਨੂੰ ਹੋ ਗਈ। ਇਹ ਫੋਟੋ ਮੈਂ ਸ਼ੇਅਰ ਕਰ ਚੁੱਕਾ ਲਾਈਵ ਬਲੌਗ, ਤੁਸੀਂ ਦੇਖੋ। ਔਰ ਉਹਦੇ ਥੱਲੇ ਤੁਹਾਨੂੰ ਮੈਂ ਹਿੰਦੀ ਚ ਪੜ ਕੇ ਸੁਣਾਉਣਾ, ਕਹਿੰਦੇ ਜੀ ਕਛੂਆ ਇਤਨੀ ਜਲਦੀ ਮੇ ਹੈ ਕਿ ਆਪਣੇ ਸੇ ਬੜੀ ਮੱਛਲੀ ਕੋ ਧੱਕਾ ਮਾਰ ਕਰ ਆਗੇ ਬੜਨੇ ਸੇ ਵੀ ਹਿਚਕ ਨਹੀਂ ਹੋਈ। ਕਛੂਏ ਕਾ ਹਾਥ ਔਰ ਮੱਛਲੀ ਕਾ ਚਿਹਰਾ ਦੇਖ ਕਰ ਲੱਗ ਰਹਾ ਹੈ ਮਾਨੋ ਇਸਨੇ ਮੱਛਲੀ ਕੋ ਥੱਪੜ ਹੀ ਜੜ ਦਿਆ ਹੋ। ਉਹ ਇਹ ਜਿਹੜੀ ਫੋਟੋ ਹੈ ਨਾ, ਇਹਨੂੰ ਇਨਾਮ ਮਿਲਿਆ, ਤੇ ਕੱਲ ਪਰਫੈਕਟ ਟਾਈਮਿੰਗ ਸੀ, ਉਧਰ ਇਹ ਫੋਟੋ ਆਈ ਤੇ ਉਧਰ ਉਹ ਹਰਿਆਣੇ ਵਾਲਾ ਕੰਮ ਸ਼ੁਰੂ ਹੋ ਗਿਆ, ਸੋਰੀ ਹਿਮਾਚਲ ਵਾਲਾ,
ਹਿਮਾਚਲ
ਆਸ਼ਾ ਕੁਮਾਰੀ ਦੇ ਉਧਰ ਜਿਹੜੇ ਥੱਪੜ ਥੱਪੜੀ ਹੋਈ ਆ। ਤੇ ਉਹ ਮਤਲਬ ਹੁਣ ਪਹਿਲੀ ਗੱਲ ਤਾਂ ਥੱਪੜ ਮਾਰਨਾ ਗਲਤ ਸੀ, ਦੂਜੇ ਪਾਸੇ ਜਿਹੜਾ ਪੁਲਿਸ ਵਾਲਿਆਂ ਤੋਂ ਤਾਂ ਤੁਸੀਂ ਚਲੋ ਐਕਸਪੈਕਟ ਕਰ ਸਕਦੇ ਆ, ਥੱਪੜ ਮਾਰਤਾ ਉਹ ਤਾਂ ਮਤਲਬ ਡਾਂਗ ਵੀ ਮਾਰ ਸਕਦੇ ਆ, ਉਹ ਤਾਂ ਐਕਸਪੈਕਟਡ ਹੈ, ਪਰ ਇੱਕ ਪੋਲੀਟੀਸ਼ੀਅਨ ਦਾ ਪਬਲਿਕ ਆਫਿਸਰ ਦੇ ਉੱਤੇ ਹੱਥ ਚੱਕਣਾ, ਮਤਲਬ ਪੁਲਿਸ ਵਾਲੇ ਦਾ ਕਟਾਪਾ ਉਹ ਤਾਂ ਮਸ਼ਹੂਰ ਹੈ ਕਿ ਉਹਦਾ ਫੈਂਟੀਆਂ ਵੀ ਲਾਉਂਦੇ ਨੇ, ਉਨ੍ਹਾਂ ਤੋਂ ਤਾਂ ਐਕਸਪੈਕਟਡ ਹੈ ਵੀ ਪੁਲਿਸ ਵਾਲਾ ਮਾਰ ਦੇਵੇ ਤਾਂ ਪਤਾ ਹੀ ਹੈ ਵੀ ਉਨ੍ਹਾਂ ਦੀ ਤਾਂ ਕਲਚਰ ਹੈ ਇਹ, ਪਰ ਇਹ MPਾਂ ਦਾ ਜਿਹੜੇ ਪੋਲੀਟੀਕਲ ਹੈਗੇ ਉਨ੍ਹਾਂ ਤੋਂ ਇਹ ਐਕਸਪੈਕਟ ਨਹੀਂ ਕੀਤਾ ਜਾ ਰਿਹਾ। ਮਿੰਟੂ ਜੀ
ਦੇਖੋ, ਸਭ ਤੋਂ ਵੱਡੀ ਗੱਲ ਸਾਡੇ ਨਾ ਇੱਕ ਕਲਚਰ ਦੇ ਵਿੱਚ, ਸਾਡੇ ਖੂਨ ਦੇ ਵਿੱਚ ਇਹ ਗੱਲ ਆ ਚੁੱਕੀ ਆ ਜਾਂ ਘਰ ਕਰ ਚੁੱਕੀ ਆ ਵੀ ਜੇ ਲਾਈਨ ਚ ਖੜਨਾ ਜਾਂ ਕਿਸੇ ਬੰਦੇ ਨੂੰ ਜੇ ਚੈੱਕ ਇਨ ਚੈੱਕ ਕਰਨ ਲਈ ਰੋਕ ਲਿਆ ਤਾਂ ਉਹਨੂੰ ਉਹ ਗਲਤ ਮੰਨਦੇ ਆ, ਉਸ ਨੂੰ ਇਹ ਮੰਨਦੇ ਆ ਵੀ ਇਹ ਚੀਜ਼ਾਂ ਜਿਹੜੀਆਂ ਮੇਰੇ ਨਾਲ, ਮੈਨੂੰ ਛੋਟਾ ਬੰਦਾ ਵੀ ਮੈਂ ਆਮ ਇਨਸਾਨ ਰਹਿ ਗਿਆ ਵੀ ਜਿਹੜਾ ਮੈਨੂੰ ਚੈਕਿੰਗ ਹੋ ਕੇ ਜਾਣਾ ਪੈ ਰਿਹਾ ਜਾਂ ਮੈਨੂੰ ਚੈੱਕ ਜਿਹੜਾ ਰੋਕਿਆ ਗਿਆ ਜਾਂ ਮੈਨੂੰ ਸਵਾਲ ਕੀਤਾ ਗਿਆ। ਪਰਸੋਂ ਇੱਕ ਵੀਡੀਓ ਡਿਫੋਲਟ ਫਲੋਟ ਹੋਈ ਸੀ, ਕੋਈ ਕਹਿੰਦਾ ਮੈਂ MH1 ਦਾ ਪੱਤਰਕਾਰ ਹਾਂ, ਤੂੰ ਮੈਨੂੰ ਪਛਾਣਿਆ ਨੀ ਪੁਲਿਸ ਵਾਲਿਆਂ ਦੇ ਗਲ ਪੈ ਕੇ ਤੇ ਉਹ ਛੁਡਾ ਕੇ ਲਿਆ ਆਪਦੇ ਆਪ ਨੂੰ ਥੋੜੇ ਲੰਘ ਕੇ ਗਿਆ। ਤਾਂ ਜਦੋਂ ਇਹ ਜਾ ਕਲਚਰ ਪੈਦਾ ਹੋ ਜਾਂਦਾ ਨਾ, ਜਦੋਂ ਇਹ ਜਿਹੀਆਂ ਗੱਲਾਂ ਪੈਦਾ ਹੋ ਜਾਂਦੀਆਂ, ਇਹਨਾਂ ਗੱਲਾਂ ਦੇ ਵਿੱਚ ਉਹ ਬੰਦੇ ਦੇ ਖੂਨ ਚ ਆ ਜਾਂਦੀਆਂ। ਹੁਣ ਜਦੋਂ ਇੱਕ ਲੀਡਰ ਆ ਜਿਹੜੀ ਇੱਕ ਪਹਿਲਾਂ ਕਾਂਗਰਸ ਸਰਕਾਰ ਸੀ ਉਹਦੇ ਚ ਮੰਤਰੀ ਸੀ ਉਹਦੇ ਵਿਚ ਉਹਨੂੰ ਇਹ ਲੱਗਿਆ ਵੀ ਮੇਰਾ ਚਿਹਰਾ ਤਾਂ ਦੁਨੀਆਂ ਪਛਾਣਦੀ ਆ ਮੈਂ ਤਾਂ ਬਹੁਤ ਦੂਰ ਤੱਕ ਜਾਣਦੀ ਆ ਤੇ ਇੱਕ ਪੁਲਿਸ ਵਾਲੀ ਇੱਕ ਆਮ ਪੁਲਿਸ ਵਾਲੀ ਬਾਰ ਕੇ ਖੜ ਕੇ ਮੈਨੂੰ ਇਹ ਕਵੇ ਵੀ ਪਾਸ ਦਿਖਾ ਹੁਣ ਪੁਲਿਸ ਵਾਲਿਆਂ ਦੀ ਜਿਹੜੀ ਜੇ ਜੁੱਤੀ ਦੀ ਪੀੜ ਦੇਖੀਏ ਪੁਲਿਸ ਵਾਲਿਆਂ ਦੇ ਵਿਚ ਦੋ ਹੀ ਪੋਸਟਾਂ ਨੂੰ ਮੰਨਿਆ ਗਿਆ ਇੱਕ ਤਾਂ ਥਾਣੇਦਾਰ ਦੀ ਪੋਸਟ ਮੰਨੀ ਗਈ ਇੱਕ SSP ਦੀ ਪੋਸਟ ਮੰਨੀ ਗਈ ਜਿਹੜੀ ਦੀ ਚੌਧਰ ਚੱਲਦੀ ਆ ਵੈਸੇ ਸਲੂਟ ਉਹਨਾਂ ਨੂੰ ਵੀ ਮਾਰਨੇ ਪੈਂਦੇ ਆ ਬਹੁਤ ਜ਼ਿਆਦਾ ਆਪਦੇ ਤੋਂ ਵੱਡਿਆਂ ਨੂੰ ਪਰ ਉਹਨਾਂ ਦਾ ਰੋਬ ਚੱਲ ਜਾਂਦਾ ਕਿਤੇ ਨਾ ਕਿਤੇ ਉਹ ਕੀ ਪੁਆਇੰਟ ਵਾਲਾ ਹੀ ਗੱਲ ਆ ਉਹਨਾਂ ਦੀ ਤਾਂ ਉਹ ਚ ਹੁਣ ਜਦੋਂ ਇੱਕ IGDIG ਲੈਵਲ ਤੋਂ ਆਰਡਰ ਹੋ ਗਏ ਵੀ ਰਾਹੁਲ ਗਾਂਧੀ ਆ ਰਿਹਾ ਜਿਹੜੇ ਵੀ ਬੰਦੇ ਨੇ ਐਂਟਰ ਹੋਣਾ ਸਿਰਫ ਪਾਸ ਨਾਲ ਐਂਟਰੀ ਆ ਹੁਣ ਇੱਥੇ ਅਸੀਂ ਦੇਖਦੇ ਹਾਂ ਇੱਥੇ ਸਾਨੂੰ ਕਿਹਾ ਜਾਂਦਾ ਵੀ RSVP ਕਰੋ ਜੇ RSVP ਤੋਂ ਬਿਨਾਂ ਤੁਸੀਂ ਜਾ ਹੀ ਨੀ ਸਕਦੇ ਉੱਥੇ ਠੀਕ ਹੈ ਨਾ ਅਗਲੇ ਨੇ ਅਰੇਂਜ ਕਰ ਲੈਂਦੇ ਉਹ ਚੀਜ਼ਾਂ ਹੁਣ ਇਵੇਂ ਜੇ ਕਿਤੇ ਇੱਥੇ ਕਹਿਤਾ ਵੀ ਕਿਸੇ ਨੇ ਪਾਸ ਤੋਂ ਬਿਨਾਂ ਨਹੀਂ ਜਾ ਸਕਦੇ ਤਾਂ ਤੁਸੀਂ ਪਾਸ ਤੋਂ ਬਿਨਾਂ ਕਿਵੇਂ ਜਾ ਸਕਦੇ ਹੋ ਤੁਸੀਂ ਟਰਾਈ ਵੀ ਨੀ ਕਰਦੇ ਪਰ ਇੰਡੀਆ ਦੇ ਵਿੱਚ ਇਹ ਆ ਵੀ ਜਿਹੜੇ ਫਰਮਾਨ ਉਹ ਹੋਏ ਆਮ ਲੋਕਾਂ ਲਈ ਅਸੀਂ ਤਾਂ ਲੀਡਰ ਹਾਂ ਅਸੀਂ ਤਾਂ ਮੰਤਰੀ ਰਹੇ ਹਾਂ ਅਸੀਂ ਤਾਂ MLA ਹਾਂ ਅਸੀਂ ਸਾਨੂੰ ਕੌਣ ਰੋਕ ਸਕਦਾ ਹੁਣ ਇੱਕ ਮੁਲਾਜ਼ਮ ਆਪਦੀ ਡਿਊਟੀ ਤੇ ਆਪਦਾ ਫਰਜ਼ ਨਿਭਾਉਂਦੀ ਹੋਈ ਇਹ ਕਹਿ ਰਹੀ ਆ ਵੀ ਭਾਈ ਵੀ ਮੈਂ ਤੈਨੂੰ ਤੇਰਾ ਪਾਸ ਕਿੱਥੇ ਆ ਤੇ ਉਹ ਮੁਰੋ ਕਹਿ ਰਹੀ ਹੈ ਤੂੰ ਮੈਨੂੰ ਪਛਾਣਿਆ ਨੀ ਤੇ ਉਹ ਕਹਿੰਦੀ ਵੀ ਦੇਖੋ ਮੈਂ ਪਛਾਣਿਆ ਸਭ ਕੁਛ ਕਰਿਆ ਪਰ ਮੈਨੂੰ ਆਹ ਪਾਸ ਚਾਹੀਦਾ ਵੀ ਮੈਨੂੰ ਜਦੋਂ ਮੇਰੀ ਡਿਊਟੀ ਲੱਗੀ ਹੈ ਪਾਸ ਤੋਂ ਬਿਨਾਂ ਮੈਂ ਜੋਬ ਤੋਂ ਨਿਕਲ ਜੂੰਗੀ ਤਾਂ ਉਹਨੇ ਇੰਨੀ ਗੱਲ ਤੇ ਉਹਦੇ ਤੇ ਥੱਪੜ ਮਾਰਤਾ ਪਰ ਮੁਰੋ ਰਾਜਵੰਤੀ ਨੇ ਜੋ ਥੱਪੜ ਮਾਰਿਆ ਉਹ ਵਾਕਈ ਉਹ ਲੇਡੀ ਸਿੰਘ ਉਹਦਾ ਨਾਂ ਦਿੱਤਾ ਗਿਆ ਹੁਣ ਉਹਨੂੰ ਵਾਕਈ ਉਹ ਕੰਮ ਕੀਤਾ ਮੈਂ ਪਰਸੋਂ ਚੌਥੇ ਯਾਦਵਿੰਦਰ ਹੋਰਾਂ ਨਾਲ ਕਰਫਿਊ ਨਾਲ ਜਦੋਂ ਗੱਲਬਾਤ ਹੋਈ ਨਾ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ ਇੱਥੇ ਜਦੋਂ ਮੇਰੇ ਕੋਲ ਆਏ ਮੈਂ ਉਹਨੂੰ ਕਿਹਾ ਯਾਰ ਮੈਂ ਕਿਹਾ ਮੈਨੂੰ ਇੱਕ ਗੱਲ ਦੱਸੋ ਵੀ ਅਸੀਂ ਜਿਹੜਾ ਵੀ ਵਿਦੇਸ਼ ਆ ਜਾਂਦਾ ਉਹ ਲੋਕ ਹੋ ਜਾਂਦਾ ਉਸੇ ਸਾਲ ਦੇ ਵਿੱਚ ਅਸੀਂ ਮੈਂ ਕਿਹਾ 11 ਸਾਲ ਪਹਿਲਾਂ ਲੋਕ ਹੋਏ ਆ ਤੇ ਸਾਨੂੰ ਉਹ ਜਿਹੇ ਕਲਚਰ ਦਿੰਦਾ ਤੇ ਮੈਂ ਕਿਹਾ ਵੀ ਯਾਰ ਥਾਣਿਆਂ ਦੇ ਵਿੱਚ ਉਹੀ ਕਲਚਰ ਆ ਮਾਵਾਂ ਭੈਣਾਂ ਦੀਆਂ ਗਾਲਾਂ ਦੇਣ ਵਾਲਾ ਜਾਂ ਚੇਂਜ ਆਇਆ ਨਵੇਂ ਮੁੰਡੇ ਪੜ੍ਹ ਲਿਖ ਕੇ ਆ ਰਹੇ ਆ ਤੇ ਕੀ ਲੱਗਦਾ ਤੁਹਾਨੂੰ ਚੇਂਜ ਆਇਆ ਤਾਂ ਯਾਦਵਿੰਦਰ ਹੋਰਾਂ ਨੇ ਮੈਨੂੰ ਦੱਸਿਆ ਕਹਿੰਦੇ ਹਾਂ ਬਹੁਤ ਜ਼ਿਆਦਾ ਚੇਂਜ ਆਇਆ ਥਾਣਿਆਂ ਦਾ ਕਲਚਰ ਉਹ ਨਹੀਂ ਰਿਹਾ ਹੁਣ ਤੁਹਾਨੂੰ ਪੁਲਿਸ ਵਾਲੇ ਸਤਿ ਸ੍ਰੀ ਅਕਾਲ ਵੀ ਬੁਲਾਉਂਦੇ ਆ ਹੁਣ ਤੁਹਾਨੂੰ ਆਓ ਭਗਤ ਵੀ ਕਰਦੇ ਆ ਵੀ ਚੰਗਾ ਹੁਣ ਉਹ ਵਰਤੀ ਰਾ ਨਹੀਂ ਹੈਗਾ ਜਿਹੜਾ ਅੱਗੇ ਸੀਗਾ ਹੁਣ ਉਹ ਹੌਲੀ ਹੌਲੀ ਰਿਟਾਇਰ ਹੋਈ ਜਾਂਦੇ ਆ ਉਹ ਲੋਕ ਜਿਹੜੇ ਅਨਪੜ੍ਹ ਲੋਕ ਤੇ ਵੱਡੇ ਢਿੱਡਾਂ ਵਾਲੇ ਆਏ ਸੀ ਨਾ ਉਹ ਨਿਕਲ ਰਹੇ ਆ ਤੇ ਨਵੀਂ ਜਨਰੇਸ਼ਨ ਜਿਹੜੀ ਹੈਂਡ ਓਵਰ ਕਰ ਰਹੀ ਆ 5-10 ਸਾਲਾਂ ਚ ਹੋਰ ਵਧੀਆ ਹੋ ਜੂਗਾ ਕਹਿੰਦੇ ਥਾਣੇ ਦਾ ਵਤੀਰਾ ਤੋ ਉਹ ਹੁਣ ਕੁੜੀ ਪੜ੍ਹੀ ਲਿਖੀ ਕੁੜੀ ਜਿਹੜੀ ਜੋਬ ਕਰ ਰਹੀ ਆ ਉਹਨੂੰ ਆਪਦੇ ਰਾਈਟਸ ਪਤਾ ਤੇ ਉਹਨੇ ਉਸ ਰਾਈਟਸ ਦੇ ਤਹਿਤ ਥੱਪੜ ਦਾ ਜਵਾਬ ਥੱਪੜ ਨਾਲ ਦਿੱਤਾ ਕਿ ਅੱਜ ਉਹ ਇੱਕ ਹੀਰੋ ਦੇ ਤੌਰ ਤੇ ਉੱਭਰ ਕੇ ਨਿਕਲੀ ਹੀਰੋਇਨ ਦੇ ਤੌਰ ਤੇ ਕਹੀਏ ਤਾਂ ਨਿਕਲੀ ਆ ਇੱਥੇ ਇਸ ਕੰਮ ਦੇ ਵਿੱਚ ਤਾਂ ਉਹਨੇ ਜੋ ਕੀਤਾ ਉਹ ਇੱਕ ਪ੍ਰੇਰਨਾ ਵੀ ਬਣਦਾ ਜਾ ਰਿਹਾ ਲੋਕਾਂ ਲਈ ਪਰ ਹੁਣ ਰਾਹੁਲ ਗਾਂਧੀ ਦਾ ਰੋਲ ਵੀ ਬੜਾ ਸਲਾਂਘਾ ਜੋਗਾ ਜੀ
ਹਾਂਜੀ ਇਹਦੀ ਵੀ ਗੱਲ ਕਰਨੀ ਹੈ ਤੁਹਾਨੂੰ ਨੀ ਲੱਗਦਾ ਕਿ ਜਿਹੜੇ ਪੁਲਿਸ ਵਾਲੇ ਆ ਜਾਂ ਕੋਈ ਵੀ ਆ ਪ੍ਰਸ਼ਾਸਨ ਆ ਹੁਣ ਉਹ ਗੈਰ ਜਮਾਨਤੀ ਵਾਰੰਟ ਤਾਂ ਕਹਿੰਦੇ ਸ਼ਾਇਦ ਜਾਰੀ ਹੋ ਗਏ ਉਹਨੂੰ ਚੱਕ ਕੇ ਅੰਦਰ ਕਰ ਦੇਣਾ ਚਾਹੀਦਾ ਤਾਂ ਕਿ ਬਾਕੀਆਂ ਨੂੰ ਕੰਨ ਹੋ ਜਾਣ
ਬਿਲਕੁਲ ਜੀ ਦੇ ਆਪਾਂ ਤਾਂ ਰੋਜ਼ ਕਹਿੰਦੇ ਆ ਵੀ ਕਾਂ ਮਾਰ ਕੇ ਟੰਗਣ ਵਾਲੀ ਪਾਲਿਸੀ ਜਿੰਨਾ ਚਿਕ ਸਰਕਾਰ ਨਹੀਂ ਲਾਗੂ ਕਰਦੀ ਨਾ ਉਹਨਾਂ ਚ ਕਿਤੇ ਹੱਲ ਨਹੀਂ ਹੁੰਦਾ ਹੁਣ ਮੈਂ ਪਿਛਲੇ ਥੋੜੇ ਚਿਰ ਤੋਂ ਦੇਖ ਰਿਹਾ ਵੀ ਰਾਹੁਲ ਗਾਂਧੀ ਚਾਹੇ ਸਿਆਸੀ ਤੌਰ ਤੇ ਲੈ ਰਿਹਾ ਗੱਲਾਂ ਸਿਆਸੀ ਤੌਰ ਤੇ ਕਰ ਰਿਹਾ ਹੋਵੇ ਪਰ ਰਾਹੁਲ ਗਾਂਧੀ ਨੇ ਪਿੱਛੇ ਜਿਹੇ ਦਿਨਾਂ ਚ 2 ਕਾਂ ਮਾਰ ਕੇ ਟੰਗੇ ਆ ਪਹਿਲਾਂ ਉਹਨਾਂ ਨੇ ਮਨੀ ਸ਼ੰਕਰ ਨੇ ਇੱਕ ਬਿਆਨ ਜਦੋਂ ਨੀਚ ਸ਼ਬਦ ਬੋਲਿਆ ਪ੍ਰਧਾਨ ਮੰਤਰੀ ਪ੍ਰਤੀ ਤਾਂ ਰਾਹੁਲ ਗਾਂਧੀ ਨੇ ਬੜਾ ਬੇਵਾਕੀ ਨਾਲ ਬਿਆਨ ਦਿੱਤਾ ਵੀ ਲੱਖ ਸਾਡੀ ਲੜਾਈ ਆ ਲੱਖ ਅਸੀਂ ਦੁਸ਼ਮਣ ਆ ਪਰ ਭਾਸ਼ਾ ਇਹ ਨੀ ਵਰਤਣੀ ਨਾ ਅਸੀਂ ਵਰਤੀਏ ਨਾ ਵਰਤਣੀ ਸਾਡਾ ਕਲਚਰ ਨੀ ਹੈਗਾ ਤੇ ਮਨੀ ਸ਼ੰਕਰ ਆਇਰ ਜਿਹੜਾ ਕਿ ਇਸ ਟਾਈਮ 5ਵੇਂ 4ਵੇਂ ਨੰਬਰ ਦੇ ਉੱਤੇ ਕਾਂਗਰਸ ਚ ਉਹਦਾ ਨੰਬਰ ਆਉਂਦਾ ਤੇ ਮੰਤਰੀ ਰਿਹਾ ਕਿੰਨਾ ਕੁਛ ਹੋਇਆ ਉਸ ਬੰਦੇ ਨੂੰ ਮੁੱਢਲੀ ਮੈਂਬਰਸ਼ਿਪ ਵੀ ਖਾਰਜ ਕਰਤੀ ਰਾਹੁਲ ਗਾਂਧੀ ਨੇ ਤੇ ਦੂਜੀ ਹੁਣ ਇਵੇਂ ਆਸ਼ਾ ਕੁਮਾਰੀ ਦੇ ਮਾਮਲੇ ਚ ਉਹਨੇ ਡਾਇਰੈਕਟਲੀ ਇੱਕੋ ਹੀ ਪੰਜਾਬੀ ਸ਼ਬਦ ਕਹਿਤੇ ਵੀ ਸਭ ਤੋਂ ਪਹਿਲਾਂ ਸੌਰੀ ਮੰਗ ਉਹਦੇ ਤੋਂ ਕੁੜੀ ਤੋਂ ਉਦੋਂ ਬਾਅਦ ਦੇਖਣਾ ਕੀ
ਗੱਲਾਂ ਕਰਨਗੇ
ਤੇ ਪਰ ਹੁਣ ਉਹ ਰਾਹੁਲ ਗਾਂਧੀ ਦਾ ਵੀ ਗੱਲ ਨੀ ਮੰਨ ਰਹੀ ਜਾਂ ਕਰ ਰਹੀ ਤਾਂ ਫੇਰ ਹੁਣ ਦੱਸੋ ਫੇਰ ਤਾਂ ਹੁਣ ਉਹਨੂੰ ਟੰਗਣਾ ਹੀ ਪੈਣਾ ਇੱਕ ਕਾਂ ਮਾਰ ਕੇ ਟੰਗੋ ਤੇ ਬਾਕੀਆਂ ਨੂੰ ਨਸੀਹਤ ਦਿਓ
ਨਹੀਂ ਫਿਰ ਹੁਣ ਦੇਖੋ ਪੁਲਿਸ ਵਾਲੇ ਆ ਉਹ ਆਪਣੀ ਜੋਬ ਕਰਨ ਫਿਰ ਉਹ ਚੱਕ ਲੈਣ ਫਿਰ ਜਿੱਦਾਂ ਬਾਕੀਆਂ ਨੂੰ ਚੱਕਦੇ ਹਾਂ ਤੇ ਜਿੱਦਾਂ ਫਿਲਮਾਂ ਚ ਨੀ ਕਹਿੰਦੇ
ਇਹੀ ਕੁਛ ਹੋਊਗਾ ਇਹੀ ਕੁਛ ਹੀ ਹੋਊਗਾ ਤੁਹਾਡੇ ਸਾਹਮਣੇ ਨਾ ਹੋਇਆ ਤਾਂ ਮੈਨੂੰ ਕਿਹੋ
ਜੀ ਪਰ ਇਹ ਵੈਸੇ ਵਰਤਾਰਾ ਗਲਤ ਹੈ ਮੈਂ ਤਾਂ ਪੁਲਿਸ ਵਾਲਿਆਂ ਨੂੰ ਵੀ ਮਤਲਬ ਚਾਹੁੰਦਾ ਵੀ ਉਹ ਵੀ ਇੱਦਾਂ ਦਾ ਵਰਤਾਰਾ ਕਰਨ ਕਿਸੇ ਨੂੰ ਟੱਚ ਕਰਨ ਜਾਂ ਕਿੱਦਾਂ ਮਤਲਬ ਐਕਸਟ੍ਰੀਮ ਲੈਵਲ ਤੇ ਕਿਸੇ ਨੂੰ ਗ੍ਰਿਫ਼ਤਾਰ ਕਰਨਾ ਉਹ ਵੱਖਰੀ ਗੱਲ ਹੈ ਪਰ ਕੁੱਟਣ ਦਾ ਚਪੇੜਾ ਮਾਰਨ ਦਾ ਗਾਲਾਂ ਕੱਢਣ ਦਾ ਕੋਈ ਕੰਮ ਨਹੀਂ ਹੈਗਾ ਇਟਸ ਨਾਟ ਔਨ ਮਤਲਬ ਹਰ ਬੰਦੇ ਦੀ ਜਿਹੜੀ ਇੱਜ਼ਤ ਹੁੰਦੀ ਆ ਕੋਈ ਵੀ ਆ ਜਿੱਦਾਂ ਵੀ ਆ ਉਹਦੀ ਪਰਸਨਲ ਇੱਜ਼ਤ ਵੀ ਹੁੰਦੀ ਆ ਉਹਦੇ ਘਰਦਿਆਂ ਮੂਹਰੇ ਉਹਨੂੰ ਨੀਵਾਂ ਦਿਖਾਲਣਾ ਜਾ ਕੇ ਸੋਸਾਇਟੀ ਦੇ ਵਿੱਚ ਨੀਵਾਂ ਦਿਖਾਲਣਾ ਇਹ ਬੜਾ ਗਲਤ ਵਰਤਾਰਾ ਖੈਰ
ਇੱਕ ਇੱਕ ਸਿੱਧੂ ਸਾਹਿਬ ਹੋਰ ਚਿੰਤਨ ਕਰਨਾ ਬਣਦਾ। ਮੈਂ ਕੱਲ ਦਾ ਮੇਰੇ ਅੰਦਰ ਸਵਾਲ ਸੀ, ਮੈਂ ਕਿਹਾ ਚੱਲ ਮੈਂ ਸਿੱਧੂ ਸਾਹਿਬ ਨੂੰ ਪੁੱਛੂਗਾ ਤੇ ਮੇਰੀ ਮੈਨੂੰ ਮੇਰੀ ਰਾਤ ਦੀ ਜਾਂ ਕੱਲ ਦੀ ਜੋ ਮੈਂ ਆਡੀਓ ਸੁਣੀ ਆ, ਮੈਨੂੰ ਮੇਰੇ ਅੰਦਰ ਬਹੁਤ ਬਲੇਵੇ ਨਿਕਲ ਨਿਕਲ ਆ ਰਹੇ ਆ ਜਾ ਰਹੇ ਆ ਤੇ ਤੁਸੀਂ ਵੀ ਸ਼ਾਇਦ ਸੁਣੀ ਹੋਊਗੀ, ਪਰ ਮੈਂ ਆਹਦਾ ਵੀ ਆਪਾਂ ਉਹਦਾ ਨਾ ਸਾਡੇ ਸਰੋਤਿਆਂ ਨੇ ਵੀ ਜਿਹਨੇ ਸੁਣੀ ਆ ਉਹਨਾਂ ਨੂੰ ਇਹ ਜਵਾਬ ਮਿਲ ਜੂਗਾ ਤੇ ਜਾਂ ਸਾਨੂੰ।
ਜੀ ਤੁਹਾਡੀ ਆਵਾਜ਼ ਪਿੱਛੇ ਚਲ ਗਈ ਮਿੰਟੂ ਜੀ।
ਸਾਰੇ ਕੰਮ ਦੇ ਵਿੱਚ ਮੈਂ ਕਨਫਿਊਜ਼ ਆ ਤੇ ਮੈਂ ਚਾਹੁੰਦਾ ਵੀ ਸਾਡਾ ਇੱਕ ਮਾਇੰਡ ਸੈਟ ਹੋਵੇ ਵੀ ਅਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ। ਹੁਣ ਫਰਜ਼ ਡਿਊਟੀਆਂ ਦੀ ਗੱਲ ਆਈ ਆਈ ਨਾ ਵੀ ਬੰਦੇ ਦੀ ਡਿਊਟੀ ਆ ਤੇ ਉਹ ਆਪਦੀ ਡਿਊਟੀ ਦਿੰਦੀ ਕੁੜੀ
ਮਿੰਟੂ ਜੀ ਆਪਦਾ ਫਰਜ਼ ਨਿਭਾ। ਤੁਹਾਡੀ ਆਵਾਜ਼ ਜਿਹੜੀ ਨਾ ਫਰਕ ਪੈ ਗਿਆ ਅੱਗੇ ਨਾਲ ਆਡੀਓ ਦੇ ਵਿੱਚ, ਤੁਸੀਂ ਥੋੜਾ ਜਿਹਾ
ਜੀ ਮੈਂ ਕੋਸ਼ਿਸ਼ ਕਰਦਾ ਥੋੜੀ ਜਿਹੀ ਕਵਰੇਜ ਚ ਆਉਣ ਦੀ।
ਹੁਣ ਠੀਕ ਕੋਸ਼ਿਸ਼ ਕਰਦਾ ਹੁਣ ਬਿਲਕੁਲ ਠੀਕ ਆ
ਜੀ 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 ਤੇ ਉਹ ਮੈਂ ਗੱਲ ਇਹ ਕਰ ਰਿਹਾ ਸੀਗਾ ਵੀ ਸਾਨੂੰ ਨਾ ਜਿਵੇਂ ਡਿਊਟੀਆਂ ਫਰਜ਼ ਦੀ ਗੱਲ ਕਰਦੇ ਹਾਂ ਅਸੀਂ ਵੀ ਕੁੜੀ ਨੇ ਆਪਣੀ ਡਿਊਟੀ ਨਿਭਾਈ ਜਾਂ ਆਪਦਾ ਫਰਜ਼ ਦੇ ਉੱਤੇ ਪਹਿਰਾ ਦਿੱਤਾ ਤਾਂ ਉਹਨੂੰ ਸਾਰੇ ਵਾਹਵਾ ਕਰ ਰਹੇ ਆ। ਹੁਣ ਉਹ ਡਿਊਟੀਆਂ ਫਰਜ਼ ਦੇ ਵਿੱਚ ਕਈ ਵਾਰੀ ਬੰਦਾ ਨਾ ਇੱਕ ਉਸ ਚ ਫਸ ਜਾਂਦਾ, ਇੱਕ ਕਹਿੰਦੇ ਹੁੰਦੇ ਆ ਧਨ ਸੰਕਟ ਚ ਆ ਜਾਓ ਜਾਂ ਕੋਈ ਹੋਰ ਇਹੋ ਜਿਹੇ ਚੱਕਰ ਚ ਪੈ ਜਾਂਦਾ ਵੀ ਉਹਨੂੰ ਡਿਸੀਜਨ ਲੈਣਾ ਨਿਪਣਦਾ ਵੀ ਮੈਂ ਹੁਣ ਕੀ ਡਿਸੀਜਨ ਲਵਾਂ। ਹੁਣ ਕੱਲ ਇੱਕ ਆਡੀਓ ਫਲੋਟ ਹੋ ਰਹੀ ਸੀਗੀ ਜਿਹਦੇ ਵਿੱਚ ਇੱਕ ਬੰਦਾ ਇਹ ਕਹਿ ਰਿਹਾ ਸੀ ਵੀ ਅਸੀਂ ਜੀ ਇੱਦਾਂ ਕਰਕੇ ਪ੍ਰਕਾਸ਼ ਕਰਾਇਆ ਸੀ ਗੁਰੂ ਗ੍ਰੰਥ ਸਾਹਿਬ ਦਾ ਤੇ ਉੱਥੇ ਭੋਗ ਪਾਇਆ ਬਿਜਲੀ ਡਿਪਾਰਟਮੈਂਟ ਬੰਨਿਓ, ਭੋਗ ਪਾਉਣ ਤੋਂ ਬਾਅਦ ਕਹਿੰਦੇ ਸੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਰੂਪ ਸੀ ਉਹਨਾਂ ਨੂੰ ਛੱਡਣ ਜਾ ਰਹੇ ਸੀ ਤਾਂ ਕਹਿੰਦੇ ਅਸੀਂ ਕੀ ਦੇਖਿਆ ਵੀ ਸਾਹਮਣੇ ਅਚਾਨਕ ਜਿਹੜਾ ਫਾਟਕ ਆ ਗਿਆ ਤੇ ਜਿੱਥੇ ਫਾਟਕ ਲੰਘਣਾ ਸੀ ਤੇ ਉਧਰੋਂ ਟ੍ਰੇਨ ਆ ਰਹੀ ਸੀਗੀ, ਸਿਗਨਲ ਹੋ ਗਿਆ ਤੇ ਫਾਟਕ ਵਾਲਾ ਜਦੋਂ ਗੁਰਸਿੱਖ ਮੁੰਡਾ ਸੀ ਕਹਿੰਦੇ ਉਹ ਫਾਟਕ ਬੰਦ ਕਰਨ ਲੱਗਿਆ ਜਦੋਂ ਤੇ ਉਹਨੇ ਇਧਰੋਂ ਗੁਰੂ ਸਾਹਿਬ ਦੀ ਦੇਹ ਪ੍ਰਕਾਸ਼ ਜਿਹੜਾ ਸਰੂਪ ਆਉਂਦੇ ਦੇਖ ਲਏ ਤੇ ਕਹਿੰਦੇ ਉਹਨੇ ਦਵਾ ਦਾ ਫੈਸਲਾ ਲਿਆ ਤੇ ਲਾਲ ਝੰਡੀ ਕੱਢੀ ਤੇ ਰੇਲ ਗੱਡੀ ਨੂੰ ਉਹਨੇ ਝੰਡੀ ਦਿੱਤੀ, ਰੇਲ ਗੱਡੀ ਖੜਾ ਲਈ, ਫਾਟਕ ਨੀ ਬੰਦ ਕੀਤਾ। ਕਹਿੰਦਾ ਵੀ ਨਹੀਂ ਮੈਂ ਆਪਦੇ ਗੁਰੂ ਨੂੰ ਨੀ ਰੋਕ ਸਕਦਾ। ਤੇ ਜਦੋਂ ਰੇਲ ਗੱਡੀ ਰੁਕ ਗਈ ਤੇ ਉਹਦੇ ਚੋਂ ਕਹਿੰਦੇ ਕੋਈ ਅਫਸਰ ਸੀ ਮੌਕੇ ਤੇ ਉਹ ਉਤਰ ਕੇ ਆ ਕੇ ਤੇ ਉਹਨੇ ਉਹਨੂੰ ਝਾੜ ਝੰਬ ਕੀਤੀ ਵੀ ਤੂੰ ਰੋਕੀ ਕਿਹੜੇ ਬਿਹਾਰ ਤੇ ਆ, ਕੀ ਗੱਲ ਆ। ਉਹ ਆਹਦਾ ਜੀ ਮੈਂ ਇੱਕ ਗੁਰੂ ਦਾ ਸਿੱਖ ਹਾਂ, ਮੈਂ ਆਪਦੇ ਗੁਰੂ ਨੂੰ ਨੀ ਰੋਕ ਸਕਦਾ ਤੇ ਮੈਂ ਭਾਈ ਆਪਦੀ ਡਿਊਟੀ ਨਿਭਾਈ ਆ, ਹੁਣ ਤੂੰ ਆਪਦਾ ਫਰਜ਼ ਨਿਭਾ ਤੇ। ਕਹਿੰਦੇ ਉਹ ਜੀ ਥੋੜੇ ਚਿਰ ਬਾਅਦ ਉਹ ਸਸਪੈਂਡ ਕਰਤਾ ਉਹਨੂੰ, ਉਸ ਬੰਦੇ ਨੂੰ, ਉਸ ਗੁਰਸਿੱਖ ਨੂੰ ਰੇਲਵੇ ਡਿਪਾਰਟਮੈਂਟ ਨੇ ਵੀ ਤੂੰ ਏਡੀ ਵੱਡੀ ਕੁਤਾਹੀ ਕਿਉਂ ਕਰੀ, ਹਾਲਾਂਕਿ ਉਹ ਸਿਰਫ 2 ਸਾਲ ਬਾਅਦ ਰਿਟਾਇਰ ਹੋਣ ਵਾਲਾ ਸੀ, ਉਹਦੇ ਸਾਰੇ ਜਿਹੜੀਆਂ ਸੀਗੀਆਂ ਉਹ ਚਲੀਆਂ ਗਈਆਂ, ਵਿਚਾਰੇ ਦੇ ਬੈਨੀਫਿਟ ਚਲੇ ਗਏ। ਹੁਣ ਉਹ ਆਡੀਓ ਦੇ ਵਿੱਚ ਲੋਕਾਂ ਨੂੰ ਬੜੇ ਭਾਵਕ ਢੰਗ ਨਾਲ ਬੜੇ ਤਰੀਕੇ ਨਾਲ ਸਵਾਲ ਕੀਤੇ ਗਏ ਤੇ ਪੁੱਛਿਆ ਗਿਆ ਵੀ ਦੇਖੋ ਕਿੱਡਾ ਜ਼ਬਰਦਸਤ ਉਹਨੇ ਵਰਤਾਰਾ ਕੀਤਾ, ਪਰ ਮੈਂ ਬੜੀ ਦਚਿੱਤੀ ਚ ਆ, ਮੈਨੂੰ ਸਮਝ ਨੀ ਆਉਂਦੀ ਕਿਉਂਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਵਿਰੋਧਤਾ ਤਾਂ ਕਰਨੀ ਤਾਂ ਦੂਰ ਦੀ ਗੱਲ ਆ, ਸੋਚ ਵੀ ਨੀ ਸਕਦਾ, ਦਿਮਾਗ ਚ ਵੀ ਨੀ ਲਿਆ ਸਕਦਾ। ਤੇ ਪਰ ਹੁਣ ਮੈਂ ਇਹ ਸਾਣਾ ਵੀ ਮੈਨੂੰ ਇਹ ਤਾਂ ਦੱਸ ਦਿਓ ਵੀ ਜੇ ਟ੍ਰੇਨ ਆ ਰਹੀ ਆ ਤੇ ਟ੍ਰੇਨ ਦਾ ਇੱਕ ਜਿਹੜੇ ਉੱਥੋਂ ਦਾ ਸਿਸਟਮ ਬਣਿਆ ਹੋਇਆ ਉਹਨੂੰ ਤੁਸੀਂ ਰੋਕ ਨੀ ਸਕਦੇ, ਤੇ ਅਸੀਂ ਇੱਜ਼ਤ ਕਰਦੇ ਕਰਦੇ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਗੇਟ ਨੀ ਡਾਉਣਾ, ਗੇਟ ਟ੍ਰੇਨ ਰੁਕਦੀ ਨਾ, ਤੇ ਜਾਂ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੋਇਆ ਕਿਤੇ ਜਾਂ ਉਹਨਾਂ ਨੇ ਵੀ ਭਾਈ ਨਹੀਂ ਤੁਸੀਂ ਜੇ ਕੁਛ ਵੀ ਆ ਜਿਹੜਾ ਬਸ ਹੋਰ ਸਾਰੀਆਂ ਚੀਜ਼ਾਂ ਬਾਅਦ ਚ ਤੇ ਪਹਿਲਾਂ ਇਹ ਤੇ ਇਹੀ ਕੰਮ ਕਰਨਾ, ਇਹ ਮੈਨੂੰ ਕੱਲ ਦੀ ਦਿੱਤੀ ਬੜ ਬੜ ਖਾ ਰਹੀ ਆ ਵੀ ਕੀ ਕੀਤਾ ਕੀ ਜਾਵੇ।
ਦੇਖੋ ਬਹੁਤ ਉਦਾਹਰਨਾਂ ਇਤਿਹਾਸ ਦੇ ਵਿਚ ਇਹੋ ਜਿਹੀਆਂ ਨੇ ਕਿ ਗੁਰੂ ਦੀ ਟਹਿਲ ਸੇਵਾ ਕਰਦੇ ਸਿੱਖਾਂ ਨੇ ਜਾਨਾਂ ਵੀ ਦਿੱਤੀਆਂ ਨੇ, ਠੀਕ ਹੈ ਨਾ। ਤੇ ਇਹਦੇ ਬਾਰੇ ਤਾਂ ਕੋਈ ਦੋਰਾਵਾਂ ਨੀ, ਇਤਿਹਾਸ ਭਰਿਆ ਪਿਆ ਹੈ ਨਾ। ਵੀ ਇਹ ਵੀ ਜਿਹੜੀ ਮਿਸਾਲ ਹੈ ਜੇ ਆਪਾਂ ਉਸ ਗੁਰਸਿੱਖ ਦੇ ਐਂਗਲ ਤੋਂ ਦੇਖੀਏ ਤਾਂ ਉਹ ਵੀ ਲਾਸਾਨੀ ਮਤਲਬ ਹੈਗੀ ਆ, ਮਤਲਬ ਉਹਨੇ ਨਾ ਪਰਵਾਹ ਕਰਦੇ ਹੋਏ ਆਪਣਾ ਜਾਣੀ ਕਿ ਉਹ ਗੁਰੂ ਪ੍ਰਤੀ ਮਤਲਬ ਨਿਭਾਇਆ, ਮਤਲਬ ਵਧੀਆ ਗੱਲ ਹੈ, ਮਤਲਬ ਇਹਦੇ ਚ ਕੋਈ ਗੱਲ ਨਹੀਂ। ਪਰ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਦੇਖੀਏ ਤਾਂ ਉਹਦੇ ਵਿਚ ਤਾਂ ਜਿਹੜਾ ਵਰਤਾਰਾ ਚੱਲ ਰਿਹਾ, ਜਿਹੜਾ ਧਰਤੀ ਸੂਰਜ ਦੇ ਦੁਆਲੇ ਸੂਰਜ ਚੰਦਮਾ ਸਾਰੇ ਜਾਣੀ ਕਿ ਭੈ ਵਿਚ ਚੱਲ ਰਹੇ ਨੇ, ਕੁਦਰਤ ਇਹ ਕੁਦਰਤ ਦਾ ਸਤਿਕਾਰ ਕਰਨ ਦਾ ਸਾਨੂੰ ਦਿੱਤਾ ਹੋਇਆ, ਠੀਕ ਹੈ ਨਾ, ਕਿਹਾ ਹੋਇਆ। ਤੇ ਜਿਹੜੇ ਵਰਤਾਰੇ ਚੱਲਦੇ ਨੇ ਜੰਮਣ ਮਰਨ ਦੇ ਉਹ ਸਾਰੇ ਵੀ ਇਹ ਵੀ ਉਹ ਵੀ ਆਪਾਂ ਨਾਲ ਦੀ ਨਾਲ ਕਰੀਏ। ਹੁਣ ਮੰਨ ਲਓ ਕਿ ਇੱਕ ਸੀਨ ਹੈ ਕਿ ਚਲੋ ਉਹ ਤਾਂ ਦੇਖ ਲਿਆ ਉਹਨੇ ਜਿਹੜਾ ਗੇਟ ਕੀਪਰ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਆ ਰਹੀ ਹੈ। ਮੰਨ ਲਓ ਕਿ ਉਹ ਗੱਡੀ ਲੰਘਦੀ ਹੋਵੇ, ਕਈ ਵਾਰੀ ਗੱਡੀ ਬੜੀ ਹੌਲੀ ਲੰਘਦੀ ਹੈ, ਬੜੀ ਲੰਬੀ ਹੁੰਦੀ ਹੈ, ਤੇ ਉਦੋਂ ਸਵਾਰੀ ਪਹੁੰਚਦੀ ਤੇ ਉਦੋਂ ਵੀ ਤਾਂ ਫਿਰ ਖੜਨਾ ਹੀ ਪੈਣਾ ਸੀ ਟ੍ਰੇਨ ਨੂੰ ਲੰਘਾਉਣ ਵਾਸਤੇ, ਠੀਕ ਹੈ ਨਾ। ਫੇਰ ਕੀ ਕਰ, ਫੇਰ ਤਾਂ ਕੋਈ ਆਪਸ਼ਨ ਵੀ ਨਹੀਂ ਸੀਗੀ, ਫੇਰ ਵੀ ਤਾਂ ਰੁਕਣਾ ਹੀ ਪੈਣਾ ਸੀ। ਸੋ ਮੈਨੂੰ ਲੱਗਦਾ ਹੈ ਕਿ ਅਗਰ ਅਸੀਂ ਇਸ ਐਂਗਲ ਤੋਂ ਦੇਖੀਏ ਤਾਂ ਸਾਨੂੰ ਜਿਹੜਾ ਆ ਸੇਫਟੀ, ਹੁਣ ਜੇ ਆਪਾਂ ਦੇਖੀਏ ਵੀ ਇੱਕ ਟ੍ਰੇਨ ਆ ਰਹੀ ਆ, ਮੰਨ ਲਓ ਆਪਾਂ ਗੁਰੂ ਸਾਹਿਬ ਨੂੰ ਦੇਹ ਸਰੂਪ ਮੰਨ ਲੈਂਦੇ ਆ, ਠੀਕ ਆ, ਤੇ ਮੰਨ ਲਓ ਟ੍ਰੇਨ ਨਾ ਰੁਕਦੀ ਨਾ ਰੁਕਣ ਵਾਲੀ ਸਿਚੁਏਸ਼ਨ ਚ ਹੁੰਦੀ ਤੇ ਗੇਟ ਅਸੀਂ ਖੁੱਲਾ ਰੱਖਦੇ ਤਾਂ ਕੀ ਅਸੀਂ ਇਹ ਅਲਾਓ ਕਰਦੇ ਵੀ ਉਹ ਟ੍ਰੇਨ ਗੁਰੂ ਸਾਹਿਬ ਨੂੰ ਮਤਲਬ ਧੱਕਾ ਮਾਰਦੀ ਜਾਂ ਡੈਮੇਜ ਕਰਦੀ ਹਨਾ ਇਹ ਵੀ ਇੱਕ ਮਤਲਬ ਸਾਨੂੰ ਸੇਫਟੀ ਦਾ ਵੀ ਖਿਆਲ ਰੱਖਣਾ ਪੈਣਾ ਨਾ ਕੱਲੇ ਹੁਣ ਇਹ ਜੇ ਆਪਾਂ ਸੇਫਟੀ ਦਾ ਖਿਆਲ ਰੱਖੀਏ ਤਾਂ ਕਿੰਨੇ ਸਿੰਘਾਂ ਨੇ ਨਾਲ ਸ਼ਹੀਦੀਆਂ ਦਿੱਤੀਆਂ ਗੁਰੂ ਸਾਹਿਬ ਦੇ ਉਹ ਗੁਰੂ ਸਾਹਿਬ ਦੀ ਸੇਫਟੀ ਲਈ ਵੀ ਕੀਤੀਆਂ ਤੇ ਸਾਡਾ ਗੁਰੂ ਕਾਇਮ ਰਹੇ ਉਨ੍ਹਾਂ ਨੂੰ ਗੜੀ ਦੇ ਵਿਚੋਂ ਜਾਣ ਦੇ ਲਈ ਮਜਬੂਰ ਕੀਤਾ ਉਨ੍ਹਾਂ ਦੀ ਸੇਫਟੀ ਕਰਕੇ ਠੀਕ ਹੈ ਨਾ ਸੋ ਉਹ ਜਿਹੜੇ ਇੱਕ ਮਤਲਬ ਗੜੀ ਦੇ ਵਿਚੋਂ ਲੜਾਈ ਛੱਡ ਕੇ ਜਾਣਾ ਇੱਕ ਬੁਜਦਲੀ ਮੰਨਿਆ ਜਾਂਦਾ ਗੁਰੂ ਸਾਹਿਬ ਮੰਨਦੇ ਸੀਗੇ ਵੀ ਇਹ ਬੁਜਦਲੀ ਆ ਮੈਂ ਲੜਨਾ ਮੇਰੇ ਪੁੱਤਰ ਵੀ ਸ਼ਹੀਦ ਹੋਏ ਹੋਰ ਵੀ ਸ਼ਹੀਦ ਹੋ ਗਏ ਸਿੰਘ ਵੀ ਸ਼ਹੀਦ ਹੋ ਗਏ ਮੈਂ ਵੀ ਸ਼ਹੀਦ ਹੋਣਾ ਠੀਕ ਹੈ ਨਾ ਹੁਣ ਉਤੋਂ ਛੱਡ ਕੇ ਜਾਣਾ ਦੁਸ਼ਮਣ ਦੀ ਨਿਗਾਹ ਦੇ ਵਿਚ ਇੱਕ ਬੁਜਦਲੀ ਵਾਲਾ ਕੰਮ ਹੈ ਪਰ ਸਿੰਘਾਂ ਨੇ ਮਤਾ ਪਾਸ ਕਰਕੇ ਅਰਦਾਸ ਕਰਕੇ ਹੁਕਮ ਲਾ ਦਿੱਤਾ ਵੀ ਤੁਹਾਨੂੰ ਜਾਣਾ ਹੀ ਪੈਣਾ ਇਹਦਾ ਇਹ ਵਰਤਾਰੇ ਦੇ ਉਲਟ ਠੀਕ ਹੈ ਨਾ ਸੋ ਉਹ ਜਿਹੜੇ ਸਿੰਘ ਜਿੱਥੇ ਮਤਲਬ ਗੁਰੂ ਦੀ ਰੱਖਿਆ ਕਰਨ ਦੇ ਲਈ ਏਦਾਂ ਦੀਆਂ ਐਗਜ਼ਾਮਪਲਸ ਵੀ ਹੈਗੀਆਂ ਜਿੱਦਾਂ ਦੀ ਆਹ ਤੁਸੀਂ ਦੱਸੀ ਇੱਦਾਂ ਦੀਆਂ ਵੀ ਹੈਗੀਆਂ ਤੇ ਦੂਜੇ ਪਾਸੇ ਮਤਲਬ ਸੇਫਟੀ ਦੇ ਵਾਸਤੇ ਸਿੰਘਾਂ ਨੇ ਗੁਰੂ ਸਾਹਿਬ ਦੇ ਲਈ ਜਾਂ ਸੰਗਤ ਨੇ ਗੁਰੂ ਸਾਹਿਬ ਦੇ ਲਈ ਜੋ ਜੋ ਕੀਤਾ ਉਨ੍ਹਾਂ ਦੀਆਂ ਵੀ ਅਨੇਕਾਂ ਉਦਾਹਰਨਾਂ ਬਣਦੀਆਂ ਨੇ ਸੋ ਆਪਾਂ ਮੌਕੇ ਤੇ ਦੇਖੀਏ
ਮੈਨੂੰ ਇਹ ਵੀ ਲੱਗਦਾ ਵੀ ਇੱਕ ਜਿਹੜੀ ਇਹ ਤਾਂ ਨੀ ਹੈਗਾ ਜਿਹੜਾ ਸਾਡੇ ਗੁਰੂ ਗ੍ਰੰਥ ਸਾਹਿਬ ਜਾਂ ਸਾਡੇ ਗੁਰੂ ਹੋਏ ਆ ਜਿਹੜੇ ਉਹ ਉਹਨਾਂ ਨੇ ਸਾਨੂੰ ਇੱਕ ਚੀਜ਼ ਤੋਂ ਦੂਰ ਰੱਖਿਆ ਵੀ ਉਹ ਉਹਨਾਂ ਦੇ ਵਿੱਚ ਕਿਤੇ ਵੀ ਕੋਈ ਹੋਮਿਓ ਨਾ ਝਲਕੀ ਨਾ ਉਹਨਾਂ ਨੇ ਝਲਕਣ ਦਿੱਤੀ ਤੇ ਨਾ ਉਹਨਾਂ ਨੇ ਆਪਦੇ ਪੈਰੇਕਾਰਾਂ ਨੂੰ ਕਿਹਾ ਵੀ ਕਿਤੇ ਹੋਮਿਓ ਲਿਆਉਣੀ ਚਾਹੀਦੀ ਹੈ ਤਾਂ ਇਹਦਾ ਮਤਲਬ ਬਹੁਤ ਸਤਿਕਾਰ ਕਰਦੇ ਹਾਂ ਅਸੀਂ ਸਭ ਕੁਛ ਸਤਿਕਾਰ ਕਰਦੇ ਹਾਂ ਪਰ ਇਹ ਤਾਂ ਨੀ ਹੈਗਾ ਵੀ ਸਾਡੇ ਗੁਰੂ ਦੀ ਹੋਮਿਓ ਬਣਾ ਦੇ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਇਹ ਵੀ ਟ੍ਰੇਨ ਨਾਲੋਂ ਸਾਡਾ ਗੁਰੂ ਦੀ ਪਹਿਲ ਸੀ ਤੇ ਉਹ ਟੱਪਣਾ ਜ਼ਰੂਰੀ ਸੀ
ਲੋਕੀ ਨਾ ਇਮੋਸ਼ਨਲ ਕਰਦੇ ਨੇ ਬਿਨਾਂ ਕਿਸੇ ਗੱਲ ਤੇ ਇਮੋਸ਼ਨਲ ਕਰੀ ਜਾਂਦੇ ਨੇ ਹੁਣ ਫੋਟੋਆਂ ਪਾਈ ਜਾਂਦੇ ਨੇ ਜੇ ਤੁਹਾਡੇ ਕੋਲ ਦੋ ਸਕਿੰਟ ਦਾ ਟਾਈਮ ਹੈ ਜੀ ਆਪ ਵਾਹਿਗੁਰੂ ਲਿਖੋ ਫਲਾਨਾ ਲਿਖੋ ਯਾਰ ਮੈਨੂੰ ਤੁਹਾਡੀ ਪਰਮਿਸ਼ਨ ਦੀ ਲੋੜ ਥੋੜੋ ਹੈ ਮੇਰੇ ਕੋਲ ਦੋ ਸਕਿੰਟ ਦਾ ਮੇਰੇ ਕੋਲ ਤਾਂ 24 ਘੰਟੇ ਆ ਹਨਾ ਤੁਸੀਂ ਮਤਲਬ ਕੀ ਸਾਬਤ ਕੀ ਕਰਨਾ ਚਾਹੁੰਦੇ ਤੁਸੀਂ ਆਪਣੇ ਆਪ ਕਰੀ ਜਾਓ ਜੋ ਮਰਜ਼ੀ ਕਰਨਾ ਕਰੀ ਜਾਓ ਲੋਕੀ ਨਾ ਅਸਲ ਦੇ ਵਿਚ ਇਮੋਸ਼ਨਲ ਕਰਦੇ ਨੇ ਆਪਣੇ ਉਹਨੂੰ ਹੀਰੋ ਬਣਨ ਦੇ ਚੱਕਰ ਦੇ ਵਿਚ ਏਦਾਂ ਦੀਆਂ ਅਡੰਬਰੀ ਕਹਾਣੀਆਂ ਇੱਕ ਆ ਤੁਸੀਂ ਸੁਣੀ ਹੋਣੀ ਆ ਇੱਕ ਉਹ ਬੀਬੀ ਜੈਨਾ ਦੀ ਕਹਾਣੀ ਚੱਲ ਰਹੀ ਆ ਹੁਣ ਸੁਣੀ ਹੋਣੀ ਤੁਸੀਂ ਹਨਾ ਕਿ ਜਿਹੜਾ ਸੰਸਕਾਰ ਕੀਤਾ ਜਿਹੜੇ ਮੇਰਾ ਖਿਆਲ ਉਹ ਵੱਡੇ ਸਾਹਿਬਜ਼ਾਦਿਆਂ ਦਾ ਜਿਹੜੀ ਚਮਕੌਰ ਦੀ ਗੜੀ ਤੋਂ ਬਾਹਰ ਨਾ ਸੰਸਕਾਰ ਕੀਤਾ ਹਨਾ ਤੇ ਉਹ ਕਹਿੰਦੇ ਉਹ ਵਜ਼ੀਰ ਖਾਨ ਦੀ ਘਰ ਵਾਲੀ ਸੀ ਬੇਗਮ ਸੀਗੀ ਠੀਕ ਹੈ ਉਹ ਬੇਗਮ ਨੇ ਆ ਕੇ ਅਗੇ ਵੱਡੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਤੇ ਉਹਦੇ ਦੋਸ਼ ਦੇ ਵਿਚ ਉਹਨੂੰ ਵੀ ਜਾਲ ਦਿੱਤਾ ਗਿਆ ਮਾਰ ਦਿੱਤਾ ਗਿਆ ਇਹ ਕਹਾਣੀ ਨਵੀਂ ਮੈਂ ਤਾਂ ਪਹਿਲੀ ਵਾਰੀ ਬੀਬੀ ਜੈਨਾ ਦਾ ਨਾਮ ਸੁਣਿਆ ਰਾਈਟ ਇਹ ਨਵੀਂ ਕਹਾਣੀ ਸੁਣੀ ਆ ਪਤਾ ਨੀ ਕਿਨ ਘੜੀ ਆ ਇਹ ਲੋਕੀ ਉਹੀ ਸ਼ੇਅਰ ਕਰੀ ਜਾਂਦੇ ਆ ਬੋਲੋ ਜੀ ਵਾਹਿਗੁਰੂ ਆ ਲਓ ਜੀ ਵਾਹਿਗੁਰੂ ਹਨਾ ਉਹ ਤੁਸੀਂ ਇਤਿਹਾਸ ਪੜੋ ਉਹ ਜਦੋਂ ਵਜ਼ੀਰ ਖਾਨ ਮਰਿਆ ਮਾਰਿਆ ਉਹਨੂੰ ਬੰਦਾ ਬਹਾਦਰ ਨੇ ਸਿੰਘਾਂ ਨੇ ਤਾਂ ਉਹਨੂੰ ਦਿੱਲੀ ਦੀ ਸਲਤਨਤ ਨੇ 5 ਰੁਪਈਏ ਪ੍ਰਤੀ ਦਿਹਾੜੀ ਦੂਜਾ ਲਾਇਆ ਪੈਸੇ ਤਨਖਾਹ ਤੇ ਬਟਾਲੇ ਦੇ ਜਿਹੜੇ ਹੁਕਮਰਾਨ ਨੇ ਉਹਨਾਂ ਨੂੰ ਵੀ 5 ਰੁਪਏ ਪਾਉਣ ਨੂੰ ਕਿਹਾ ਆ ਸੋ ਉਹ ਬੇਗਮ ਉਹਦੀ ਜੀਂਦੀ ਸੀ ਵਜ਼ੀਰ ਖਾਨ ਦੇ ਉਹ ਜਦੋਂ ਸਿੰਘਾਂ ਨੇ ਵੀ ਨਹੀਂ ਉਹ ਤਾਂ ਮਾਰੀ ਜਾ ਕੇ ਔਰ ਸਾਡੇ ਜਿਹੜੇ ਇਤਿਹਾਸਕਾਰ ਹੈ ਆ ਜਿਹੜੇ ਇਮੋਸ਼ਨਲ ਇਤਿਹਾਸਕਾਰ ਹੈ ਇਹ ਉਹਨੂੰ ਕਹੀ ਜਾਂਦੇ ਨੇ ਉਹ ਜੀ ਬਾਗੀ ਹੋ ਕੇ ਉਹਨਾਂ ਦਾ ਸੰਸਕਾਰ ਗਈ ਤੇ ਉਹਨੂੰ ਉੱਥੇ ਜਾਲ ਦਿੱਤਾ ਬੇਗਮ ਨੂੰ ਜਾਲ ਦਿੱਤਾ ਉੱਥੇ ਮਰਵਾ ਦਿੱਤੀ ਵਿਚਾਰੀ ਉਹ ਹਨਾ ਉਹਨੂੰ ਤਾਂ ਸਿੰਘਾਂ ਨੇ ਵੀ ਨਹੀਂ ਹੱਥ ਲਾਇਆ ਫਿਰ ਉਹਨੂੰ ਜਗੀਰਾਂ ਵੀ ਲੱਗੀਆਂ ਹਨਾ ਉਹਨੂੰ ਮਤਲਬ ਇਹ ਸਾਰਾ ਕੁਝ ਰਿਟਨ ਹੈ ਸਾਰਾ ਕੁਝ ਇਤਿਹਾਸ ਦੇ ਵਿਚ ਸੋ ਇਹੋ ਜਿਹੇ ਲੋਕ ਇਮੋਸ਼ਨਲ ਕਰਨ ਦੀ ਕੋਸ਼ਿਸ਼ ਕਰੀ ਜਾ ਰਹੇ ਨੇ ਬਿਨਾਂ ਆਪਣੇ ਕੋਲੇ ਖੜੇ ਕਰ ਲੈਂਦੇ ਨੇ ਹਨਾ ਕਰੈਕਟਰ ਤੇ ਇਹ ਮਤਲਬ ਟੂ ਮੱਚ ਖਿਆਲ ਐਨੀ ਵੇ ਦਲਜੀਤ ਸਿੰਘ ਮਹਿਤਾ ਚੌਂਕ ਸਾਡੇ ਨਾਲ ਜੁੜੇ ਨੇ ਕਹਿੰਦੇ ਵੀ ਮਿੰਟੂ ਬਰਾੜ ਜੀ ਦੋਵੇਂ ਪੱਖ ਠੀਕ ਹਨ ਸਤਿਕਾਰ ਵੀ ਤੇ ਸੰਸਕਾਰ ਵੀ ਨਿਯਮ ਵੀ ਤੇ ਅਮਨ ਝੂਟੀ ਵੀ
ਦੋਨੇ ਨੀ ਠੀਕ ਪਲੀਜ਼ ਮੈਂ ਸਹਿਮਤ ਨੀ ਇਸ ਚੀਜ਼ ਨਾਲ ਦੋਨੇ ਪੱਖ ਠੀਕ ਨੀ ਹੈ ਪੱਖ ਤਾਂ ਇੱਕ ਥਾਂ ਇੱਕ ਪਾਸੇ ਹੀ ਖੜਨਾ ਪਊਗਾ ਫਿਰ ਇਹਦਾ ਮਤਲਬ ਤਾਂ ਇਹ ਹੋਇਆ ਵੀ ਜੇ ਟ੍ਰੇਨ ਆਉਂਦੀ ਹੈ ਤਾਂ ਜਦੋਂ ਮਰਜ਼ੀ ਟ੍ਰੇਨ ਦੇ ਮੂਹਰੇ ਹੋ ਗਿਆ ਸੀ ਉਦੋਂ ਵੀ ਵੱਡੀ ਬੇਅਦਬੀ ਕਰ ਦਈਏ ਵੀ ਭਾਈ ਟ੍ਰੇਨ ਆਉਂਦੀ ਹੈ ਫਾਟਕ ਨੀ ਕੋਈ ਬੰਦ ਹੋਊਗਾ ਦਰਬਾਰ ਗੁਰੂ ਸਾਹਿਬ ਨਿਕਲ ਰਹੇ ਆ ਦੁਨੀਆਂ ਭਰ ਦੇ ਵਿਚ ਨਹੀਂ ਇਹ ਇੱਕ ਪੱਖ ਹੀ ਕਰਨਾ ਢਿੱਲੋਂ ਸਾਹਿਬ ਦੋ ਪੱਖ
ਡਿਪਲੋਮੈਟਿਕ ਮਿੰਟੂ ਜੀ ਇਹ ਵੀ ਆ ਗਿਆ ਡਿਪਲੋਮੈਟਿਕ ਮੈਂ ਤੁਹਾਨੂੰ ਆਪਣੀ ਦੱਸਦਾ ਚਲੋ ਆਪਾਂ ਇੱਕ ਗੱਲ ਹੀ ਕਰਦੇ ਆ ਕਿ ਆਪਾਂ ਹੁਣ ਸਵਾਰੀ ਲੈ ਕੇ ਆਨੇ ਗੁਰੂ ਗ੍ਰੰਥ ਸਾਹਿਬ ਦੀ ਗੁਰਦੁਆਰਾ ਸਾਹਿਬ ਤੋਂ ਸਾਨੂੰ ਪਤਾ ਵੀ ਅਸੀਂ ਛੋਟੇ ਛੋਟੇ ਹੁੰਦੇ ਅਸੀਂ ਵੀ ਲੈ ਕੇ ਆਉਂਦੇ ਹੁੰਦੇ ਸੀ ਹੁਣ ਗਰਮੀਆਂ ਦੇ ਦਿਨ ਤੁਹਾਨੂੰ ਪਤਾ ਵੀ ਮਤਲਬ 9 ਵਜੇ 10 ਵਜੇ ਜਦ ਲੈਣ ਜਾਣ ਵੇਲੇ ਤਾਂ ਠੰਡਾ ਹੁੰਦਾ ਸੀ ਪਰ ਜਦ ਮੁੜ ਕੇ ਸਵਾਰੀ ਪਾਠ ਤੋਂ ਬਾਅਦ ਛੱਡਣ ਜਾਂਦੇ ਹੁੰਦੇ ਸੀ ਨਾ 1 ਵਜੇ 1:30 ਵਜੇ ਤਾਂ ਤੁਹਾਨੂੰ ਪਤਾ ਵੀ ਨੰਗੇ ਪੈਰੀ ਕਿੱਦਾਂ ਚੱਲਿਆ ਜਾਂਦਾ ਸੀ ਹਨਾ ਪੈਰਾਂ ਚ ਛਾਲੇ ਹੋ ਜਾਂਦੇ ਹੁੰਦੇ ਸੀ ਤੇ ਉਹ ਵੀ ਇੱਕ ਮਤਲਬ ਵਰਤਾਰਾ ਦੇਖਣ ਵਾਲਾ ਹੁਣ ਕਈ ਲੋਕ ਮੈਂ ਇਹੋ ਜਿਹੇ ਦੇਖੇ ਨੇ ਤੁਸੀਂ ਦੇਖਿਆ ਹੋਣਾ ਕਿ ਗੁਰੂ ਸਾਹਿਬ ਦੀ ਸਵਾਰੀ ਤੇ ਮੋਰੇ ਮੋਰੇ ਉਹ ਕਾਰਪੇਟ ਪਛਾਣਦੇ ਤੁਰੇ ਹੁੰਦੇ ਨੇ ਠੀਕ ਹੈ ਨਾ ਰੈੱਡ ਕਾਰਪੇਟ ਜਿੱਦਾਂ ਡਿਪਲੋਮੈਟਾਂ ਦੇ ਜਗਦਾ ਮਤਲਬ ਪਰੇ ਤੋਂ ਪਰੇ ਆ ਦੁਨੀਆਂ ਪਤਾ ਨੀ ਕੀ ਕਰੀ ਜਾ ਰਹੀ ਹੈ
ਦੇਖੋ ਸਿੱਧੂ ਸਾਹਿਬ ਮੇਰੀ ਇਹ ਗੱਲ ਮੰਨਣੀ ਆ ਮੇਰਾ ਜਿਹੜਾ ਪਰਸਨਲ ਇਸ਼ੂ ਵਿਊ ਆਏ ਆ ਵੀ ਸਾਨੂੰ ਜਿੰਨਾ ਵੀ ਅਸੀਂ ਸਤਿਕਾਰ ਕਰ ਸਕੀਏ ਥੋੜਾ ਗੁਰੂ ਸਾਹਿਬ ਦਾ ਤੇ ਸਾਨੂੰ ਸ਼ਬਦ ਗੁਰੂ ਆ ਤੇ ਸਾਨੂੰ ਨਾ ਅਸਲ ਚ ਜਿਹੜੇ ਲੋਕ ਜਿਹੜੇ ਉਹ ਸਤਿਕਾਰ ਤੋਂ ਬਾਅਦ ਜਾ ਕੇ ਮਨਮਤਾਂ ਕਰਦੇ ਆ ਮੈਂ ਉਹਨਾਂ ਨੂੰ ਮੰਨਦਾ ਵੀ ਉਹ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੜਿਆ ਨੀ ਵਿਚਾਰਿਆ ਨੀ ਜੇ ਉਹਨਾਂ ਨੇ ਪੜਿਆ ਤੇ ਵਿਚਾਰਿਆ ਹੁੰਦਾ ਤਾਂ ਇਹ ਚੀਜ਼ਾਂ ਹੈਗੀਆਂ ਮਨਮਤਾਂ ਵੀ ਟ੍ਰੇਨ ਆ ਗਈ ਫਾਟਕ ਨੀ ਬੰਦ ਹੋਊਗਾ ਟ੍ਰੇਨ ਨੀ ਲੰਘੂਗੀ ਗੁਰੂ ਸਾਹਿਬ ਲੰਘਣਗੇ ਇਹ ਚੀਜ਼ਾਂ ਨਾ ਇੱਕ ਅਸੀਂ ਆਪਣੇ ਛੋਟੇ ਦਿਮਾਗ ਦੀਆਂ ਉਪਜਾਂ ਬਣਾਈਆਂ ਹੋਈਆਂ ਇਦੋਂ ਗੁਰੂ ਸਾਹਿਬ ਦਾ ਦਾਇਰਾ ਜਾਂ ਹੋਰ ਚੀਜ਼ਾਂ ਬਹੁਤ ਵਿਸ਼ਾਲ ਆ ਬਹੁਤ ਵਿਸ਼ਾਲ ਆ ਤੇ ਉਹ ਜਿਹੜੀਆਂ ਚੀਜ਼ਾਂ ਦੀ ਸਾਨੂੰ ਸਿੱਖਿਆ ਦਿੰਦੇ ਆ ਨਾ ਤੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਅਸੀਂ ਉਹ ਚੀਜ਼ਾਂ ਦਾ ਘਾਣ ਕਰਦੇ ਹਾਂ ਉਦੋਂ ਤਾਂ ਸਾਨੂੰ ਕਿਤੇ ਆਉਂਦਾ ਨੀ ਇਹੋ ਜਿਹਾ ਵਰਤਾਰਾ ਕਰਨਾ ਉਦੋਂ ਤਾਂ ਸਾਨੂੰ ਇਹ ਗੱਲ ਆਉਂਦੀ ਨੀ ਵੀ ਅਸੀਂ ਗੁਰੂ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜਿੱਥੇ ਹਜ਼ੂਰੀ ਦੇ ਵਿੱਚ ਲੜਦੇ ਹਾਂ ਉੱਥੇ ਲੱਪੜੋ ਮੁੱਕੀ ਹੁੰਦੇ ਹਾਂ ਉੱਥੇ ਗਾਲੋ ਪੱਕੀ ਹੁੰਦੇ ਹਾਂ ਉੱਥੇ ਜਾ ਕੇ ਚੁਗਲੀਆਂ ਕਰਦੇ ਹਾਂ ਉੱਥੇ ਪੁੱਠੇ ਸਿੱਧੇ ਕੰਮ ਕਰਦੇ ਹਾਂ ਉਦੋਂ ਨੀ ਸਾਨੂੰ ਲੱਗਦਾ ਵੀ ਸਾਡੇ ਗੁਰੂ ਦਾ ਸਤਿਕਾਰ ਵੱਡਾ ਤੇ ਅਸੀਂ ਅਸੀਂ ਇੱਥੇ ਤਾਂ ਛੱਡ ਦਈਏ ਗੱਲਾਂ ਚੁੱਪ ਕਰ ਜਾਈਏ ਪਰ ਇੱਕ ਰੇਲਵੇ ਫਾਟਕ ਦੇ ਉੱਤੇ ਜਦੋਂ ਕੋਈ ਗੁਰੂ ਸਾਹਿਬ ਚਾਹੁਣਗੇ ਵੀ ਮੇਰੇ ਨਾਲ ਇੱਕ ਕਾਫਲਾ ਤੁਰਿਆ ਜਾਂਦਾ ਮੇਰੇ ਬੱਚਿਆਂ ਦਾ ਮੇਰੇ ਪੈਰੋਕਾਰਾਂ ਦਾ ਤੇ ਉਹ ਟ੍ਰੇਨ ਆਵੇ ਤੇ ਉਹਨਾਂ ਨੂੰ ਸਭ ਨੂੰ ਲਪੇਟ ਕੇ ਚਲੀ ਜਾਵੇ ਕਿ ਇਹ ਗੁਰੂ ਸਾਹਿਬ ਦੀ ਇੱਛਾ ਹੋਊਗੀ ਇਹ
ਨਹੀਂ ਨਹੀਂ
ਅੱਜ ਚੀਜ਼ਾਂ ਬਣੀਆਂ
ਪਰ ਗੁਰੂ ਪਰ ਮਿੰਟੂ ਜੀ ਮਿੰਟੂ ਜੀ ਇਹ ਤਾਂ ਉਹ ਸਿੱਖ ਦੀ ਸੋਚਣੀ ਹੈ ਨਾ ਗੁਰੂ ਸਾਹਿਬ ਦੀ ਸੋਚਣੀ ਥੋੜੋ ਵੈਸੇ ਮੈਂ ਇਹੀ ਕਹਿਣਾ ਚਾਹੁੰਦਾ ਨਾ ਕਿ ਉਹ ਸਿੱਖ ਤਾਂ ਆਪਣੇ ਐਂਗਲ ਤੋਂ ਸੋਚ ਰਿਹਾ ਪਰ ਗੁਰੂ ਸਾਹਿਬ ਦੀ ਸੋਚਣੀ ਥੋੜੋ ਹੈ ਗੁਰੂ ਸਾਹਿਬ ਥੋੜੋ ਇਹਨੂੰ ਅਲਾਓ ਕਰ ਰਹੇ ਜਾਂ ਗੁਰੂ ਸਾਹਿਬ ਥੋੜੋ ਕਹਿ ਰਹੇ
ਸਾਡੇ ਸਿੱਖ ਸਾਹਿਬ ਸਾਡੇ ਸਿੱਖ ਨੂੰ ਵੀ ਗੁਰੂ ਸਾਹਿਬ ਨੇ ਪਰਖਿਆ ਸੀ ਵੀ ਸਾਡੇ ਸਿੱਖ ਦੀ ਜਿਹੜੀ ਬੁੱਧੀ ਆ ਕਿੱਡੀ ਉੱਚੀ ਹੋਣੀ ਚਾਹੀਦੀ ਉਹਦੀ ਸੋਚ ਕਿੱਡੀ ਉੱਚੀ ਹੋਣੀ ਚਾਹੀਦੀ ਆ ਇਸੇ ਲਈ ਸ਼ਬਦ ਗੁਰੂ ਹੋਂਦ ਚ ਆਏ ਆ ਤੇ ਜੇ ਸ਼ਬਦ ਗੁਰੂ ਸਾਰਾ ਹੀ ਪੜਿਆ ਹੁੰਦਾ ਤੇ ਸਿਰਫ ਇੱਕ ਜੇ ਅਸੀਂ ਕਹੀਏ ਵੀ ਅਸੀਂ ਗੁਰੂ ਦੇ ਲੜ ਲੱਗ ਗਏ ਅੰਮ੍ਰਿਤ ਛਕ ਗਏ ਜਾਂ 5 ਬਾਣੀਆਂ ਦਾ ਪਾਠ ਕਰਨ ਲੱਗ ਗਏ ਤੇ ਅਸੀਂ ਮੈਨੂੰ ਲੱਗਦਾ ਸਾਡੀ ਮੰਜ਼ਿਲ ਹੋ ਗਈ ਤੇ ਅਸੀਂ ਪਾਰ ਹੋ ਗਏ ਇਹ ਨਹੀਂ ਹੁੰਦਾ ਮੇਰਾ ਮੰਨਣਾ ਇਹ ਹੈ ਵੀ ਜੇ ਗੁਰੂ ਗ੍ਰੰਥ ਸਾਹਿਬ ਨਾਲ ਤੁਸੀਂ ਜੁੜ ਗਏ ਹੋ ਤਾਂ ਸਾਰੇ ਦਾ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਤੁਸੀਂ ਉਤਾਰਾ ਕਰ ਲਿਆ ਜਾਂ ਕਰਨਾ ਚਾਹੀਦਾ ਤੇ ਉਦੋਂ ਬਾਅਦ ਉਹਨੂੰ ਫੋਲੋ ਕਰਨਾ ਚਾਹੀਦਾ ਜੇ ਤੁਸੀਂ ਫੋਲੋ ਕਰੋਗੇ ਨਾ ਉਹਨੂੰ ਤਾਂ ਕਿਤੇ ਵੀ ਇਹ ਗੱਲ ਨਹੀਂ ਆਊਗੀ ਵੀ ਜਿਹਦੇ ਵਿੱਚ ਇਹ ਹੋਵੇ ਵੀ ਜਿਹੜਾ ਸਿੱਖ ਆ ਮੇਰਾ ਉਹ ਬੁੱਧੀਹੀਣ ਹੋਵੇ ਬੁੱਧੀ ਤੋਂ ਕੰਮ ਨਾ ਲਵੇ ਸਿੱਖ ਨੂੰ ਇਹੀ ਕਿਹਾ ਗਿਆ ਵੀ ਮੌਕੇ ਨਜਾਗਤ ਮੁਤਾਬਕ ਮਾਹੌਲ ਮੁਤਾਬਕ ਮਰਿਆਦਾ ਚ ਰਹਿੰਦੇ ਹੋਏ ਤੇ ਬੁੱਧੀ ਤੋਂ ਕੰਮ ਲਓ ਸੋ ਇਹ ਬੁੱਧੀ ਤਾਂ ਇਹੀ ਕਹਿੰਦੀ ਹੈ ਨਾ ਵੀ ਜੇ ਰੇਲ ਟੱਪ ਰਹੀ ਆ ਤਾਂ ਰੇਲ ਟੱਪਣ ਦਿਓ ਰੇਲ ਦਾ ਜਦੋਂ ਸਿਸਟਮ ਹੀ ਇਹ ਹੈ ਵੀ ਰੇਲ ਉਹਦੇ ਚ ਉੱਥੇ ਮੈਨੂੰ ਨੀ ਲੱਗਦਾ ਵੀ ਮੇਰੇ ਗੁਰੂ ਨਾਰਾਜ਼ ਹੋ ਜਾਂਦਾ ਆਪਦੇ ਸਿੰਘ ਤੋਂ ਮੇਰਾ ਗੁਰੂ ਖੁਸ਼ ਹੁੰਦਾ ਵੀ ਹਾਂ ਭਾਈ ਤੂੰ ਆਪਦੀ ਡਿਊਟੀ ਤੇ ਆ ਤੂੰ ਉੱਥੋਂ ਤੈਨੂੰ ਰੋਜੀ ਰੋਟੀ ਮਿਲ ਰਹੀ ਆ ਕਰਮ ਮਿਲ ਰਿਹਾ ਤੇ ਤੂੰ ਆਪਦੀ ਡਿਊਟੀ ਤੇ ਕੁਤਾਹੀ ਨੀ ਕੀਤੀ ਉਹਦਾ ਫਰਜ਼ ਨਿਭਾਇਆ ਸੋ ਇਹ ਥੋੜਾ ਜਿਹਾ ਨਾ ਉਹਨੂੰ ਜ਼ਿਆਦਾ ਤੜਕਾ ਲਾ ਕੇ
ਨਹੀਂ ਦੇਖੋ
ਨਹੀਂ
ਉਹ ਸਿੱਖ ਨੇ ਤਾਂ ਜੋ ਕੀਤਾ ਉਹਦੀ ਆਪਣੀ ਉਹਨੂੰ ਤਸੱਲੀ ਹੋਈ ਉਹਨੂੰ ਆਪਣੇ ਮਨ ਨੂੰ ਸਕੂਨ ਮਿਲਿਆ ਪਰ ਜਿਹੜੇ ਲੋਕ ਹੁਣ ਇਮੋਸ਼ਨਲ ਬਣਾ ਬਣਾ ਕੇ ਉਹਤੇ ਮਸਾਲਾ ਲਾ ਲਾ ਕੇ ਨਾ ਕੋਸ਼ਿਸ਼ ਕਰ ਰਹੇ ਆ ਵੀ ਅਸੀਂ ਜੀ ਲੋਕਾਂ ਨੂੰ ਐਂ ਕਰਦੇ ਗੁਰੂ ਸਾਹਿਬ ਮਹਾਨ ਨੇ ਫਲਾਨਾ ਨੇ ਏਦਾਂ ਕਰਦੇ ਨੇ ਮਤਲਬ ਉਹ ਤੇ ਤੜਕਾ ਲਾ ਰਹੇ ਨੇ ਉਹਨੂੰ ਇਮੋਸ਼ਨਲ ਕਰ ਰਹੇ ਲੋਕਾਂ ਨੂੰ ਉਹ ਗੱਲਾਂ ਬਿਲਕੁਲ ਹੀ ਗਲਤ ਨੇ ਉਸ ਸਿੱਖ ਦੀ ਵੀ ਤੋਹੀਨ ਹੈ ਗੁਰੂ ਸਾਹਿਬ ਦੀ ਵੀ ਤੋਹੀਨ ਹੈ ਮੇਰੇ ਕਹਿਣ ਦਾ ਮਤਲਬ ਮੈਂ ਇੱਥੇ ਆਉਣਾ ਚਾਹੁੰਦਾ ਵੀ ਇੱਕ ਸਿੱਖ ਨੇ ਤਾਂ ਆਪਣਾ ਫਰਜ਼ ਨਿਭਾਤਾ ਕਰਕੇ ਉਹ ਤਾਂ ਬਰਖਾਸਤ ਹੋ ਗਿਆ ਘਰੇ ਉਹਨੂੰ ਥੋੜੋ ਕਿਹਾ ਵੀ ਜਾ ਕੇ ਮੈਂ ਉਹਨੂੰ ਤਾਂ ਉਹ ਜੇ ਉਹਨੂੰ ਆਪਣੇ ਭੱਤਿਆਂ ਦੀ ਗੱਲ ਹੈ ਵੀ ਉਹ ਵੀ ਕੈਂਸਲ ਹੋ ਗਿਆ ਉਹ ਕੈਂਸਲ ਹੋ ਗਿਆ ਉਹਨੂੰ ਤਾਂ ਕੈਲਕੂਲੇਟਡ ਡਿਸੀਜਨ ਲੈ ਲਿਆ ਸੀ ਉਸ ਵੇਲੇ ਵੀ ਮੈਨੂੰ ਕੋਈ ਪਰਵਾਹ ਨਹੀਂ ਉਹ ਵੀ ਬਾਅਦ ਚ ਰੰਜ ਵੀ ਨਹੀਂ ਕਰ ਰਿਹਾ ਉਹ ਗੁੱਸਾ ਵੀ ਨਹੀਂ ਕਰ ਰਿਹਾ ਕਹਿੰਦੇ ਠੀਕ ਆ ਪਰ ਜਿਹੜੇ ਮੇਰੇ ਤੁਹਾਡੇ ਯਾਰ ਜਿਹੜੇ ਥਰਡ ਪਰਸਨ ਹੈ ਨਾ ਬਿਨਾਂ ਕਿਸੇ ਗੱਲ ਤੋਂ ਸੁਣੀ ਪਤਾ ਨੀ ਵੈਸੇ ਹੋਈ ਵੀ ਨੀ ਹੋਣੀ ਇਹ ਗੱਲ ਕਈ ਲੋਕ ਅਡੰਬਰੀ ਕਹਾਣੀਆਂ ਹੁਣ ਬੀਬੀ ਜੈਨਾ
ਦੀ
ਹਾਂ ਮੈਂ ਤੁਹਾਨੂੰ ਬੀਬੀ ਜੈਨਾ ਦੀ ਕਹਾਣੀ ਸੁਣਾਈ ਆ ਅਸੀਂ ਤਾਂ ਪਹਿਲੀ ਵਾਰੀ ਸੁਣੀ ਉਹਦਾ ਨਾਂ ਵੀ ਉਹ ਵੀ ਕੋਈ ਸੀਗੀ ਉਹਨੇ ਸੰਸਕਾਰ ਕੀਤਾ ਜੀ ਉਹ ਵਜ਼ੀਰ ਖਾਨ ਦੀ ਘਰ ਵਾਲੀ ਸੀ ਬੇਗਮ ਸੀ ਉਹਨੂੰ ਫਿਰ ਮਾਰ ਦਿੱਤਾ ਗਿਆ ਉਹ ਇਤਿਹਾਸ ਪੜ੍ਹੋ ਤੁਸੀਂ ਉਹਦੇ ਵਿਚ ਤਾਂ ਉਹਨੂੰ ਵਜ਼ੀਫੇ ਲੱਗੇ ਬਾਅਦ ਦੇ ਵਿਚੋਂ ਹਨਾ ਸੋ ਐਵੇਂ ਲੋਕੀ ਨਾ ਕਈ ਵਾਰੀ ਵੱਡ ਮਹਾਨ ਬਣਾਉਣ ਦੀ ਖਾਤਰ ਨਾ ਆਪਣੀ ਖਿੱਲੀ ਅੜਾ ਕੇ ਬਹਿ ਜਾਂਦੇ ਨੇ ਬਿਨਾਂ ਕਿਸੇ ਗੱਲ ਤੋਂ ਮਤਲਬ ਉਹ ਬੇਇੱਜ਼ਤੀ ਕਰ ਰਹੇ ਹੁੰਦੇ ਨੇ ਅਸਲ ਦੇ ਵਿੱਚ
ਅੱਜ ਵੀ ਇੱਕ ਲੇਖ ਦੀ ਸਮੀਖਿਆ ਕੀਤੀ ਹੋਈ ਸੀ ਡਾਕਟਰ ਪੰਨੂ ਨੇ, ਕੋਈ ਵਜੀਦ ਖਾਨ ਦੇ ਉੱਤੇ ਲੇਖ ਸੀਗਾ, ਉਸ ਲੇਖ ਦੇ ਵਿੱਚ ਉਹ ਕਿਸੇ ਵੱਡੇ ਅਖਬਾਰ ਚ ਛਪਿਆ ਤੇ ਉਸ ਲੇਖ ਦੇ ਐਂਡ ਦੇ ਵਿੱਚ ਇਹ ਲਿਖਿਆ ਹੋਇਆ ਵੀ ਅੱਧ ਮੋਆ ਕਰਕੇ ਵਜੀਦ ਖਾਨ ਨੂੰ ਘੋੜਿਆਂ ਮਗਰ ਘੜੀਸ ਕੇ ਤੇ ਫਿਰ ਲਿਜਾਇਆ ਗਿਆ ਤਾਂ, ਪਰ ਉਹਦੇ ਚ ਉਹਨਾਂ ਨੇ ਜੋ ਤੱਥ ਦੱਸਿਆ ਜਾਂ ਤੱਥ ਦੱਸਿਆ ਤਾਂ ਉਹਦੇ ਤੱਥਾਂ ਚ ਗੱਲ ਇਹ ਆਉਂਦੀ ਆ ਵੀ ਜਦੋਂ ਇੱਕ ਬੰਦਾ ਬਚਾ ਪਾੜਤਾ ਸਿੰਘ ਨੇ ਖੜਾ ਹੋ ਕੇ ਰਕਾਬਾਂ ਦੇ ਉੱਤੇ ਤਾਂ ਉਹ ਅੱਧ ਮੋਆ ਕਿਵੇਂ ਰਹਿ ਗਿਆ ਨੰਬਰ ਇੱਕ, ਤਾਂ ਉਹ ਕੀ ਕਰਦੇ ਆ ਉਹਨੂੰ ਹੋਰ ਇਮੋਸ਼ਨਲ ਕਰਨ ਦੀ ਲੋੜ ਚ ਵੀ ਫਿਰ ਉਹ ਅੱਧ ਮੋਆ ਚੀਕਦਾ ਜਾ ਰਿਹਾ ਵੀ ਮੈਂ ਮੁੜ ਕੇ ਗਲਤੀ ਨੀ ਕਰੂੰ, ਅੱਜ ਮਾਫ਼ ਕਰ ਦਿਓ, ਏਦਾਂ ਦੀਆਂ ਜਿਹੜੇ ਡਾਇਲੋਗ
ਢਾਡੀ ਇਤਿਹਾਸ ਮਤਲਬ ਉਹਦੀ ਲੰਬਾ ਕਰਨਾ ਹੁੰਦਾ, ਉਹਨੇ 40-45 ਮਿੰਟ ਚ ਗੱਲ ਸੁਣਾਉਣੀ ਹੁੰਦੀ ਆ, ਉਹ ਫਿਰ ਲਾ ਲਾ ਕੇ ਵੱਧ ਕਰਕੇ। ਹੁਣ ਆਹੀ ਗੱਲ ਤੁਸੀਂ ਹੋਰ ਦੇਖੋ ਵੀ ਪਤਾ ਨੀ ਮੈਨੂੰ ਹੁਣ ਕਿੱਦਾਂ ਕਿੱਥੇ ਫਿੱਟ ਬੈਠੂਗੀ ਵੀ ਜਿਹੜਾ ਨੀਆਂ ਦੇ ਵਿਚ ਚਿਣਨ ਦਾ ਵਰਤਾਰਾ ਆ ਮਿਡਲ ਈਸਟ ਦਾ ਟੋਰਚਰ ਇਹ, ਠੀਕ ਆ ਨਾ, ਜਿੰਦਾ ਨੀਆਂ ਦੇ ਵਿਚ ਚੁਣਨਾ ਹੈ। ਹੁਣ ਉਹ ਜਿੰਦਾ ਜਿਹੜੀ ਨੀਆਂ ਦੇ ਵਿਚ ਚਿਣਨਾ ਨਾ, ਉਹ ਇੱਦਾਂ ਨੀ ਹੁੰਦੀ ਬਈ ਉਹ ਅੱਧ ਮੋਏ ਹੁੰਦੇ ਆ, ਉਹ ਫਿਰ ਉੱਥੇ ਰੱਖਦੇ ਆ ਉਹਨੂੰ। ਤੁਸੀਂ ਦੇਖੋ ਨਾ ਜੇ ਕਿਸੇ ਨੂੰ ਕਹਿੰਦੇ ਖਲ ਮਤਲਬ ਗਾਂ ਦੇ ਚਮੜੇ ਚ ਕਈ ਵਾਰੀ ਨਾ ਖਲ ਸੀਨ ਦਿੰਦੇ ਆ ਚਮ ਨੂੰ, ਉਹ ਇੰਨੀ ਕੁ ਦਰਦਨਾਕ ਮੌਤ ਹੁੰਦੀ ਆ। ਇੱਦਾਂ ਜਿੰਨੇ ਵੀ ਟੋਰਚਰ ਹੈ ਹੁਣ ਮਤਲਬ ਸਿਰ ਕਲਮ ਕਰਦੇ ਨੇ, ਸਿਰ ਵੱਢਦੇ ਨੇ ਤਾਂ ਉਹ ਚਰਾਹਿਆਂ ਦੇ ਵਿਚ ਟੰਗ ਦਿੰਦੇ, ਉਨ੍ਹਾਂ ਨੂੰ ਟੰਗੀ ਰੱਖਦੇ ਨੇ। ਇੱਦਾਂ ਹੀ ਜਿਹੜੇ ਨਾ ਜਦੋਂ ਜੇ ਜਿਹੜੇ ਨੀਆਂ ਦੇ ਵਿਚ ਚਿਣਦੇ ਨੇ ਕੰਧਾਂ ਐਨ ਬੰਦ ਕਰ ਦਿੰਦੇ ਨੇ ਤੇ ਉਹ ਕੰਧ ਨਾ ਖੜੀ ਰਹਿੰਦੀ ਆ, ਉਹਨੂੰ ਇੱਦਾਂ ਨੀ ਵੀ ਢਾ ਕੇ ਕੱਢ ਕੇ ਫੇਰ ਉਹਦਾ ਸੰਸਕਾਰ ਕਰਦੇ ਆ, ਇੱਦਾਂ ਥੋੜੋ ਕਰਦੇ ਆ। ਉਹ ਤਾਂ ਇੱਕ ਮਿਸਾਲ ਬਣਾਉਣੀ ਹੁੰਦੀ ਉਹਨੇ ਵੀ, ਆਹ ਦੇਖੋ ਕੰਧ, ਉਹ ਕੰਧਾਂ ਚ ਦੇਖਿਓ ਮੈਂ ਆਪਣੇ ਦੁਸ਼ਮਣ ਚਿਣੇ ਹਾਂ, ਉਹ ਇਮੀਡੀਏਟਲੀ ਮਾਰਨ ਦੇ ਲਈ ਕੰਧ ਨਹੀਂ ਬਣਾਈ ਜਾਂਦੀ, ਉਹ ਕੰਧ ਬਣਾ ਕੇ ਕਈ ਕਈ ਮਹੀਨੇ ਕਈ ਕਈ ਸਾਲ ਜਿਹੜੀ ਆ ਰੱਖੀ ਜਾਂਦੀ ਆ ਤਾਂ ਕਿ ਜਿਹੜੇ ਹੋਰ ਦੁਸ਼ਮਣ ਆ ਉਹ ਕੰਬਣ ਉਹ ਤੋਂ। ਹੁਣ ਉਹ ਜਿਹੜੀ ਜਦੋਂ ਬੰਦਾ ਬਹਾਦਰ ਆਏ ਆ ਉਹਨੇ ਉਹ ਕੰਧ ਢਾਈ ਪਹਿਲਾਂ ਆ ਕੇ ਕੰਧ, ਮੈਨੂੰ ਤਾਂ ਇਉਂ ਪਤਾ ਲੱਗਾ ਬਈ ਮੈਂ ਤਾਂ ਅਸੀਂ ਤਾਂ ਇੱਦਾਂ ਪੜ੍ਹਦੇ ਸੀਗੇ ਬਈ ਉਹ ਕੰਧ ਢਾ ਕੇ ਫਿਰ ਉਹਨਾਂ ਦਾ ਸੰਸਕਾਰ ਕੀਤਾ ਗਿਆ ਹਨਾ। ਸੋ ਉਹ ਜਿਹੜੀ ਕੰਧ ਬਣਾ ਕੇ ਉਹਦੇ ਹੀ ਕੱਢ ਕੇ ਸੰਸਕਾਰ ਨਹੀਂ ਕੀਤਾ ਜਾਂਦਾ ਕਦੇ ਵੀ, ਇਹ ਟੋਰਚਰ ਦੀ ਵਿਧੀ ਨਹੀਂ ਹੈਗੀ ਉਹਨਾਂ ਦੀ। ਜਦੋਂ ਉਹ ਇੰਨੇ ਜ਼ਾਲਮੀ ਆ ਤਾਂ ਉਹ ਆਪਾਂ ਨੂੰ ਸਟੱਡੀ ਕਰਨਾ ਪੈਣਾ ਵੀ ਉਹ ਕੰਮ ਕਿੱਦਾਂ ਕਰਦੇ, ਉਹ ਟੋਰਚਰ ਦੀ ਵਿਧੀ ਕੀ ਹੁੰਦੀ ਆ। ਸੋ ਬੜਾ ਕੁਛ ਜਿਹੜਾ ਸਾਡਾ ਇਤਿਹਾਸ ਹੈ ਨਾ, ਉਹ ਇਮੋਸ਼ਨਲ ਤੌਰ ਤੇ ਲੋਕਾਂ ਨੇ ਆਪਣੇ ਕੋਲੋਂ ਹੀ ਗੱਲਾਂ ਬਣਾ ਕੇ ਇਹਨੂੰ ਹਾਸੋਹੀਣ ਬਣਾਇਆ ਹੋਇਆ, ਇਹਨੂੰ ਮਤਲਬ ਜਿਹੜਾ ਵਰਤਾਰਾ ਆ ਇਤਿਹਾਸਕ ਤੱਤ ਨੇ ਉਹਨਾਂ ਤੋਂ ਬਹੁਤ ਦੂਰ ਲਿਜਾ ਕੇ ਇਮੋਸ਼ਨਲ ਰੰਗ ਬਹੁਤ ਭਰਿਆ, 90% ਇਮੋਸ਼ਨਲ ਰੰਗ ਭਰਿਆ ਹੋਇਆ। ਹਾਲਾਂਕਿ ਸਾਡਾ ਜਿਹੜਾ ਇਤਿਹਾਸ ਹੈ ਇਹ ਤੋਂ ਵੀ ਮਹਾਨ ਹੈ, ਜੇ ਆਪਾਂ ਦੇਖੀਏ ਇਹ ਤੋਂ ਵੀ ਮਹਾਨ ਹੈ ਇਤਿਹਾਸ ਆਪਣਾ। ਸੋ ਚਲੋ ਆਪਾਂ ਨਾ ਹੁਣ ਥੋੜਾ ਜਿਹਾ ਸਮੇਟੀਏ ਪ੍ਰੋਗਰਾਮ ਨੂੰ, ਤੇ ਸਾਡੇ ਨਾਲ ਕੁਲਦੀਪ ਬਲ ਜੁੜੇ ਨੇ, ਕਹਿੰਦੇ ਹੋ ਸਕਦਾ ਕਿ ਲੋਕ ਪੈਸੇ ਵੀ ਇਕੱਠੇ ਕਰਨ ਉਸ ਵੀਰ ਦੀ ਮਦਦ ਲਈ। ਰੌਲਾ ਤਾਂ ਇੱਥੇ ਆ ਕੇ ਮੁੱਕਣਾ ਆ, ਰੌਲਾ ਤਾਂ ਪੈਸਿਆਂ ਤੇ ਮੁੱਕਣਾ ਆ ਕੇ। ਤੇ ਮਿੰਟੂ ਜੀ,
ਹਾਂਜੀ ਜੀ, ਦੇਖੋ ਸਿੱਧੂ ਸਾਹਿਬ, ਪੈਸੇ ਜੇ ਉਹਨੂੰ ਪੈਸਿਆਂ ਦੇ ਲਾਲਚ ਹੁੰਦਾ ਤਾਂ ਉਹ ਆਪਦੀ 3 ਸਾਲ ਦੀ ਜੋਬ ਰਹਿੰਦੀ ਸੀ, ਫਿਰ ਤਾਂ ਅੱਜ ਦਾ ਡਿਸੀਜਨ ਲੈਂਦੇ ਹੀ ਨਹੀਂ ਸੀ, ਤੇ ਹੁਣ ਆਪਾਂ ਉਹਨੂੰ ਪੈਸਿਆਂ ਨਾਲ ਉਹਨੂੰ ਫਿਰ
ਨਹੀਂ ਨਹੀਂ ਹਾਂ ਉਹ ਰੌਲਾ ਕਰ ਰਹੇ ਰੌਲਾ ਤਾਂ ਉਹ ਪਤਾ ਨਹੀਂ ਹੋਇਆ ਪਤਾ ਨਹੀਂ ਹੋਇਆ, ਰੌਲਾ ਤਾਂ ਪੈਸਿਆਂ ਦੇ ਨਾਲ ਹੋਣਾ ਆ। ਤੇ ਮੈਂ ਤੁਹਾਨੂੰ ਇਹ ਵੀ ਦੱਸਦਾ, ਮੈਨੂੰ ਫੋਨ ਆਇਆ ਜੀ ਪਰਸੋਂ 4 ਵਜੇ, ਅੱਧੀ ਰਾਤ ਨੂੰ ਆਇਆ, ਦੂਜੇ ਦਿਨ ਫੇਰ ਆਇਆ, ਫਿਰ ਮੈਂ ਮੁੜ ਕੇ ਕੀਤਾ, ਹੈਂ ਮੈਨੂੰ ਮੁਰੇ ਬੀਬੀ ਕਹਿੰਦੀ ਤੁਸੀਂ ਕਿੱਥੋਂ ਬੋਲ ਰਹੇ ਹੋ, ਮੈਂ ਕਿਹਾ ਜੀ ਤੁਸੀਂ ਮੈਨੂੰ ਰਾਤੀ ਵੀ ਫੋਨ ਕੀਤਾ, ਤੁਸੀਂ ਮੈਨੂੰ ਹੁਣ ਵੀ ਮਿਸ ਕਾਲ ਕੀਤੀ, ਪਹਿਲਾਂ ਇਹ ਦੱਸੋ ਵੀ ਤੁਸੀਂ ਕੀਤਾ ਕਿੱਥੇ ਨੂੰ ਸੀ ਫੋਨ, ਹੈਨਾ। ਉਹ ਹੱਸਣ ਲੱਗੀ, ਨਹੀਂ ਮੈਂ ਨਾ ਜੀ ਤੁਹਾਡਾ ਨੰਬਰ ਲਿਆ ਸੀ, ਤੁਸੀਂ ਇੱਕ ਲੇਖ ਲਿਖਿਆ ਸੀ ਲੰਗਰ ਦਾ, ਮੈਂ ਉਹਦੇ ਚੋਂ ਲਿਆ ਸੀ ਨੰਬਰ। ਮੈਂ ਕਿਹਾ ਠੀਕ ਹੈ ਜੀ, ਤਾਂ ਮੈਂ ਕਿਹਾ ਦੱਸੋ ਤੁਸੀਂ ਗਰੀਬਾਂ ਦੀ ਮਦਦ ਵੀ ਕਰਦੇ ਹੋ, ਹੈਂ। ਮੈਂ ਸਮਝ ਗਿਆ, ਮੈਂ ਕਿਹਾ ਹੁਣ ਇਹ ਗਰੀਬ ਹੈ ਹਨਾ, ਇਹਦੇ ਕੋਲ ਇੰਟਰਨੈਸ਼ਨਲ ਕਾਲਾਂ ਕਰਨ ਦੇ ਲਈ ਸਾਰੇ ਕੁਝ ਪੈਸੇ ਹੈਗੇ, ਇਹਦੇ ਕੋਲ ਆਈਫੋਨ ਵੀ ਹੈਗਾ, ਅਖਬਾਰਾਂ ਵੀ ਪੜ੍ਹਦੀ ਹੈ, ਸਾਰਾ ਕੁਝ ਹੈਗਾ, ਇਹ ਗਰੀਬ ਹੈ। ਮੈਂ ਕਿਹਾ ਦੇਖੋ ਜੀ ਮੈਂ ਤਾਂ ਆਪ ਗਰੀਬ ਹੈ, ਮੈਂ ਕਿਹਾ ਆਪ ਗਰੀਬ ਹੈ। ਨਹੀਂ ਨਹੀਂ ਉਹ ਤਾਂ ਤੁਹਾਡੀ ਕਹਿੰਦੇ ਵੱਡੀ ਗੱਲ ਹੈ, ਦੇਖੋ ਜੀ ਮੇਰੇ ਰਸੌਲੀ ਹੋ ਗਈ, ਮੇਰੇ ਓਵੇਰੀਅਨ ਹੋ ਗਿਆ, ਮੇਰੇ ਗਰਭ, ਮੈਨੂੰ ਨਾ ਲੋੜ ਹੈ, ਕੋਈ ਮਦਦ ਨਹੀਂ ਕਰ ਰਿਹਾ। ਮਤਲਬ ਇਹੋ ਜਿਹੇ ਲੋਕ ਜਿਹੜੇ ਨੇ ਇੰਡੀਆ ਦੇ, ਮੈਂ ਪਹਿਲਾਂ ਵੀ ਆਗਰਾ ਕਰ ਚੁੱਕਾ ਸਾਰਿਆਂ ਨੂੰ, ਇੱਕ ਬੜੂ ਸਾਹਿਬ ਤੋਂ ਬਹੁਤ ਫੋਨ ਆਉਂਦੇ ਆ ਜੀ, ਤੁਸੀਂ ਵੀ ਨੋਟ ਕੀਤਾ ਹੁਣ, ਬੜੂ ਸਾਹਿਬ ਤੋਂ, ਉਹ ਜੀ ਅਸੀਂ ਫੰਡ ਰੇਜ਼ਿੰਗ ਕਰ ਰਹੇ ਹਾਂ, ਉਹ ਕਰ ਰਹੇ ਹਾਂ। ਮੈਂ ਉਹਨਾਂ ਦੀ ਇੱਕ ਪਰਸੋਂ ਚੌਥ ਲੰਬੀ ਚੌੜੀ ਝਾੜ ਪਾ ਕੇ ਹਟੇ, ਮੈਂ ਕਿਹਾ ਤੁਸੀਂ ਆਹ ਕੀ ਕਰ ਰਹੇ ਹੋ, ਤੁਸੀਂ ਜੇ ਫੰਡ ਰੇਜ਼ਿੰਗ ਕਰਨੀ ਹੈ ਆਸਟ੍ਰੇਲੀਆ ਆਓ, ਆਪਣੇ ਜਿਹੜੇ ਬੰਦੇ ਲੈ ਕੇ ਆਓ, ਇੱਥੇ ਫੰਕਸ਼ਨ ਕਰੋ, ਬੰਦਾ ਅਪੁਆਇੰਟ ਕਰੋ, ਪਤਾ ਵੀ ਲੱਗੇ ਤੁਸੀਂ ਕੌਣ। ਤੁਸੀਂ ਫੋਨਾਂ ਦੇ ਪੈਸੇ ਇਕੱਠੇ ਕਰੀ ਜਾ ਰਹੇ, ਅਕਾਊਂਟ ਨੰਬਰ ਦੇ, ਆਸਟ੍ਰੇਲੀਆ ਦਾ ਅਕਾਊਂਟ ਖੋਲੀ ਬੈਠੇ ਨੇ ਉਹ, ਪਤਾ ਕੋਈ ਨੀ ਕੌਣ ਕਿਤੇ ਆਸਟ੍ਰੇਲੀਆ ਦਾ ਅਕਾਊਂਟ ਖੋਲੀ ਬੈਠੇ ਨੇ ਇੱਥੇ ਦੀ ਬੈਂਕ ਚ ਕਾਮਨਵੈਲਥ ਚ ਮਤਲਬ ਏਦਾਂ ਦੇ ਲੋਕ ਮੈਂ ਆਪਣੇ ਸਰੋਤਿਆਂ ਨੂੰ ਅੱਜ ਚਲੋ ਨਵੇਂ ਸਾਲ ਦੇ ਸ਼ੁਰੂ ਹੋਣਾ ਮੈਂ ਆਗਰਾ ਕਰਦਾ ਕਿ ਜਿਹੜੇ ਫੰਕਸ਼ਨ ਤੁਹਾਡੇ ਇੱਥੇ ਹੋ ਰਹੇ ਨੇ ਨਾ ਆਸਟ੍ਰੇਲੀਆ ਦੇ ਵਿਚ ਤੁਸੀਂ ਉਨ੍ਹਾਂ ਨੂੰ ਸਪੋਰਟ ਕਰੋ ਜਿਹੜੇ ਬੰਦੇ ਵਧੀਆ ਕਰਾ ਰਹੇ ਨੇ ਤੁਸੀਂ ਉਨ੍ਹਾਂ ਦੇ ਨਾਲ ਰਲੋ ਜਿਹੜੇ ਫਰਾਡ ਹੈ ਪਤਾ ਹੀ ਨਹੀਂ ਤੁਹਾਡਾ ਪੈਸਾ ਲੱਗਣਾ ਕਿੱਥੇ ਕੀ ਕਰਨਾ ਆ ਇੱਥੋਂ ਪੈਸੇ ਇਕੱਠੇ ਕਰਕੇ ਇੰਡੀਆ ਭੇਜੀ ਜਾਂਦੇ ਆ ਇੰਡੀਆ ਪਤਾ ਨਹੀਂ ਕੌਣ ਲੱਗਣੇ ਕੋਈ ਪੁੱਛਦਾ ਹੀ ਨਹੀਂ ਹੈ ਨਾ ਸੋ ਪਲੀਜ਼ ਮਤਲਬ ਇਹ ਫਰੋਡੀਆਂ ਤੋਂ ਬਚੋ ਇਮੋਸ਼ਨਲ ਧਰਮ ਦੇ ਨਾਂ ਤੇ ਕਰ ਕਰਕੇ ਲੋਕੀ ਪੈਸੇ ਇਕੱਠੇ ਕਰ ਦਿੰਦੇ ਇੱਕ ਮਿੰਟ ਲਾਉਂਦੇ ਨੇ ਅਕਾਊਂਟ ਨੰਬਰ ਘਲਾਉਣ ਦੇ ਲਈ ਉਸ ਕੰਟਰੀ ਦੇ ਵਿਚ ਉਹ ਉਨ੍ਹਾਂ ਨੇ ਆਪਣੇ ਬੰਦੇ ਬਿਠਾਲੇ ਹੁੰਦੇ ਨੇ ਪਤਾ ਬਾਅਦ ਚੋਂ ਲੱਗਦਾ ਵੀ ਉਸ ਕੰਟਰੀ ਚੋਂ ਬੰਦਾ ਇੰਡੀਆ ਚੋਂ ਬੰਦਾ ਤਿਆਰ ਕਰਕੇ ਬੈਠਾ ਹੁੰਦਾ ਪੈਸੇ ਖਾਣ ਨੂੰ ਇਹੋ ਜਿਹੇ ਵੀ ਮਤਲਬ ਵਰਤਾਰੇ ਚੱਲ ਰਹੇ ਨੇ ਖੈਰ ਧਨੀ ਹੁਣੀ ਵੀ ਜੁੜੇ ਨੇ ਮਨਦੀਪ ਹੁਣੀ ਵੀ ਜੁੜੇ ਨੇ ਸਾਡੇ ਨਾਲ ਤੇ ਪਰਮਜੀਤ ਸਿੰਘ ਧਾਲੀਵਾਲ ਵੀ ਤੁਹਾਡਾ ਮੈਸੇਜ ਰਹਿ ਗਿਆ ਜੀ ਪਰ ਆਪਾਂ ਅਗਲੀ ਵਾਰੀ ਜ਼ਰੂਰ ਕਰਾਂਗੇ ਅਮਨ ਧਾਲੀਵਾਲ ਦਾ ਵੀ ਅੱਜ ਕਹਿੰਦੇ ਜਨਮ ਦਿਨ ਹੈ ਜੀ 32 ਸਾਲਾਂ ਦੇ ਹੋ ਗਏ ਬਹੁਤ ਬਹੁਤ ਮੁਬਾਰਕਾਂ ਤੇ ਰਾਜਵੰਤ ਸਿੰਘ ਸੇਖੋਂ ਵੀ ਸਾਡੇ ਨਾਲ ਜੁੜੇ ਨੇ ਉਹ ਵੀ ਵਧਾਈਆਂ ਦੇ ਰਹੇ ਨੇ ਸਰ ਮੁਹੱਬਤ ਹੁਣੀ ਵੀ ਜੁੜੇ ਸਨ ਪ੍ਰੋਗਰਾਮ ਦੇ ਵਿਚ ਉਹ ਵੀ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਨੇ ਤੇ ਕਹਿੰਦੇ ਜਦੋਂ ਮੈਂ ਪਹਿਲੀ ਵਾਰੀ ਇੰਡੀਆ ਗਿਆ ਤਾਂ 3 ਸਾਲ ਕੰਮ ਤੋਂ ਬਾਅਦ ਕਾਰ ਵਾਸਤੇ ਮੈਂ ਸਵੇਰੇ ਉੱਠ ਕੇ ਆਪਣੀ ਕਾਰ ਗਲੀ ਚ ਲਾ ਕੇ ਧੋਣੀ ਸ਼ੁਰੂ ਕਰ ਦਿੱਤੀ ਉਹ ਕਹਿੰਦੇ ਸੋਪ ਹੋਰ ਹੀ ਕੁਆਲਿਟੀ ਦਾ ਸੀ ਅਸੀਂ ਸਾਰੀ ਕਾਰ ਤੇ ਜੰਮ ਗਿਆ ਫਿਰ ਡੈਡ ਹੁਣੀ ਝਿੜਕਾਂ ਮਾਰੀਆਂ ਕਿ ਇੱਥੇ ਇੰਡੀਆ ਆ ਕੇ ਕੰਮ ਨੂੰ ਹੱਥ ਨਹੀਂ ਲਾਣਾ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਸੋ ਰਮਨਜੀਤ ਜੰਡੋੜੀਆ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕੋ ਇੰਸੀਡੈਂਸ ਹੈ ਕਿ ਅੱਜ ਮੇਰੀ ਸਿਸਟਰ ਇਨ ਲਾ ਦਾ ਵੀ ਬਰਥਡੇ ਆ ਤੇ ਉਹਦਾ ਨਾਂ ਵੀ ਰਮਨੀਤ ਹੈ ਚਲੋ ਬਹੁਤ ਬਹੁਤ ਮੁਬਾਰਕਾਂ ਗੁਰਜ ਬਹਾਦਰ ਤਸਮੇਨੀ ਵਾਲੇ ਸਤਿ ਸ੍ਰੀ ਅਕਾਲ
ਭਾਈ ਸਾਹਿਬ ਪਤਾ ਕਰ ਲਓ ਕਿਤੇ ਕੋਈ ਰਵਨੀਤ ਨਾ ਹੋਵੇ ਕਿਉਂਕਿ ਅੱਜ ਮੈਂ ਇੱਕ ਰਿਸ਼ਤਿਆਂ ਦੀ ਗੱਲ ਕਰਨੀ ਸੀ ਪਰ ਵਿੱਚ ਰਹਿ ਗਈ ਗੱਲ ਕਈ ਵਾਰੀ ਅਸੀਂ ਰਿਸ਼ਤਿਆਂ ਦੀਆਂ ਕੁੰਡੀਆਂ ਦੱਸਣੀਆਂ ਸੀ ਕਿਵੇਂ ਸਿਆਸੀ ਲੋਕ ਇੱਕ ਦੂਜੇ ਦੇ ਰਿਸ਼ਤੇਦਾਰ ਆ ਇਹ ਨਾ ਹੋਵੇ ਉਹੀ ਰਵਨੀਤ ਹੋਵੇ ਤੁਸੀਂ ਦੇਖ ਲਿਓ
ਹਾਂਜੀ ਤੇ ਇੱਧਰ ਗੁਰਜ ਬਹਾਦਰ ਹੁਣੀ ਕਹਿ ਰਹੇ ਨੇ ਤੇ ਫੇਰ ਬੀਬੀ ਹਰਸ਼ਰਨ ਕੌਣ ਕੌਣ ਸਨ ਜੇ ਵੱਡੇ ਸਾਹਿਬਜ਼ਾਦਿਆਂ ਦਾ ਅੰਤਮ ਸੰਸਕਾਰ ਵਜ਼ੀਰ ਖਾਨ ਦੀ ਪਤਨੀ ਨੇ ਕੀਤਾ ਸੀ ਤਾਂ ਉਹ ਆਈ ਤਾਂ ਗੱਲ ਨੀ ਨਾ ਸਮਝ ਆਉਂਦੀ ਹੈ ਕੌਣ ਸੀ ਮਤਲਬ ਆਪਣੇ ਕੋਲ ਇਤਿਹਾਸ ਬਣਾਈ ਜਾ ਰਹੇ ਨੇ ਤੇ ਬਚਿੱਤਰ ਸਿੰਘ ਵੀ ਜੁੜੇ ਨੇ ਸਾਡੇ ਗਵਾਂਢੀ ਤੇ ਕਹਿੰਦੇ ਇੰਜੋਏ ਕਰ ਰਹੇ ਹਾਂ ਪ੍ਰੋਗਰਾਮ ਸੋ ਮੈਨੂੰ ਲੱਗਦਾ ਕਿ ਆਪਾਂ ਜਿਹੜੇ ਇਤਿਹਾਸ ਹੈ ਨਾ ਆਪਾਂ ਨੂੰ ਇਹੀ ਜਾਣਨ ਦੀ ਲੋੜ ਹੈ ਕਿ ਪਹਿਲੇ ਪਾਤਸ਼ਾਹ ਹੋਏ ਨੇ ਦੂਜੇ ਹੋਏ ਨੇ ਤੀਜੇ ਹੋਏ ਨੇ ਸਾਰੇ ਹੋਏ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀਆਂ ਹੋਈਆਂ ਮਾਤਾ ਗੁਜਰੀ ਦੀ ਸ਼ਹੀਦੀ ਹੋਈ ਸਾਰਾ ਕੁਝ ਹੋਇਆ ਪਰ ਉਹ ਹੁਣ ਉਨ੍ਹਾਂ ਦੀ ਜਿਹੜੀਆਂ ਬਰੀਕੀਆਂ ਉਹ ਗੁਰੂ ਸਾਹਿਬ ਨੇ ਆਪ ਹੀ ਕਿਹਾ ਵੀ ਇਹਨਾਂ ਤੁਹਾਨੂੰ ਬਹੁਤਾ ਜਾਣਨ ਦੀ ਲੋੜ ਨਹੀਂ ਹੈਗੀ ਐਵੇਂ ਨਾਲ ਲੜੀ ਜਾਓ ਇਹਨਾਂ ਪਿੱਛੇ ਤੁਸੀਂ ਜੋ ਅਸੀਂ ਕਹਿ ਗਏ ਆ ਗੁਰੂ ਗ੍ਰੰਥ ਸਾਹਿਬ ਦੇ ਵਿਚ ਉਹਦਾ ਅਧਿਐਨ ਕਰੋ ਉਹ ਜ਼ਿਆਦਾ ਜ਼ਰੂਰੀ ਹੈ ਇਹ ਜ਼ਰੂਰੀ ਨਹੀਂ ਹੈਗਾ ਤੁਸੀਂ ਮੇਰੇ ਜਨਮ ਦਿਨ ਤੇ ਕੇਕ ਕੱਟੋ ਜਾਂ ਸਾਡੀ ਸ਼ਹੀਦੀਆਂ ਦੇ ਫੁੱਲ ਲੈ ਕੇ ਆਓ ਤੁਸੀਂ 24 ਘੰਟੇ ਹਰ ਦਿਨ ਜੋ ਅਸੀਂ ਗੱਲਾਂ ਤੁਹਾਨੂੰ ਕਹਿ ਗਏ ਆ ਆਪਣੇ ਤੱਤ ਕੱਢੇ ਹੋ ਸਿਧਾਂਤ ਦੇ ਗਏ ਆ ਤੁਸੀਂ ਉਨ੍ਹਾਂ ਤੇ ਵਿਚਾਰ ਕਰੋ ਇਹ ਅਸਲੀ ਮਕਸਦ ਹੈ ਸਾਡਾ ਅਸੀਂ ਸ਼ੀਆ ਸੁੰਨੀ ਨਾ ਬਣੀਏ ਅਸੀਂ ਵੱਖਰੀਆਂ ਵੱਖਰੀਆਂ ਪਰੰਪਰਾਵਾਂ ਨਾ ਚਲਾਈਏ ਪੱਗਾਂ ਦੇ ਸਟਾਈਲਾਂ ਦੇ ਪਿੱਛੇ ਨਾ ਲੜੀਏ ਜਾਂ ਬਾਣਿਆਂ ਦੇ ਪਿੱਛੇ ਨਾ ਲੜੀਏ ਆਪਾਂ ਇੱਕ ਬਾਣੀ ਦੇ ਨਾਲ ਜੁੜੀਏ ਇਹ ਅੱਜ ਦਾ ਜੀ ਅਹਿਦ ਹੈ ਆਪਾਂ ਮਿੰਟੂ ਜੀ ਲਈਏ ਇਜਾਜ਼ਤ ਫਿਰ ਪ੍ਰੋਗਰਾਮ ਚ
ਹਾਂ ਬਿਲਕੁਲ ਜੀ ਮਿਲਦੇ ਹਾਂ ਫਿਰ ਕੱਲ ਨੂੰ ਇੱਕ ਸਾਲ ਬਾਅਦ ਨਵੇਂ ਸਾਲ ਦੇ ਵਿੱਚ 2018 ਚ
ਠੀਕ ਹੈ ਮਿੰਟੂ ਜੀ ਤੁਸੀਂ ਬਿਲਕੁਲ ਮਿਲਦੇ ਆ ਫੋਨ ਨਾ ਕੱਟਿਓ ਮੈਂ ਤੁਹਾਡੇ ਨਾਲ ਇੱਕ ਗੱਲ ਵੀ ਕਰਨੀ ਆ ਤੁਹਾਨੂੰ ਨਵੇਂ ਸਾਲ ਦੀਆਂ ਵਧਾਈਆਂ ਦੇਣੀਆਂ ਇਸ ਬ੍ਰੇਕ ਦੇ ਦੌਰਾਨ ਠੀਕ ਹੈ ਜੀ ਪ੍ਰਾਈਵੇਟ ਵਧਾਈਆਂ ਦੇਣੀਆਂ ਚੰਗਾ ਲੱਗਦਾ ਫਿਰ ਸਾਰਿਆਂ ਦੇ ਸਾਹਮਣੇ ਵਧਾਈਆਂ ਦੇਣੀਆਂ ਤੇ ਲਓ ਜੀ ਹਾਂਜੀ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮਿਲਦੇ ਆ ਜੀ ਫਿਰ ਆਉਣ ਵਾਲੇ ਸਾਲ ਦੇ ਵਿਚ ਆਪ ਸਭ ਨੂੰ ਨਵੇਂ ਸਾਲ ਦੀਆਂ ਵੀ ਵਧਾਈਆਂ ਹੋਣ ਜੀ।